ਜਿਹੜਾ ਉਹਦਾ ਇਸਤੇਮਾਲ ਨਹੀਂ ਹੋਏਗਾ, ਗੱਡੀਆਂ ਦੀ ਜਿਹੜੀ ਆ ਪਰਵਾਰ ਘੱਟ ਹੋਵੇਗੀ। ਪਰ ਉਹ ਸ਼ੁਰੂਆਤੀ ਦਿਨ ਸੀ ਜਦੋਂ ਪੰਜਾਬ ਸਰਕਾਰ ਦੇ ਉਦੋਂ ਹੁੰਦਾ ਸੀ, ਅੱਜ ਕਿਉਂਕਿ ਸਰਕਟ ਹਾਊਸ ਉੱਥੇ ਹੀ ਨੇ ਸਰਕਾਰ ਦੇ ਬਣੇ ਹੋਏ, ਪਰ ਉਹਨਾਂ ਦੇ ਵਿੱਚ ਕੋਈ ਨੀ ਜਾਂਦਾ, ਹਮੇਸ਼ਾ ਪ੍ਰੈਸ ਕਾਨਫਰੰਸ ਜਿਹੜੀਆਂ ਨੇ ਉਹ ਵੱਡੇ ਵੱਡੇ ਆਲੀਸ਼ਾਨ ਹਾਊਸ ਹੋਟਲਾਂ ਦੇ ਵਿੱਚ ਵੀ ਹੁੰਦੀਆਂ ਨੇ, ਤੇ ਖਰਚੇ ਜਿਹੜੇ ਆ ਉਹ ਵਧੇ ਹੀ ਨੇ ਸਰਕਾਰੀ ਵੀ ਜਿਹੜੇ ਆ। ਤੇ ਦੂਜੀ ਗੱਲ, ਜੇਕਰ ਇਸ ਤਰ੍ਹਾਂ ਦਾ ਕੋਈ ਡਿਪਾਰਟਮੈਂਟ ਪੰਜਾਬ ਦੇ ਵਿੱਚ ਬਣਦਾ ਤਾਂ ਇਸਦਾ ਹਰ ਇੱਕ ਪਾਰਟੀ ਨੂੰ ਜਿਹੜਾ ਹੈਗਾ ਉਹ ਸਵਾਗਤ ਕਰਨਾ ਚਾਹੁੰਦੇ, ਲਗਾਮ ਵੀ ਜਿਹੜੀ ਹੈਗੀ ਆ ਉਹ ਉਹਨਾਂ ਰਾਜਨੀਤਿਕ ਲੀਡਰਾਂ ਦੇ ਉੱਤੇ ਵੀ ਜਿਹੜੀ ਆ ਉਹ ਲੱਗੂਗੀ। ਜਿਹੜੇ ਮਤਲਬ ਕਹਿੰਦੇ ਕਿ ਬਸ ਆਏ ਤੇ ਜਿਨ੍ਹਾਂ ਨੇ ਆਪਣੇ ਮੂੰਹ ਦੇ ਵਿੱਚੋਂ ਜੋ ਵਰਡਸ ਕਰ ਦਿੱਤੇ ਉਹ ਉਹਨਾਂ ਦਾ ਫਰਮਾਨ ਜਿਹੜੇ ਸਨ ਉਹ ਬਣ ਜਾਂਦੇ ਆ। ਇਸ ਤਰ੍ਹਾਂ ਦਾ ਜਿਹੜਾ ਹੈਗਾ, ਕਿਉਂਕਿ ਜਿਵੇਂ ਆਪਾਂ ਕੈਗ ਦੀ ਗੱਲ ਕਰਦੇ ਹਾਂ, ਕੈਗ ਰਿਪੋਰਟ ਜਿਹੜੀ ਆ ਉਹ ਹਰ ਸਾਲ ਆਉਂਦੀ ਹੈ, ਉਹਦਾ ਮਕਸਦ ਇਹ ਹੁੰਦਾ ਕਿ ਸਿਰਫ ਕਿ ਸਰਕਾਰ ਕਿੰਨੇ ਘਾਟੇ ਚ ਆ, ਕੀ ਉਹਨੇ ਕੰਮ ਕੀਤੇ ਆ, ਉਹ ਇੱਕ ਰਿਪੋਰਟ ਹੁੰਦੀ ਹੈ ਜਿਹੜੀ ਕੇਂਦਰ ਜਿਹੜੀ ਆ ਉਹ ਮਿਲ ਜਾਂਦੀ ਹੈ। ਬਟ ਜੇਕਰ ਕੋਈ ਵੀ ਕਿਸੇ ਵੀ ਸਕੀਮ, ਜਿਵੇਂ ਆਪਾਂ ਔਰਤਾਂ ਦੀ ਮਹਿਲਾ ਦੀ ਗੱਲ ਕਰ ਰਹੇ ਹਾਂ ਕਿ 1100 ਰੁਪਏ ਜਿਹੜਾ ਹੈਗਾ ਉਹ ਦਿੱਤਾ ਜਾਵੇ, ਤਾਂ ਇਸ ਨੂੰ ਲੈ ਕੇ ਇਹ 1100 ਰੁਪਇਆ ਆਏਗਾ ਕਿੱਥੋਂ, ਜਾਂ 10,000 ਕਰੋੜ ਰੁਪਇਆ ਆਏਗਾ ਕਿੱਥੋਂ ਆਏਗਾ, ਕਿਵੇਂ ਜਾਏਗਾ। ਜੇਕਰ ਉਹ ਪੂਰੀ ਜਿਹੜੀ ਨੀਤੀ ਤਿਆਰ ਕੀਤੀ ਜਾਵੇ, ਹਨਾ, ਕਿਸੇ ਵੱਖਰਾ ਡਿਪਾਰਟਮੈਂਟ ਹੀ ਹੋਵੇ ਜਿਹਦਾ ਕੰਮ ਵੀ ਜਿਹੜੀਆਂ ਨੀਤੀਆਂ ਲਾਗੂ ਹੋਈਆਂ ਨੇ ਉਸ ਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾਣਾ ਹੈਗਾ, ਜੇਕਰ ਉਹ ਵੱਖਰਾ ਡਿਪਾਰਟਮੈਂਟ ਹੋਵੇ ਤੇ ਸਰਕਾਰ ਦੇ ਮਤਲਬ ਕੰਟਰੋਲ ਤੋਂ ਬਾਹਰ ਹੋਵੇ, ਕਿਉਂਕਿ ਜੇਕਰ ਜੇਤਾ ਉਸਦੇ ਤੇ ਸਰਕਾਰ ਦਾ ਕੰਟਰੋਲ ਹੋਇਆ ਤਾਂ ਸਰਕਾਰ ਨੇ ਫਿਰ ਦੁਬਾਰਾ ਉਸਨੂੰ ਆਪਣੇ ਹਿਸਾਬ ਦੇ ਨਾਲ ਚਲਾਉਣਾ ਜਿਹੜਾ ਹੈਗਾ ਉਹ ਸ਼ੁਰੂ ਕਰ ਦੇਣਾ ਹੈਗਾ। ਪਰ ਤੁਹਾਡੇ ਤਾਂ ਮੈਂ ਮੰਨ ਸਕਦਾ ਅਰਵਿੰਦ ਜੀ ਕਿ ਕੈਨੇਡਾ ਤੇ ਬਾਕੀ ਮੁਲਕਾਂ ਦੇ ਵਿੱਚ ਤਾਂ ਇਹ ਚੀਜ਼ਾਂ ਜਿਵੇਂ ਕਿ ਹੋ ਵੀ ਰਹੀਆਂ ਤੇ ਉਹ ਅੱਗੇ ਵੀ ਹੁੰਦੀਆਂ ਰਹਿਣਗੀਆਂ, ਪਰ ਪੰਜਾਬ ਦੇ ਵਿੱਚ ਇਹ ਸ਼ਾਇਦ ਇੱਕ ਸਪਨਾ ਹੀ ਫਿਲਹਾਲ ਦੀ ਘੜੀ ਰਹੂਗਾ, ਤੇ ਸਪਨਾ ਜਲਦੀ ਜਲਦੀ ਮੈਨੂੰ ਤਾਂ ਪੂਰਾ ਹੁੰਦਾ ਨਜ਼ਰ ਆਉਂਦਾ ਨਹੀਂ ਹੈਗਾ। ਹਾਂ, ਕਰਜ਼ ਜਿਹੜਾ ਹੈਗਾ ਪੰਜਾਬ ਦੇ ਸਿਰ ਤੇ ਉਹ ਇਸੇ ਤਰ੍ਹਾਂ ਜ਼ਰੂਰ ਜਿਹੜਾ ਹੈਗਾ ਉਹ ਵੱਧਦਾ ਜਾਊਗਾ, ਜੇਕਰ ਪੰਜਾਬ ਨੇ ਸਹੀ ਸਮੇਂ ਰਹਿੰਦੇ ਆਪਣੇ ਖਰਚੇ ਨਾ ਘਟਾਈ ਅਤੇ ਆਪਣੀ ਇਨਕਮ ਵੱਲ ਜੇ ਉਹ ਧਿਆਨ ਨਾ ਦਿੱਤਾ। ਜੀ
ਜੀ ਬਿਲਕੁਲ ਜੀ, ਖਰਚੇ ਦਾ ਧਿਆਨ ਦੇ ਨਾਲ ਜਿਹੜਾ ਸਪੈਂਡਿੰਗ ਹੈ ਉਹਦੇ ਤੇ ਜਾਇਜ਼ ਰੱਖਣਾ ਚਾਹੀਦਾ। ਜਿਹੜੀਆਂ ਸਪੈਂਡਿੰਗਸ ਹੈ ਬੇਮਤਲਬ ਦੀਆਂ, ਜਿਹੜੇ ਖਰਚੇ ਕੀਤੇ ਜਾਂਦੇ ਆ ਸਰਕਾਰਾਂ ਵੱਲੋਂ, ਉਹਦੇ ਤੇ ਕੰਟਰੋਲ ਕਰਨਾ ਚਾਹੀਦਾ। ਮੈਨੂੰ ਲੱਗਦਾ ਕਿ ਅੱਜ ਦੇ ਟਾਈਮ ਸਰਕਾਰ ਨੂੰ ਬੜਾ ਟ੍ਰਾਂਸਪੇਰੈਂਟ ਹੋ ਜਾਣਾ ਚਾਹੀਦਾ ਹੈਗਾ, ਤੇ ਇੱਕ ਜਿਹੜਾ ਹੈਗਾ ਬਜਟ ਅਲੋਟ ਕਰ ਦੇਣਾ ਚਾਹੀਦਾ, ਲੋਕਾਂ ਨੂੰ ਵੀ ਸਮਝਣਾ ਚਾਹੀਦਾ, ਬਸ ਤੁਹਾਨੂੰ ਉਹ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਉਹ ਰਿਵਾਜ ਆ, ਜਾਂ ਤੁਸੀਂ ਚੀਫ ਮਿਨਿਸਟਰ ਬਣ ਜਾਓ ਜਾਂ ਮੈਂ ਬਣ ਜਾ ਚੀਫ ਮਿਨਿਸਟਰ, ਜਾਂ ਕੋਈ ਵੀ ਬਣ ਜਾਣ ਚੀਫ ਮਿਨਿਸਟਰ, ਭਗਵੰਤ ਮਾਨ ਸਾਹਿਬ ਰਹਿਣ, ਆਉਣ ਵਾਲੇ ਟਾਈਮ ਪ੍ਰਤਾਪ ਸਿੰਘ ਬਾਜਵਾ ਬਣ ਜਾਣ, ਜਾਂ ਰਾਜਾ ਵੜਿੰਗ ਸਾਹਿਬ ਬਣ ਜਾਣ, ਜਾਂ ਕੋਈ ਬੀਜੇਪੀ ਦਾ ਕੋਈ ਲੀਡਰ ਬਣ ਜਾਵੇ, ਉਹਨਾਂ ਨੂੰ ਇੱਕ ਪੰਜਾਬ ਦਾ, ਖਾਸ ਕੀ ਪੰਜਾਬ ਦੇ ਵਿੱਚ ਇੱਕ ਬਜਟ ਵਾਸਤੇ ਇੱਕ ਐਲੋਕੇਟ ਕਰ ਦੇਣਾ ਚਾਹੀਦਾ, ਲਗਭਗ ਮਤਲਬ ਵਧੀਆ ਅਮਾਊਂਟ, ਉਹ ਹੈਗਾ ਜੀ ਪਾਰਟੀ ਇਲੈਕਸ਼ਨ ਕੰਪੇਨ ਫੰਡ। ਜਿਹੜੀ ਸੱਤਾਧਾਰੀ ਹੈ ਉਹ ਹੁਣ ਜਾਇਜ਼ ਤੌਰ ਤੇ ਹੁਣ ਪੈਸਿਆਂ ਦਾ ਜਿਹੜੀ ਮਸ਼ੀਨਰੀ ਯੂਜ ਵੀ ਕਰਦੇ ਆ, ਜਿਹੜੀ ਅਨਅਕਾਊਂਟਡ ਹੁੰਦੀ ਹੈ, ਫਿਰ ਉਹ ਵਾਲਤੂ ਦੇ ਖਰਚਿਆਂ ਚ ਪਾਇਆ ਜਾਂਦਾ ਹੈਗਾ, ਉਹਨੂੰ ਇੱਕ ਫੰਡ ਹੀ ਕਰ ਦੇਣਾ ਐਲੋਕੇਟ, ਕਿਉਂਕਿ ਉਹ ਦੱਸਣ, ਕਿਉਂਕਿ ਪੰਜਾਬ ਦੀ ਗੌਰਮੈਂਟ ਦਾ ਜਿਹੜਾ ਬਜਟ ਹੈ ਲੋਕਾਂ ਨੂੰ ਇਹ ਨੀ ਪਤਾ, ਜਿਹੜੇ ਵਿਚਾਰਿਆਂ ਨੂੰ ਇਹ ਨੀ ਪਤਾ ਚੱਲਦਾ ਕਿ ਸਾਡਾ ਜਿਹੜਾ CMO ਆਫਿਸ ਹੈ, ਅਗਰ ਉਹ ਦਿੱਲੀ ਕੰਪੇਨਿੰਗ ਵਾਸਤੇ 2-2 ਮਹੀਨੇ ਉੱਥੇ ਆਪਣਾ ਜਮਾਵੜਾ ਲਾ ਲੈਂਦਾ, ਉਹਦੇ ਨਾਲ ਪੰਜਾਬ ਦੀ ਵਰਕਿੰਗ ਉੱਤੇ, ਪੰਜਾਬ ਦੇ ਐਡਮਿਨਿਸਟ੍ਰੇਸ਼ਨ ਉੱਤੇ ਇੰਪੈਕਟ ਪੈਂਦਾ, ਜਿਹੜਾ ਇੰਪੈਕਟ ਇਸ ਕਰਕੇ ਪੈਂਦਾ ਉਹਦੇ ਨਾਲ ਖਰਚੇ ਦੇ ਵਿੱਚ ਵੀ ਬੜੋਤਰੀ ਹੁੰਦੀ ਹੈ। ਉਹਦੇ ਨਾਲ ਕਿਉਂ ਬੜੋਤਰੀ ਹੁੰਦੀ ਹੈ, ਜਿਹੜੇ ਡਿਸੀਜਨ ਟਾਈਮ ਦੇ ਅਕੋਰਡਿੰਗ ਨਹੀਂ ਲਿੱਤੇ ਜਾਂਦੇ ਉਹਦਾ ਜਦੋਂ ਡਿਲੇ ਹੁੰਦਾ, ਉਹਦੇ ਨਾਲ ਕਈ ਮਹੱਤਵਪੂਰਨ ਪ੍ਰੋਜੈਕਟਸ ਵੀ ਮਹਿੰਗੇ ਹੋ ਜਾਂਦੇ ਆ, ਤੇ ਪਲੱਸ ਹਰ ਰੋਜ਼ ਦਾ ਕੋਈ ਵੀ, ਜਦ ਤੁਸੀਂ ਕੋਈ ਦੁਕਾਨ ਖੋਲਦੇ ਹੋ, ਕੋਈ ਆਫਿਸ ਖੋਲਦੇ ਹੋ, ਉਹਦਾ ਖਰਚਾ ਪੈਂਦਾ ਹੀ ਪੈਂਦਾ ਜੀ। ਬਿਊਰੋਕਰੇਟ ਦੀ ਤਨਖਾਹ, ਜਿਸ ਦਿਨ ਉਹਨੇ ਕੰਮ ਨਹੀਂ ਕਰਨਾ, ਉਹਨੇ ਬੈਠੇ ਰਹਿਣਾ ਆਪਣੇ ਘਰ, ਉਹਦੀ ਕੋਈ ਜਵਾਬਦੇਹੀ ਨਹੀਂ ਹੈਗੀ, ਤਾਂ ਉਹਨੇ ਆਪਣੀ ਤਨਖਾਹ ਲੈ ਲੈਣੀ ਹੈ, ਕਿਉਂਕਿ CM ਸਾਹਿਬ ਦਾ ਇਲੈਕਸ਼ਨ ਕੰਪੇਨ ਵਾਸਤੇ ਗਏ ਹੈ, ਤੇ ਸਾਡੇ ਸਾਰੇ ਦੇ ਸਾਰੇ ਕੈਬਨਿਟ ਮਿਨਿਸਟਰ, ਸਾਰੇ ਦੇ ਸਾਰੇ MLAs, ਸਾਰੇ ਦੇ ਸਾਰੇ ਬੋਰਡ ਦੇ ਚੇਅਰਮੈਨ 2-2 ਮਹੀਨੇ ਵਾਸਤੇ ਲਾਪਤਾ ਹੁੰਦੇ ਆ, ਉਹ ਤੋਂ ਪਹਿਲਾਂ ਪਾਰਲੀਮੈਂਟ ਦੀ ਇਲੈਕਸ਼ਨ ਹੁੰਦੀ ਹੈ, ਇਹ ਲਗਭਗ 4-5 ਮਹੀਨੇ ਜਿਹੜਾ ਬੰਦੇ ਦਾ ਇੱਕ ਸਰਕਾਰ ਦਾ ਕੰਮ ਹੀ ਨਹੀਂ ਹੁੰਦਾ, ਉਹ ਬਜਟ ਉੱਤੇ ਹੀ ਖਰਚਾ ਹੈਗਾ। ਇਹਦੇ ਕਰਕੇ ਇੱਕ ਫੰਡ ਐਲੋਕੇਟ ਕਰ ਦੇਣਾ ਚਾਹੀਦਾ ਕਿ ਏਡਾ ਫੰਡ ਰੱਖੋ ਜੀ, ਇਹ ਫੰਡ ਇਲੈਕਸ਼ਨ ਕੰਪੇਨ ਵਾਸਤੇ, ਕਿਉਂਕਿ ਸੱਤਾਧਾਰੀਆਂ ਨੇ ਇਲੈਕਸ਼ਨ ਜਿੱਤਣੀ ਹੈ ਜਾਂ ਓਪੋਜੀਸ਼ਨ ਵਾਲਿਆਂ ਨੇ ਇਲੈਕਸ਼ਨ ਜਿੱਤਣੀ ਹੈਗੀ ਹੈ, ਉਹਨਾਂ ਵਾਸਤੇ ਇੱਕ ਸਬਸਟੀਟਿਊਟ ਸਰਕਾਰ ਵੀ ਹੋਣੀ ਚਾਹੀਦੀ ਕਿ ਉਹ ਲੋਕਾਂ ਦੇ ਕੰਮ ਕਰ ਸਕਣ, ਜਿਹਦੇ ਨਾਲ ਜਿਹੜਾ ਵਿੱਤੀ ਭਾਰ ਹੈ ਪੰਜਾਬ ਦੇ ਲੋਕਾਂ ਉੱਤੇ ਨਾ ਪਏ। ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਬਖਸ਼ੀ ਸਾਹਿਬ ਦੇ ਨਾਲ ਕਿ CM ਭਗਵੰਤ ਮਾਨ ਸਾਹਿਬ ਨੇ ਕਿਆ ਕਿਹਾ ਇਸ ਬਜਟ ਬਾਰੇ, ਕਿਉਂਕਿ ਮੈਨੂੰ ਦਿਖਾਈ ਨਹੀਂ ਦਿੱਤੇ ਹੈਗੇ ਬਜਟ ਦੇ ਵਿੱਚ, ਜ਼ਰੂਰ ਤੁਸੀਂ ਦੱਸ ਦੇਣਾ ਕਿੰਨੀ ਕੁ ਉਹਨਾਂ ਨੇ ਪਾਰਟਿਸਿਪੇਸ਼ਨ ਕੀਤੀ ਹੈ। ਇਟਸ ਅ ਵੈਰੀ ਇੰਪੋਰਟੈਂਟ ਬਜਟ, ਬਟ ਹੀ ਵਾਜ਼ ਬਿਜ਼ੀ ਇਨ ਅਟੈਂਡਿੰਗ ਦੀ ਮਤਲਬ ਗੌਰਮੈਂਟ ਕਾਲਜ ਆਫ ਵੂਮਨ ਲੁਧਿਆਣੇ ਦੇ ਵਿੱਚ ਜ਼ਿਆਦਾ ਬਿਜ਼ੀ ਸੀ ਜ਼ਰੂਰ ਹੈ ਜੀ ਉਹਨਾਂ ਦੇ ਆਪ ਦੇ ਕੁਛ ਨਾ ਕੁਛ ਜਿਹੜੇ ਹੈਗੇ ਆ ਬਹੁਤ ਇੰਪੋਰਟੈਂਟ ਇੰਗੇਜਮੈਂਟਸ ਪਰ ਬਜਟ ਇਜ਼ ਅ ਵੈਰੀ ਇੰਪੋਰਟੈਂਟ ਥਿੰਗ ਲੇਕਿਨ ਸੱਤਾਧਾਰੀਆਂ ਦੇ ਵਿੱਚ ਬਹੁਤ ਘੱਟ ਬੰਦੇ ਦਿਖਾਈ ਦਿੱਤੇ ਆ ਈਵਨ ਓਪੋਜੀਸ਼ਨ ਵੱਲੋਂ ਵੀ ਘੱਟ ਦਿਖਾਈ ਦਿੱਤੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਕੀ ਆਰੋਪ ਲਗਾਏ ਆ ਪੰਜਾਬ ਦੇ ਬਜਟਡ ਪੰਜਾਬ ਦੀ ਸਰਕਾਰ ਉੱਤੇ ਇਹਦੇ ਤੇ ਗੱਲ ਕਰਾਂਗੇ ਛੋਟੀ ਜਿਹੀ ਬ੍ਰੇਕ ਦਾ ਟਾਈਮ ਹੋ ਚੁੱਕਿਆ ਬ੍ਰੇਕ ਤੋਂ ਬਾਅਦ ਬਖਸ਼ ਸਾਹਿਬ ਨਾਲ ਜ਼ਰੂਰ ਇਹਦੇ ਤੇ ਗੱਲਬਾਤ ਕਰਾਂਗੇ ਬਖਸ਼ ਸਾਹਿਬ ਜੀ ਦਾ ਇੱਕ ਐਨਾਲਾਈਸਿਸ ਦੱਸੂਗੇ ਲੋਕਾਂ ਨੂੰ ਪੰਜਾਬ ਸਾਡੇ ਦਰਸ਼ਕਾਂ ਨੂੰ ਜੀ ਇੱਕ ਬ੍ਰੇਕ ਦਾ ਟਾਈਮ ਇੱਕ ਛੋਟੀ ਜਿਹੀ ਬ੍ਰੇਕ
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ
इस रमजान अपने प्यारों को पैसे भेजें लैम्पफाई के जरिए पैसे पहुंचे मिनटों में वो भी आसान और महफूज तरीके से गुड एक्सचेंज रेट के साथ $150 भेजने पर $0 फीस इसके अलावा अगर आप $100 से ज्यादा भेजें तो साइन अप करते वक्त रेफरल कोड E10 इस्तेमाल करें और अपनी पहली ट्रांजैक्शन पर 10% कैश बैक हासिल करें यानी $500 भेजने पर $50 कैश बैक की सूरत में आपके अकाउंट में वापस रमजान में लैम्पफाई की 10% कैश बैक ऑफर के लिए आज ही LAMPFI की फ्री ऐप अपने फोन में डाउनलोड करें विजिट LAMPFI.com फॉर टर्म्स एंड कंडीशंस
ओ पाजी की होया
मेरा कॉन्ट्रैक्ट खत्म हो गया 15 साल बाद सब खत्म
की किड्डा
मार्क कार्नी अते लिबरल्स कार्बन टैक्स आसमान नु छुंदिया फ्यूल प्राइसेस कंपनी साउथ वाल मूव कर रही हैं ट्रकिंग दा बिजनेस खतरे च है
इस चलाक बैंकर नेता कैनेडियन जॉब्स US भेज दितियां ट्रंप दे सामने एक कमजोर है हुन होर जॉब्स खत्म हो जानगियां
कॉमन सेंस कंजर्वेटिव्स कार्बन टैक्स दा खात्मा करनगे ते नौकरियां लेके आउणगे
कार्नी ते भरोसा नहीं कीता जा सकदा मैं ता पीयर पॉली एफ नु ही वोट पाऊं
दिस मैसेज इज ब्रॉट टू यू बाय द कंजर्वेटिव पार्टी ऑफ कैनेडा
टैक्स कोट्योर और नेशनल ज़कात फाउंडेशन पेश करते हैं जश्न चांद रात GTA में पहली दफा चांद रात सूफी कॉन्सर्ट जहां हम मनाएंगे चांद रात एक सूफियाना अंदाज के साथ चांद रात की खुशियां डबल हो जाएंगी डिजाइनर कपड़े ज्वेलरी जूते चूड़ियां फूड कोर्ट और बहुत कुछ सब एक ही जगह रेड रोज कन्वेंशन सेंटर मिसिसागा स्पॉन्सरशिप्स और डिटेल्स के लिए अभी कॉल करें 416-520-1372 मत भूलिए जश्न चांद रात
Y Media Group Hovega live on location this weekend, Saturday to Sunday test week which 29 to 30 March 12 to 4 baje tak for Treasure Hill's grand opening event. Treasure Hill wapis aaya hai Georgina's best selling community de naal, jo ki hai Georgina View. A 3 car garage single detached homes and a collection, Lake Simcoe's Cook Bay to bas kuch minute dur hai. Exceptional enclave waterfront denda hai residents nu Lake Simcoe di natural beauty enjoy karan da mauka. ਉਹ ਵੀ ਬਿਨਾਂ ਕਿਸੇ ਮਾਡਰਨ ਕਨਵੀਨੀਅੰਸਿਸ ਤੋਂ ਦੂਰ ਜਾਏ ਤਾਂ ਜੇ ਤੁਹਾਨੂੰ ਬੋਟਿੰਗ ਹਾਈਕਿੰਗ ਗੋਲਫਿੰਗ ਪਸੰਦ ਹੈ ਜਾਂ ਪਾਣੀ ਦੇ ਕਿਨਾਰੇ ਰਿਲੈਕਸ ਕਰਨਾ ਇੱਥੇ ਤੁਹਾਨੂੰ ਹਰ ਦਿਨ ਨਵੀਂ ਐਡਵੈਂਚਰ ਮਿਲੇਗੀ ਲਿਵ ਬਾਈ ਦਾ ਬੇ ਜਿੱਥੇ ਹਰ ਦਿਨ ਐਡਵੈਂਚਰ ਵਰਗਾ ਹੈ ਤਾਂ ਮਿਲੋ ਸਾਨੂੰ ਇਸ ਵੀਕਐਂਡ 2 ਚਰਚ ਸਟ੍ਰੀਟ ਕੈਸਵਿਕ ਤੇ ਫਾਰ ਟ੍ਰੈਜਰ ਹਿਲਸ ਗ੍ਰੈਂਡ ਓਪਨਿੰਗ ਹੋਰ ਜਾਣਕਾਰੀ ਲਈ ਕਾਲ ਕਰੋ ਵਾਈ ਮੀਡੀਆ ਨੂੰ ਐਟ 416-475-5000 ਰਜਿਸਟਰ ਟੂਡੇ ਐਟ treasurehill.com Discover living at Treasure Hill today. For more information, call Y Media at 416-475-5000.
हम सब जानते हैं वो एक घर जिसका लॉन होता है परफेक्ट पूरी नेबरहुड की नज़र उस पर होती है तो क्या है उसका सीक्रेट सिर्फ धूप और पानी काफी नहीं स्कॉट्स टर्फ बिल्डर लॉन फूड आपके ग्रास को ज्यादा घना हरा भरा और हेल्दी बनाता है ताकि वीड्स का कोई चांस ना हो अपने लॉन को दे स्कॉट्स टर्फ बिल्डर लॉन फूड और बढ़ाए अपनी शान
कैनेडियन स्टेज पेश कर रहा है महाभारत। देखिए कैसे ट्रेडिशन और इनोवेशन एक साथ मिलकर नई जान डालते हैं इस एपिक स्टोरी में, जो कई पीढ़ियों से लोगों को प्रभावित करती आ रही है। अब देखिए इस अमर कहानी को एक नए अंदाज में, शानदार विजुअल्स, लाइव म्यूजिक और बोल्ड स्टोरी टेलिंग के साथ। पूरी दुनिया से आई एक ऑल साउथ एशियन कास्ट के साथ ये इंटरनेशनल एक्लेम प्रोडक्शन पहली बार स्टेज पर दिखाई जा रही है। इस युद्ध, किस्मत, न्याय और कर्तव्य की कहानी को दो हिस्सों में देखिए, 8 अप्रैल से 27 अप्रैल तक एट सेंट लॉरेंस सेंटर फॉर द आर्ट्स में। टिकट स्टार्टिंग एट ओनली $49। अपनी टिकट आज ही बुक कीजिए एट canadianstage.com पर। जी हाँ, एट canadianstage.com पर।
ट्रेलर हिल मौजूद होएगा 29 मार्च और 30 मार्च, सैटरडे संडे दोपहर 12 बजे तो लेकर 4 बजे तक, 29 और 30 मार्च तो जरूर पहुंचो। कोई भी जानकारी लेनी है डायरेक्शन वास्ते, घरां दे बारे, बिल्डर दे बारे, 416-475-5000
Why Media Group, the fastest growing media group in North America.
Why Media Plus.
Once again a very warm welcome to see dekh rahe ho channel Y and sun rahe ho Radio Y. काफी सारे इंपॉर्टेंट अपडेट्स ने जल्दी थोड़े ना वाई मीडिया थॉट ऑफ द डे भी आप शेयर करना है एंड वेदर भी आप बिल्कुल शेयर करांगे, पर अगे वधन तो पहला साडे ना जुड़े हुए ने इंद्रजीत बख्शी जी। जी बख्शी जी
जी जी अरविंद जी
बख्शा जूर है जी। भगवंत सिंह मान साहब, सीएम भगवंत सिंह मान साहब क्या कुछ कह रहे हैं बजट बारे, इहदे बारे जरूर डीप एनालाइज दो, क्या कुछ कह रहे हैं। ते प्रताप सिंह बाजवा लीडर ऑफ ऑपोजिशन क्यों टारगेट कर रहे हैं पंजाब सरकार नूं, क्या बजट उन्होंने अकॉर्डिंग सिस्टमैटिकली पंजाब दी जिहड़ियां लोड़ां नूं पूरा नहीं कर रहा, इहदे बारे जरूर दसो बक्सा थोड़ा की रिपोर्ट है।
बिल्कुल जी, भगवंत मान की जगह गल करते हैं, भगवंत मान के वालों एक ट्वीट के माध्यम राही बजट के उत्ते अपनी प्रतिक्रिया जी दी गई है। प्रतिक्रिया उन्होंने कहा कि आम लोगों की सरकार
वालों मैं थोड़ा एक जानकारी लेना चाहूंगा, मैं थोड़े तो एक जानकारी और लेना चाहूंगा। ट्वीट के राही एक्स प्लेटफॉर्म राही इन्होंने अपने बयान दिते, क्या यह सीएम साहब असैम्बली के मौजूद है बजट के दौरान?
आखरी वित्त मंत्री जो बजट अपना पूरा कर लेंदे ने तां उस तो बाद जो भगवंत मान के हाथ मिलाउंदियां दी जिहड़ी तस्वीर जिहड़ी है वह साफ सामने आउंदी है। तां कितना कितना साफ है कि भगवंत मान जो जा रहे सन उस समय भी जो बजट शुरू होना सी तां बाहर मीडिया कर्मियों के फोटोज जिहड़ियां उह लईयां गईयां सन, ते बाद दे विचों भी जो इन्होंने बजट कोई एक घंटा 40 मिनट जिहड़े सन इन्हां दे वल्लों इह अपना बजट जिहड़ा उह सुनाया गया, उस तों बाद जो बजट उन्होंने अपना समाप्ति की थी, सब नूं पहला वित्त मंत्री हरपाल चीमा ने जिहड़ा हैगा मुख मंत्री दे नाल जिहड़ा हैगा उह उन्होंने मिले भी है, ते उह तस्वीरां भी जिहड़ियां उह जरूर सामने आईयां नेगियां। ते जिवें कि आपां गल कर रहे कि एक्चुअली ट्वीट दे उत्ते, तां ट्वीट दे विच जिहड़ा हैगा उन्होंने कहा कि लगातार 4 साल साडी सरकार दे वल्लों जिहड़ा हैगा कोई भी टैक्स नहीं लगाया गया। मुख मंत्री भगवंत मान ने कहा कि यह बजट सेहत, सिक्ख्या, रोजगार, किसान, उद्योग दे नाल नाल पेंडू ते शहरी क्षेत्र दे विकास लई फंड रखे गए ने। इस बजट तो सही मायने दे विच पंजाबियां नूं बदलदे पंजाब दी तस्वीर दिखेगी। उन्होंने कहा कि वित्त मंत्री समेत वित्त मंत्रालय के सारे अफसर अधिकारी एक होर लोक पक्षी बजट बनाने के लिए विधाई के पात्र भी ने। विरोधियों ने निशाना बिंदिया, मुख्यमंत्री भगवंत मान ने कहा कि पिछलियां सरकारां दीआं नाकामियां कारण पंजाब ने कदे उड़दा पंजाब, परिवार बाद वाला पंजाब, कंगाल पंजाब दा टैग लगाया। साडी सरकार दी लगातार यही कोशिश रही है कि पंजाब नूं दुनिया दा रंगला पंजाब, तंदुरुस्त पंजाब, बसदा बसदा पंजाब दे नाल नाल जाणिया जावे। मुख्यमंत्री भगवंत मान ने ट्वीट किया कि पंजाब विधानसभा च पेश किया गया वित्तीय बजट 2025-26 दे लई 2,36,080 करोड़ का बजट हुण तक पंजाब दा सब तो वड्डा बजट है। पिछले सरकार दी नाकामियां कारण पंजाब उत्ते कदे उड़दा पंजाब, परिवार बाद वाला पंजाब दे कंगाल पंजाब दा टैग लग्गिया सी। साडी सरकार दी लगातार यही कोशिश रही है कि असी पंजाब नूं जिहड़ा उह रंगला पंजाब बनाईए। आम लोकां दी सरकार वल्लों लगातार 4 साल नहीं लोकां उत्ते कोई भी नवा टैक्स जिहड़ा उह नहीं लगाया गया। ਕਰਕੇ ਸਿਹਤ ਸਿੱਖਿਆ ਤੇ ਰੁਜ਼ਗਾਰ ਕਿਸਾਨ ਉਦਯੋਗ ਦੇ ਨਾਲ ਨਾਲ ਪੇਂਡੂ ਤੇ ਸ਼ਹਿਰੀ ਖੇਤਰ ਦੇ ਵਿਕਾਸ ਲਈ ਲੱਗੇ ਫੰਡਾਂ ਦੇ ਨਾਲ ਸਹੀ ਮਾਇਨੇ ਦੇ ਵਿਚ ਪੰਜਾਬ ਨੂੰ ਜਿਹੜਾ ਹੈਗਾ ਉਹ ਬਦਲਦਾ ਪੰਜਾਬ ਦੀ ਤਸਵੀਰ ਜਿਹੜੀ ਆ ਅਸੀਂ ਆਉਣ ਵਾਲੇ ਸਮੇਂ ਦੇ ਵਿਚ ਦਿਖਾਵਾਂਗੇ। ਉੱਥੇ ਤੁਸੀਂ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਹੀ ਹੈ, ਪ੍ਰਤਾਪ ਸਿੰਘ ਬਾਜਵਾ ਦੇ ਆਪਣੇ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਸੀ ਉਹਦੇ ਵਿਚ ਉਹਨਾਂ ਦੇ ਵੱਲੋਂ ਉਹ ਸਰਕਾਰ ਦੇ ਉੱਤੇ ਤਿੱਖੇ ਆਰੋਪ ਵੀ ਲਗਾਏ। ਅਸੀਂ ਆਪਣੇ ਮਾਧਿਅਮ ਰਾਹੀਂ ਕੁਝ ਚੀਜ਼ਾਂ ਸੁਣਾਉਣ ਦੀ ਵੀ ਕੋਸ਼ਿਸ਼ ਕਰਾਂਗੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀਆਂ ਤੇ, ਪਰ ਉੱਥੇ ਹੀ ਜੇਕਰ ਉਹਨਾਂ ਨੇ ਖਾਸ ਕਰਕੇ ਜਿਹੜਾ ਮੈਂ ਗੱਲ ਕਰ ਰਿਹਾ ਸੀ ਡਰੱਗਸ ਨੂੰ ਲੈ ਕੇ, ਡਰੱਗਸ ਇੱਕ ਜਿਹੜਾ ਹੈਗਾ ਸਰਕਾਰ ਦੇ ਵੱਲੋਂ 150 ਕਰੋੜ ਰੁਪਏ ਦੀ ਜਿਹੜੀ ਵਿਵਸਥਾ ਰੱਖੀ ਗਈ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿਚ ਇੱਕ ਸੈਂਸਸ ਜਿਹੜਾ ਹੈਗਾ ਉਹ ਕਰਾਵਾਂਗੇ। ਜੋ ਕਿ ਉਹਨਾਂ ਨੇ ਬੋਲਦਿਆਂ ਜਿਹੜਾ ਸਰਕਾਰ ਦੇ ਉੱਤੇ ਵੱਡਾ ਹਮਲਾ ਕੀਤਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਪਹਿਲਾਂ ਤਾਂ ਜੋ ਆਂਕੜੇ ਦਿਖਾਏ ਗਏ ਇਹ ਸਾਰੇ ਹੀ ਗਲਤ ਤਰੀਕੇ ਦੇ ਨਾਲ ਪੇਸ਼ ਕੀਤੇ ਗਏ, ਇਹਨਾਂ ਆਂਕੜਿਆਂ ਦੇ ਵਿਚ ਕੋਈ ਦਮ ਜੋ ਸਰਕਾਰ ਬੋਲ ਰਹੀ ਹੈ ਉਹ ਅੱਜ ਤੱਕ ਨਾ ਤਾਂ ਹੋ ਰਿਹਾ ਨਾ ਕਰੇਗੀ ਹੋ ਰਹੀ। ਦੂਜਾ ਉਹਨਾਂ ਨੇ ਕਿਹਾ ਕਿ ਮੈਂ ਜਿਹੜਾ ਸਰਕਾਰ ਦੀ ਡਰੱਗ ਸੈਂਸਸ ਆਉਂਦੀ ਮੈਂ ਉਸਦਾ ਸਵਾਗਤ ਕਰਦਾ, ਪਰ ਸ਼ੁਰੂਆਤ ਜਿਹੜੀ ਹੈ ਉਹ ਪੰਜਾਬ ਵਿਧਾਨ ਸਭਾ ਤੋਂ ਹੋਣੀ ਚਾਹੀਦੀ ਹੈ ਤੇ ਪੰਜਾਬ ਦੀ ਹਰ ਮੰਤਰੀ ਹਰ ਵਿਧਾਇਕ ਦਾ ਡੋਪ ਟੈਸਟ ਜਿਹੜਾ ਹੋਣਾ ਚਾਹੀਦਾ, ਉਸ ਤੋਂ ਬਾਅਦ ਪੰਜਾਬ ਦੇ ਲੋਕ ਜਿਹੜੇ ਨੇ ਆਪਣਾ ਆਪਣਾ ਡੋਪ ਟੈਸਟ ਕਰਾਉਣਗੇ। ਤਾਂ ਮੈਂ ਜਿਹੜੀ ਹੈ ਇਸ ਦਾ ਸੁਝਾਅ ਜਿਹੜਾ ਹੈਗਾ ਉਹ ਦੇਣਾ ਚਾਹੁੰਗਾ, ਕਿਉਂਕਿ ਸਰਕਾਰ ਨੇ ਜੇਕਰ 150 ਕਰੋੜ ਰੁਪਏ ਦੀ ਗੱਲ ਕੀਤੀ ਹੈ ਤਾਂ ਹੁਣ ਉਹ ਇਸ ਵੱਲ ਵੀ ਜਿਹੜਾ ਉਹ ਧਿਆਨ ਦੇਣ। ਜਾਣਿਆ ਜਾਂਦਾ ਭਾਈ ਭਾਈ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੇ ਵੀ ਜਿਹੜੀ ਹੈ ਉਹ ਸੁਣ ਲੈਂਦੇ ਹਾਂ ਕਿ ਉਹਨਾਂ ਨੇ ਹੋਰ ਕਿੰਨਾ ਮੁੱਦਿਆਂ ਦੇ ਉੱਤੇ ਜਿਹੜੀ ਹੈਗੀ ਹੈ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਜੀ
ਕਿ ਪੰਜਾਬ ਦੇ ਵਿਚ ਲਾਅ ਐਂਡ ਆਰਡਰ ਮੇਨਟੇਨ ਚਾਹੀਦਾ, ਬੰਦੇ ਦੀ ਜ਼ਿੰਦਗੀ ਮਹਿਫੂਜ਼ ਚਾਹੀਦੀ ਹੈ, ਉਹਦਾ ਕਾਰੋਬਾਰ ਮਹਿਫੂਜ਼ ਚਾਹੀਦਾ, ਹਾਲਾਤ ਇਸ ਕਿਸਮ ਦੇ ਹੋਣੇ ਚਾਹੀਦੇ ਨੇ ਜਿਹਦੇ ਨਾਲ ਕੋਈ ਕਿਸਮ ਦੀ ਮੁਸ਼ਕਲ ਇੰਡਸਟਰੀ ਨੂੰ ਭਾਵੇਂ ਲੇਬਰ ਦੀ ਹੋਏ ਜਾਂ ਕਿਸੇ ਕਾਰੋਬਾਰ ਦੀ ਹੋਏ ਨਾ ਆਏ। ਸਾਡੇ ਤੇ ਹਾਲਾਤ ਇਸ ਕਿਸਮ ਦੇ ਬਣ ਚੁੱਕੇ ਨੇ ਸ਼ਹਿਰਾਂ ਦੇ ਵਿਚ ਕਿ ਹਰ ਛੋਟੇ ਤੋਂ ਲੈ ਕੇ ਵੱਡੇ ਇੰਡਸਟਰੀਜ ਤੱਕ ਇੱਕ ਦੁਕਾਨਦਾਰ ਤੋਂ ਲੈ ਕੇ ਫਰੌਤੀ ਦੇ ਫੋਨ ਰੋਜ਼ ਆ ਰਹੇ ਨੇ, ਚਿੱਠੀਆਂ ਆ ਰਹੀਆਂ ਨੇ, ਪੈਸੇ ਮੰਗੇ ਜਾ ਰਹੇ ਨੇ। ਗਵਰਨਮੈਂਟ ਆਫ ਪੰਜਾਬ ਵੱਲੋਂ ਬਿਲਕੁਲ ਕਿਸੇ ਦੀ ਹੱਥ ਨਹੀਂ ਫੜਿਆ ਜਾ ਰਿਹਾ, ਬਾਹਰ ਹੀ ਫੜੀ ਜਾ ਰਹੀ। ਐਂਡ ਸਾਨੂੰ ਇਸ ਗੱਲ ਦਾ ਵੀ ਸਖ਼ਤ ਇਤਰਾਜ਼ ਹੈ ਕਿ 3 ਸਾਲ ਲਗਾਤਾਰ ਇਹਨਾਂ ਨੇ ਪਹਿਲੇ ਕਿਸਾਨ ਭਰਾਵਾਂ ਨੂੰ ਮਿਸਲੀਡ ਕਰਕੇ ਬਾਰਡਰ ਬੰਦ ਕਰਾਏ, ਉਸ ਤੋਂ ਬਾਅਦ ਜਦੋਂ ਬਾਰਡਰ ਚੁੱਕੇ ਨੇ ਤੇ ਇਹਨਾਂ ਦੇ ਮਿਨਿਸਟਰਾਂ ਨੇ 5-6 ਨੇ ਲਗਾਤਾਰ ਵੀਡੀਓਜ਼ ਅਪਲੋਡ ਕੀਤੀਆਂ, ਕਿਉਂਕਿ ਇਹ ਵਪਾਰ ਦਾ ਤੇ ਇੰਡਸਟਰੀ ਦਾ ਬੜਾ ਨੁਕਸਾਨ ਹੁੰਦਾ ਸੀ। ਇਸ ਗੱਲ ਕਾਰਨ ਸਾਨੂੰ ਬਾਰਡਰ ਕਲੀਅਰ ਕਰਨੇ ਪੈ ਰਹੇ ਨੇ ਤੇ ਹੁਣ ਤੁਸੀਂ ਵੇਖੋਗੇ ਬੈਲੀ ਜਿਹੜੀ ਬਿੱਲੀ ਸੀ ਥੈਲੀਓ ਬਾਹਰ ਆ ਗਈ। SSP ਨਾਨਕ ਸਿੰਘ ਨੇ ਪਟਿਆਲੇ ਵਾਲੇ ਨੇ ਹਾਈਕੋਰਟ ਚ ਇੱਕ ਐਫੀਡੇਵਿਟ ਦਿੱਤਾ ਜਿਹਦੇ ਚ ਉਹਨੇ ਗੱਲ ਕਹੀ ਹੈ ਕਿ ਸਾਨੂੰ ਦੋਨੋਂ ਜਗ੍ਹਾ ਤੋਂ ਖਨੌਰੀ ਤੋਂ ਤੇ ਸ਼ੰਭੂ ਤੋਂ ਧੱਕੇ ਨਾਲ ਕਿਸਾਨਾਂ ਨੂੰ ਡਾਂਗ ਫੇਰ ਕੇ ਇਸ ਗੱਲ ਕਾਰਨ ਕੱਢਣਾ ਪਿਆ ਕਿਉਂਕਿ ਸਾਡੇ ਕੋਲ ਇੰਟੈਲੀਜੈਂਸ ਰਿਪੋਰਟ ਸੀ ਕਿ ਦਿੱਲੀ ਕੂਚ ਕਰਨ ਲੱਗੇ। ਜੇ ਦਿੱਲੀ ਕੂਚ ਕਰਨ ਲੱਗੇ ਨੇ ਮੈਨੂੰ ਦੱਸੋ ਹਿੰਦੁਸਤਾਨ ਦੇ ਨਾਗਰਿਕ ਨੇ ਆਜ਼ਾਦਾਨਾ ਹਿੰਦੁਸਤਾਨ ਚ ਕੋਈ ਬੰਦਾ ਵੀ ਆਪਣੇ ਨੈਸ਼ਨਲ ਕੈਪੀਟਲ ਤੇ ਪਹੁੰਚ ਸਕਦਾ? ਤੁਸੀਂ ਪਹਿਲੇ ਇਹ ਗੱਲ ਖੁਦ ਕਹਿੰਦੇ ਰਹੇ ਇਹਨਾਂ ਦੀ ਸਾਰੀ ਆਪਦੀ ਲੀਡਰਸ਼ਿਪ ਤੇ ਇਹਨਾਂ ਦੇ CM ਕਿ ਜੇ MSP ਚਾਹੀਦੀ ਹੈ ਉਹ ਦਿੱਲੀਓਂ ਮਿਲਣੀ ਹੈ। ਹੁਣ ਤੁਸੀਂ ਰਲ ਕੇ BJP ਦੇ ਨਾਲ ਬਾਰਡਰ ਉਧਰੋਂ ਹਰਿਆਣੇ ਨੇ ਖੋਲਤਾ, ਹੁਣ ਤੁਸੀਂ ਖੋਲਤਾ, ਬਦਨਾਮ ਤੁਸੀਂ ਕਿਸਾਨਾਂ ਨੂੰ ਕਰਨ ਨੂੰ ਫਿਰਦੇ ਹੋ। ਅਸੀਂ ਇੱਥੇ ਪੁੱਛਣਾ ਚਾਹੁੰਦੇ ਹਾਂ, ਇਹਦੀ ਕਲੈਰਿਟੀ ਵੀ ਜ਼ਰੂਰ ਦੇਣ ਕਿ ਕੀ ਤੁਸੀਂ ਇੰਡਸਟਰੀ ਦੀ ਵਪਾਰੀਆਂ ਦੀ
ਪ੍ਰਤਾਪ ਸਿੰਘ ਬਾਜਵਾ ਜਿਹੜੇ ਆ ਉਹ ਖਾਸ ਕਰਕੇ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਉਹ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਪੰਜਾਬ ਦੇ ਵਿਚ ਉਦਯੋਗਿਕ ਘਰਾਣਿਆਂ ਨੂੰ ਵਾਪਸ ਲੈ ਕੇ ਆਇਆ ਜਾ ਸਕਦਾ ਹੈਗਾ, ਉਸ ਸਬੰਧੀ ਨੀਤੀਆਂ ਜਿਹੜੀਆਂ ਨੇ ਉਹ ਕੀਤੀਆਂ ਨੇ। ਅਤੇ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ 150 ਕਰੋੜ ਰੁਪਏ ਜਿਹੜਾ ਡਰੱਗ ਸੈਂਸਸ ਦੇ ਬਾਰੇ ਗੱਲ ਕੀਤੀ ਹੈ ਉਸਦਾ ਉਹਨਾਂ ਨੇ ਸਵਾਗਤ ਕੀਤਾ, ਲੇਕਿਨ ਸ਼ੁਰੂਆਤ ਜਿਹੜੀ ਆ ਉਹਨਾਂ ਨੇ ਪੰਜਾਬ ਵਿਧਾਨ ਸਭਾ ਤੋਂ ਕਰਨ ਦੀ ਜਿਹੜੀ ਹੈ ਕੀਤੀ ਹੈ। ਜੀ ਅਭਿਜ ਜੀ
ਬਿਲਕੁਲ, ਬਖਸ਼ ਸਾਹਿਬ ਕਈ ਜਿਹੜੇ ਇੰਪੋਰਟੈਂਟ ਜਿਹੜੀਆਂ ਚੀਜ਼ਾਂ ਹੈਗੀਆਂ ਸਰਕਾਰ ਦੇ ਮੱਦੇਨਜ਼ਰ ਜਿਹੜੀਆਂ ਹੈਗੀਆਂ ਇੰਪੋਰਟੈਂਟਲੀ ਰੱਖੀਆਂ ਦਿੱਤੀਆਂ ਜਾ ਸਕਦੀਆਂ ਹੈਗੀਆਂ ਜ਼ਰੂਰ ਹੈ ਜੀ। ਕਿਸਾਨਾਂ ਤੋਂ ਲੈ ਕੇ ਇਸ਼ੂਸ ਕਈ ਚੀਜ਼ਾਂ ਹੈਗੀਆਂ, ਲੇਕਿਨ ਸੁਰਖੀਆਂ ਦੇ ਵਿੱਚ ਕਿਸਾਨ ਹੁਣ ਆਇਆ ਕਾਫੀ ਦੇਰ ਤੋਂ ਤੁਸੀਂ ਦੇਖੋਗੇ ਕਿ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਉੱਤੇ ਬੈਠੇ ਸੀ ਕਿਸਾਨ, ਖਾਸ ਕਰ ਪੰਜਾਬ ਦੀ ਕਿਸਾਨ ਸੀ, ਮਜੋਰਟੇਰੀਅਨ ਜਿਹੜੀ ਪਾਪੂਲੇਸ਼ਨ ਖਾਸ ਕਰ ਪੰਜਾਬ ਦੇ ਕਿਸਾਨ ਸੀ ਜਾਂ ਓਪੋਜੀਸ਼ਨ ਵਾਲੇ ਜਾਂ ਸੱਤਾਧਾਰੀਏ, ਇਹਨਾਂ ਨੇ ਕਾਫੀ ਦੇਰ ਤੱਕ ਜਿਹੜੇ ਹੈਗੇ ਆ ਇਸ ਵਿਵਾਦ ਨੂੰ ਸੁਲਝਾ ਨਹੀਂ ਦਿੱਤਾ ਹੈਗਾ। ਲੇਕਿਨ ਜਿਹੜਾ ਸਟੇਟ ਸਬਜੈਕਟ ਹੈ ਕਿਸ ਤਰ੍ਹਾਂ ਦੀ ਐਗਰੀਕਲਚਰ ਪਾਲਿਸੀ ਆਈ ਹੈ, ਲੇਕਿਨ ਐਡਮਿਨਿਸਟ੍ਰੇਸ਼ਨ ਦੀ ਗੱਲਬਾਤ ਕੀਤੀ ਜਾਵੇ ਤਾਂ ਬਖਸ਼ ਸਾਹਿਬ ਇੱਕ ਜਿਹੜੀ ਹੈਗੀ ਹੈ ਇੰਪੋਰਟੈਂਟ ਖਬਰ, ਨਵੰਬਰ ਮਹੀਨੇ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕਿ ਅੱਜ ਕੱਲ ਜਿਹੜੇ ਤੁਹਾਡੇ ਜਿਹੜੇ ਲਾਇਸੈਂਸਿਸ ਜਾਂ ਨਵੀਆਂ ਆਰਸੀਜ਼ ਜਿਹੜੀਆਂ ਟਰਾਂਸਪੋਰਟ ਮਿਨਿਸਟਰੀ ਖਾਸ ਕਰ ਪੰਜਾਬ ਦੀ ਬਣਾਉਂਦੀ ਹੈਗੀ ਹੈ ਉਹ ਬਣ ਕੇ ਨਵੇਂ ਨਹੀਂ ਆ ਰਹੇ। ਅਲੋਟ ਜ਼ਰੂਰ ਹੋ ਰਹੇ ਹਾਂ ਡਰਾਈਵਿੰਗ ਲਾਇਸੈਂਸ, ਲੇਕਿਨ ਉਹ ਜਿਹੜਾ ਸਮਾਰਟ ਜਿਹੜਾ ਕਾਰਡ ਹੁੰਦਾ ਜਾਂ ਆਰਸੀ ਦਾ ਕਾਰਡ ਹੈਗਾ ਜਿਹੜਾ ਕਿ ਪੰਜਾਬ ਚ ਅੱਜ ਕੱਲ ਚੱਲਦਾ ਹੈਗਾ ਉਹ ਅਲੋਟ ਹੁਣ ਨਹੀਂ ਆ ਰਿਹਾ। ਉਹਦਾ ਮੇਨ ਕਾਰਨ ਹੈ ਕਿ 6 ਲੱਖ ਜਿਹੜੇ ਕਿ ਕਾਰਾਂ ਮੋਟਰਸਾਈਕਲ ਚਲਾਉਂਦੇ ਆ ਪੰਜਾਬ ਦੇ ਵਿੱਚ ਉਹ ਆਪਣੇ ਡਰਾਈਵਿੰਗ ਲਾਇਸੈਂਸ ਦੀ ਵੇਟ ਕਰ ਰਹੇ ਆ ਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਜਿਹਨੂੰ ਆਰਸੀ ਕਿਹਾ ਜਾਂਦਾ ਕਿਸੇ ਸਕੂਟਰ ਦੀ ਕਿਸੇ ਮੋਟਰਸਾਈਕਲ ਦੀ ਜਾਂ ਕਿਸੇ ਬਾਈਕ ਦੀ ਜਾਂ ਕਿਸੇ ਕਾਰ ਦੀ ਤੁਸੀਂ ਲੈਂਦੇ ਹੋ ਤਾਂ ਉਹ ਆਰਸੀ ਵੀ ਨਹੀਂ ਬਣ ਕੇ ਆ ਰਹੀ ਹੈਗੀ। ਉਹ ਅਗਰ ਦੇਖਿਆ ਜਾਵੇ ਗੌਰਮੈਂਟ ਦਾ ਇੱਕ ਪ੍ਰਾਈਵੇਟ ਕੰਪਨੀ ਦੇ ਨਾਲ ਜਿਹੜਾ ਹੈਗਾ ਸੀ ਕੰਟਰੈਕਟ ਸੀ ਜਿਹੜਾ ਕਿ ਇਸ ਸਾਲ ਦੇ ਜੁਲਾਈ ਦੇ ਵਿੱਚ ਜਿਹੜਾ ਹੈਗਾ ਪੂਰਾ ਹੋਣਾ ਸੀ, ਲੇਕਿਨ ਉਹ ਜਿਹੜਾ ਹੈਗਾ ਪ੍ਰੀ ਮੈਚਿਓਰ ਸਰਕਾਰ ਦਾ ਜਿਹੜਾ ਕੋਈ ਕੁਝ ਮਤਭੇਦ ਹੋ ਗਿਆ ਉਹਨਾਂ ਪ੍ਰਾਈਵੇਟ ਕੰਪਨੀ ਦੇ ਨਾਲ, ਪ੍ਰਾਈਵੇਟ ਕੰਪਨੀ ਦੇ ਨਾਲ ਜਿਹੜਾ ਮਤਭੇਦ ਹੋ ਗਿਆ ਜਿਹਨੂੰ ਕਿਹਾ ਜਾਂਦਾ ਜੀ MS ਸਮਾਰਟ ਚਿਪ ਪ੍ਰਾਈਵੇਟ ਲਿਮਿਟਡ ਹੈ ਜੀ, ਜਿਹੜਾ ਕਿ ਜੁਲਾਈ ਦੇ ਵਿੱਚ ਜਿਹੜਾ ਪੂਰਾ ਹੋਣਾ ਸੀ ਲੇਕਿਨ ਹੁਣ ਉਹ ਨਵੰਬਰ ਦੇ ਵਿੱਚ ਪਿਛਲੇ ਸਾਲ ਤੋਂ ਜਿਹੜਾ ਹੈਗਾ ਐਗਜ਼ਿਟ ਕਰ ਗਿਆ। ਇਸੇ ਕਰਕੇ 6 ਲੱਖ ਜਿਹੜੇ ਹੈਗੇ ਮੋਟਰ ਵਹੀਕਲ ਦੇ ਜਿਹੜੀਆਂ ਰਜਿਸਟ੍ਰੇਸ਼ਨ ਹੈਗੀਆਂ ਤੇ ਪਲੱਸ ਡਰਾਈਵਿੰਗ ਲਾਇਸੈਂਸ ਜਿਹੜੇ ਨਵੇਂ ਨੌਜਵਾਨਾਂ ਨੂੰ ਤੇ ਜਿਨ੍ਹਾਂ ਦੇ ਐਕਸਪਾਇਰ ਹੋ ਚੁੱਕੇ ਆ, ਜਿਨ੍ਹਾਂ ਨੇ ਨਵੇਂ ਬਣਾਉਣੇ ਹੈਗੇ ਆ ਸਮਾਰਟ ਕਾਰਡ ਹੈਗੇ ਆ, ਉਹ ਜਿਹੜੇ ਹੈਗੇ ਆ ਉਹਨਾਂ ਦੇ ਨਹੀਂ ਬਣ ਕੇ ਆ ਰਹੇ ਹੈਗੇ। ਦੈਟਸ ਆਲਸੋ ਵੈਰੀ ਕੰਸਰਨਿੰਗ ਕਿਉਂਕਿ ਇਹ ਜਿਹੜੇ ਹੈਗੇ ਆ ਇਹਦੇ ਕਰਕੇ ਜਿਹੜਾ ਹੈਗਾ ਲਗਭਗ 10,000 ਜਿਹੜੇ ਪ੍ਰਿੰਟਿੰਗ ਕਾਰਡ ਆ ਜਿਹੜੇ ਪੰਜਾਬ ਦੇ ਵਿੱਚ ਮਤਲਬ ਇੱਕ ਵੀਕ ਦੇ ਵਿੱਚ ਬਣਦੇ ਹੁੰਦੇ ਸੀ, ਲੇਕਿਨ ਹੁਣ ਏਡਾ ਵੱਡਾ ਬੈਕਿੰਗ ਲੋਗਿੰਗ ਹੋ ਚੁੱਕਿਆ ਜੀ ਐਵਰੀਡੇ ਜਿਹੜਾ ਹੈਗਾ ਤੁਸੀਂ ਹੁਣ ਲਾ ਕੇ ਚੱਲੋਗੇ ਕਿ ਹੁਣ 50,000 ਜਿਹੜੇ ਹੈਗੇ ਆ ਕਾਰਡ ਜਿਹੜੇ ਹੈਗੇ ਆ ਕਿ ਹੁਣ ਉਹਦਾ ਬੈਕਲੋਗ ਆ ਜਾਣਾ। ਅਗਰ ਇਹ ਨਹੀਂ ਮਸਲਾ ਨਹੀਂ ਸੋਲਵ ਹੋਇਆ ਤਾਂ ਲਗਭਗ 2 ਲੱਖ ਇੱਕ ਮੰਥ ਦੇ ਵਿੱਚ ਹੋ ਸਕਦੇ ਹੈਗੇ ਆ। ਦੈਟ ਇਜ਼ ਵਿਲ ਗੋਇੰਗ ਟੂ ਬੀ ਏ ਬੜੀ ਬੈਕਲੋਗਿੰਗ ਹੋ ਸਕਦੀ ਹੈ ਕਿਉਂਕਿ ਇੰਪੋਰਟੈਂਟ ਡਾਕੂਮੈਂਟ ਹੁੰਦਾ ਤੁਸੀਂ ਲਾ ਕੇ ਚੱਲੋਗੇ, ਇਹਦੇ ਨਾਲ ਜਿਹੜੇ ਹੈਗੇ ਕਿ ਵੱਡੇ ਹਾਦਸੇ ਵੀ ਹੋ ਸਕਦੇ ਹੈਗੇ ਆ, ਤੇ ਜਿਹੜਾ ਬੈਕਲੋਗਿੰਗ ਦਾ ਜੋ ਸਰਕਾਰ ਵੱਲੋਂ ਜਿਹੜੇ ਆਂਕੜੇ ਦੱਸੇ ਜਾ ਰਹੇ ਆ ਉਹ 6 ਲੱਖ ਦਾ ਹੋ ਚੁੱਕਿਆ ਹੈਗਾ। ਸੀਨੀਅਰ ਆਫਿਸਰ ਜਿਹੜੇ ਸਰਕਾਰ ਨੇ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਜੀ ਜਿਹੜਾ ਕਿਸੇ ਟਾਈਮ 3.5 ਲੱਖ ਸੀ ਹੁਣ ਜਿਹੜਾ ਐਵਰੀ ਫਿਊ ਡੇਜ਼ 50,000 ਜਿਹੜਾ ਹੈਗਾ ਬੈਕਲੋਗਿੰਗ ਵੱਧਦੀ ਪਈ ਹੈ। ਕੀ ਹੈ ਇਸ ਤਰ੍ਹਾਂ ਦੀ ਵਿਵਸਥਾ ਕਿਉਂਕਿ ਇਹ ਇੱਕ ਇੰਪੋਰਟੈਂਟ ਐਡਮਿਨਿਸਟ੍ਰੇਸ਼ਨ ਦੀ ਵਿਵਸਥਾ। ਮੈਂ ਇਹ ਕਿਉਂ ਖਬਰ ਰੱਖੀ ਹੈ ਕਿ ਕਈ ਵਾਰੀ ਕਹਿ ਦਿੰਦੇ ਕਿ ਇਹ ਖਬਰਾਂ ਕਿਉਂ ਇੰਪੋਰਟੈਂਟ ਹੈ, ਇਹ ਖਬਰਾਂ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਤੁਸੀਂ ਨਵੰਬਰ ਦੇ ਮਹੀਨੇ ਤੋਂ ਵੇ ਆਫ ਵਰਕਿੰਗ ਪੰਜਾਬ ਸਰਕਾਰ ਦੀ ਦੇਖ ਲਓ, ਇਹਦੇ ਕਰਕੇ ਹੀ ਇਸ ਚੀਜ਼ਾਂ ਦਾ ਇੱਕ ਵਿੱਤੀ ਭਾਰ ਪੈਂਦਾ ਹੈਗਾ ਸਾਡੇ ਲੋਕਾਂ ਉੱਤੇ, ਜਿਹੜਾ ਟਾਈਮ ਦਾ ਵੀ ਖਰਚਾ ਹੁੰਦਾ ਤੇ ਪਲੱਸ ਸੈਲਰੀ ਦਾ ਵੀ ਖਰਚਾ ਹੁੰਦਾ ਕਿਉਂਕਿ ਪੰਜਾਬ ਦੇ ਸੱਤਾਧਾਰੀਏ ਜ਼ਿਆਦਾਤਰ ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਬਾਈ ਇਲੈਕਸ਼ਨ ਜਲੰਧਰ ਦੀ ਵੀ ਆ ਗਈ ਸੀ, ਫਿਰ ਉਸ ਵਾਰ ਪਾਰਲੀਮੈਂਟ ਦੀਆਂ ਜਿਹੜੀਆਂ ਹੈਗੀਆਂ ਇਲੈਕਸ਼ਨ ਦੇ ਨਾਲ ਜਿਹੜੀਆਂ ਬਾਈ ਇਲੈਕਸ਼ਨ ਚੱਲੀਆਂ ਪੰਜਾਬ ਦੇ ਵਿੱਚ ਉਹਦੇ ਵਿੱਚ ਬਹੁਤ ਬਿਜ਼ੀ ਹੋਏ। ਈਵਨ CM ਸਾਹਿਬ ਦਾ ਜਲੰਧਰ ਜਿਹੜਾ ਰੁੱਖ ਕਰ ਗਏ ਸੀ ਤੇ ਪਲੱਸ ਜਦੋਂ ਦਿੱਲੀ ਦੀ ਮੱਦੇਨਜ਼ਰ ਰੱਖਦੇ ਹੋਵੇ ਕਦੇ ਨਾ ਕਦੇ ਜਿਹੜਾ ਹੈਗਾ ਬੁਲਾਵਾ ਆ ਜਾਂਦਾ ਸੀ ਪੰਜਾਬ ਸਰਕਾਰ ਦੇ ਬੜੇ ਬੜੇ ਬਿਊਰੋਕਰੇਟਸ ਨੂੰ ਮਿਨਿਸਟਰਸ ਨੂੰ ਉਹ ਦਿੱਲੀ ਜਾਣਾ ਪੈਂਦਾ ਸੀ ਤੇ ਪਲੱਸ ਪੰਜਾਬ ਦੀ ਜਿਹੜੀ ਪੂਰੀ ਦੀ ਪੂਰੀ ਮਸ਼ੀਨਰੀ ਦਿੱਲੀ ਦੇ ਵਿੱਚ ਇਲੈਕਸ਼ਨ ਕੰਪੇਨ ਕੀਤੀ ਹੈ ਉਹਦਾ ਵੀ ਜਿਹੜਾ ਅਸਰ ਇਹਨਾਂ ਐਡਮਿਨਿਸਟ੍ਰੇਸ਼ਨ ਤੇ ਪੈਂਦਾ ਹੈ ਤੇ ਤਾਬੜਤੋੜ ਬੜੇ ਬੜੇ IAS ਆਫਿਸਰਸ ਦੀ ਜਿਹੜਾ ਤੁਸੀਂ ਦੇਖੋਗੇ ਕਿ ਸਿਸਟਮੈਟਿਕਲੀ ਟ੍ਰਾਂਸਫਰ ਕੀਤੀ ਜਾਂਦੀ ਹੈ ਲੁਧਿਆਣੇ ਦੇ DC ਕਮਰਸ਼ੀਅਲ ਕੈਪੀਟਲ ਆਫ ਪੰਜਾਬ ਜਿਹਦੇ ਕਿ DC ਲਗਭਗ ਕਾਫੀ ਦੇਰ ਬਾਅਦ ਕਾਫੀ ਬਹੁਤ ਛੋਟੇ ਇੰਟਰਵਲਸ ਦੇ ਵਿੱਚ ਚੇਂਜ ਹੋ ਜਾਂਦੇ ਹੈਗੇ ਆ। ਇਹਦੇ ਬਾਰੇ ਜ਼ਰੂਰ ਆਪਣੇ ਕੰਕਲੂਡਿੰਗ ਰਿਮਾਰਕਸ ਦਿਓ ਕਿਉਂਕਿ ਐਡਮਿਨਿਸਟ੍ਰੇਸ਼ਨ ਸਾਡੇ ਪੰਜਾਬ ਦੀ, ਮੈਂ ਤਾਂ ਅੱਜ ਇੱਕ ਡਿਪਾਰਟਮੈਂਟ ਦੀ ਗੱਲ ਕੀਤੀ ਹੈ ਟ੍ਰਾਂਸਪੋਰਟ ਮਿਨਿਸਟਰੀ ਦੀ ਗੱਲ ਕੀਤੀ ਹੈ ਕਿ ਕਈ ਡਿਪਾਰਟਮੈਂਟਸ ਹੈਗੀਆਂ ਸਾਡੇ ਕੋਲ ਖਬਰਾਂ ਇੰਨੀਆਂ ਹੈਗੀਆਂ ਕਿ ਆਪਾਂ ਜ਼ਰੂਰ ਸਿਸਟਮੈਟਿਕਲੀ ਹਰ ਰੋਜ਼ ਇੱਕ ਖਬਰ ਡਿਸਕਸ ਕਰਾਂਗੇ ਜਿੱਥੇ ਐਡਮਿਨਿਸਟ੍ਰੇਸ਼ਨ ਦਾ ਬਹੁਤ ਵੱਡਾ ਕਲੋਜ਼ ਹੋ ਸਕਦਾ। ਪ੍ਰਿੰਟਿੰਗ ਅਗਰ ਕੋਈ ਕੰਪਨੀ ਦਾ ਕੰਟਰੈਕਟ ਕੈਂਸਲ ਹੋ ਗਿਆ ਤੁਹਾਡੇ ਕੋਲ ਪੰਜਾਬ ਦੇ ਵਿੱਚ ਕਈ ਕੰਪਨੀਜ਼ ਆ ਜਿਹੜੀਆਂ ਪ੍ਰਿੰਟਿੰਗ ਕਰ ਸਕਦੀਆਂ, ਇੰਡੀਆ 'ਚ ਵੀ ਬਹੁਤ ਵੱਡੀਆਂ ਕੰਪਨੀਜ਼ ਹੈਗੀਆਂ ਜਿਹੜੀਆਂ ਪ੍ਰਿੰਟਿੰਗ ਕਰ ਸਕਦੀਆਂ, ਲੇਕਿਨ ਉਹਦਾ ਜਿਹੜਾ ਹੈਗਾ ਪ੍ਰੋਬਲਮੈਟਿਕ ਜਿਹੜੀ ਹੈਗੀ ਹੈ ਪੰਜਾਬ ਸਰਕਾਰ ਕਰਕੇ ਜਨਵਰੀ ਦੇ ਮਹੀਨੇ ਵਿੱਚ ਅਸੀਂ ਜਿਹੜੀਆਂ ਬੱਸਾਂ ਦੀਆਂ ਬੋਡੀਜ਼ ਦੀ ਖਬਰ ਕੀਤੀ ਸੀ, ਤੁਸੀਂ ਆਪ ਜਿਹੜਾ ਹੈਗਾ ਉਹ ਬ੍ਰੇਕਿੰਗ ਨਿਊਜ਼ ਕੀਤੀ ਸੀ ਲਾਲ ਸਿੰਘ ਭੁੱਲਰ ਸਾਹਿਬ ਦੀ ਜਿਹੜੇ ਹੈਗੇ ਆ ਬੋਡੀਜ਼ ਰਾਜਸਥਾਨ ਕਿਹੜੀਆਂ ਦੂਸਰੀਆਂ ਸਟੇਟਾਂ ਤੋਂ ਬਣਾਈਆਂ ਜਾ ਰਹੀਆਂ, ਆਪ ਹੀ ਇਹਨਾਂ ਨੇ ਕੁਸ਼ਚਨ ਆਊਟ ਕੀਤਾ ਸੀ, ਲੇਕਿਨ ਅੱਜ ਆਪਣੇ ਕਟਘਰੇ ਦੇ ਵਿੱਚ ਖੜੇ ਆ। ਐਡਮਿਨਿਸਟ੍ਰੇਸ਼ਨ ਦੀ ਗੱਲ ਹੈ ਜੀ ਕਨਕੂਡਿੰਗ ਰਿਮਾਰਕਸ ਬਖਸ਼ ਸਾਹਿਬ।
ਬਿਲਕੁਲ ਜੀ ਅਰਵਿੰਦ ਜੀ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਜੇਕਰ ਉਹੀ ਗੱਲ ਹੈ ਕਿ ਇੱਥੋਂ ਪਤਾ ਲੱਗਦਾ ਕਿ ਸਰਕਾਰ ਕਿੰਨੀ ਕੁ ਸੰਜੀਦਗੀ ਜਿਹੜੀ ਆ ਉਹ ਆਪਣੇ ਕੰਮ ਦੇ ਵਿੱਚ ਵੇਖਦੀ ਪਈ ਹੈਗੀ ਆ। ਭਾਵੇਂ ਹੁਣ ਪਿਛਲੇ ਕੁਝ ਸਮੇਂ ਤੋਂ ਜਿਹੜਾ ਲਗਾਤਾਰ ਦੇਖਣ ਨੂੰ ਮਿਲ ਰਿਹਾ ਕਿ ਪੰਜਾਬ ਤਾਵੜ ਤੋੜ ਜਿਹੜੀ ਹੈ ਸਰਕਾਰ ਕੰਮ ਕਰਦੀ ਦਿਖਾ ਰਹੀ ਹੈ ਕਿ ਅਸੀਂ ਕੁਛ ਕਰ ਰਹੇ ਹਾਂ, ਲੇਕਿਨ ਪਹਿਲਾਂ ਕਾਰ ਕਿੱਥੇ ਸੀ? ਸਰਕਾਰ ਪਹਿਲਾਂ ਜਿਹੜੀ ਹੈ ਉਸਨੇ ਆਪਣੇ ਕੰਮ ਕਿਉਂ ਨਹੀਂ ਕੀਤੇ? ਤੁਸੀਂ ਬਿਲਕੁਲ ਸਹੀ ਕਿਹਾ ਕਿ ਨਵੰਬਰ ਦੇ ਵਿੱਚ ਜਿਹੜੀ ਹੈ ਬੰਦ ਜਿਹੜੀ ਹੈ ਉਹ ਪ੍ਰਿੰਟਿੰਗ ਹੋਈ ਪਈ ਹੈ, ਤਾਂ ਜੇਕਰ ਇੱਕ ਠੇਕਾ ਖਤਮ ਹੋ ਗਿਆ ਤਾਂ ਉਸ ਨੂੰ ਦੁਬਾਰਾ ਸ਼ੁਰੂ ਕਰਨ ਦੇ ਲਈ ਵੀ ਘੱਟੋ ਘੱਟ 3 ਤੋਂ 4 ਮਹੀਨੇ ਚਾਹੀਦੇ ਹੈ। ਤਾਂ ਮੈਂ ਤਾਂ ਇਹ ਕਹੂੰਗਾ ਕਿ ਨਵੰਬਰ ਦੇ ਵਿੱਚ ਹੀ ਕਿਉਂ, ਇਸ ਤੋਂ ਪਹਿਲਾਂ 3 ਮਹੀਨੇ ਪਹਿਲਾਂ ਜਿਹੜਾ ਇਹਦੀ ਅਲਾਟਮੈਂਟ ਕਿਉਂ ਨਹੀਂ ਹੋ ਗਈ ਕਿ ਨਵੰਬਰ ਤੋਂ ਬਾਅਦ ਫਲਾਣੀ ਕੰਪਨੀ ਜਿਹੜੀ ਹੈਗੀ ਆ ਉਹ ਨਵਾਂ ਠੇਕਾ ਜਿਹੜਾ ਹੈਗਾ ਉਹ ਕਰੋਗੀ? ਜੇਕਰ ਅੱਜ ਵੀ ਜੇ ਆਪਾਂ ਗੱਲ ਕਰੀਏ ਅੱਜ ਮਾਰਚ ਦਾ ਮਹੀਨਾ ਵੀ ਜਿਹੜਾ ਉਹ ਖਤਮ ਹੋਣ ਚੱਲਿਆ, ਤਾਂ ਜੇਕਰ ਸਰਕਾਰ ਨੇ ਇਸ ਸਬੰਧੀ ਕੋਈ ਖਾਸ ਧਿਆਨ ਨਾ ਦਿੱਤਾ ਤਾਂ ਇਹ ਅਗਲੇ 3 ਮਹੀਨਿਆਂ ਤੱਕ ਦਾ ਹੈਗਾ ਹੋਰ ਪੈਂਡਿੰਗ ਜਿਹੜਾ ਉਹ ਹੋ ਸਕਦਾ, ਕਿਉਂਕਿ ਪਹਿਲਾਂ ਤਾਂ ਇੱਕੋ ਦਮ ਪੰਜਾਬ ਦੇ ਵਿੱਚ ਕੋਈ ਵੀ ਠੇਕਾ ਜਾਂ ਆਪਾਂ ਕਹੀਏ ਇਹ ਨਹੀਂ ਮਿਲਣਾ, ਪਹਿਲਾਂ ਇਸਦੇ ਲਈ ਐਡਵਰਟਾਈਜ਼ਮੈਂਟ ਜਿਹੜੀ ਆ ਉਹ ਕੱਢੀ ਜਾਂਦੀ ਹੈ, ਉਸ ਤੋਂ ਬਾਅਦ ਕੰਪਨੀਆਂ ਜਿਹੜੀਆਂ ਨੇ ਵੱਖੋ ਵੱਖਰੀਆਂ ਆਪਣੇ ਆਪਣੇ ਜਿਹੜੇ ਉਹ ਆਪਣਾ ਬੋਲੀ ਜਿਹੜੀਆਂ ਉਹ ਲਗਾਉਂਦੀਆਂ ਨੇ, ਬੋਲੀ ਲਗਾਉਣ ਤੋਂ ਬਾਅਦ ਇੱਕ ਕੰਪਨੀ ਨੂੰ ਜਿਹੜਾ ਅਲਾਟਮੈਂਟ ਕੀਤਾ ਜਾਂਦਾ, ਉਸ ਤੋਂ ਬਾਅਦ ਉਸਨੂੰ ਜਿਹੜਾ ਹੈਗਾ ਸਾਰਾ ਠੇਕਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਦਿੱਤਾ ਜਾਂਦਾ ਹੈ। ਵੱਡੀ ਪ੍ਰਕਿਰਿਆ ਹੈਗੀ ਸੀ, ਇਸ ਪ੍ਰਕਿਰਿਆ ਨੂੰ ਜੇਕਰ ਅਣਦੇਖਿਆ ਕਰਤਾ ਗਿਆ ਤਾਂ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਇਹ ਫੇਲੀਅਰ ਮੈਂ ਕਹੂੰਗਾ, ਅਧਿਕਾਰੀਆਂ ਦਾ ਮੈਂ ਫੇਲੀਅਰ ਕਹੂੰਗਾ, ਕਿਉਂਕਿ ਸਰਕਾਰ ਜਿਹੜੀ ਰਾਜਨੀਤਿਕ ਲੋਕ ਜਿਹੜੇ ਨੇ ਉਹ ਤਾਂ ਆਪਣਾ ਕੰਮ ਕਰਦੇ ਆ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਪਰ ਜੇਕਰ ਅਧਿਕਾਰੀ ਜੋ ਇਸ ਟਰਾਂਸਪੋਰਟ ਵਿਭਾਗ ਦੇ ਵਿੱਚ ਕੰਮ ਕਰ ਰਹੇ ਸਨ, ਜੇਕਰ ਉਹਨਾਂ ਨੇ ਸਮੇਂ ਰਹਿੰਦੇ ਸਰਕਾਰ ਨੂੰ ਇਸ ਸਬੰਧੀ ਸੁਚੇਤ ਨਹੀਂ ਕੀਤਾ ਤਾਂ ਕਿਤੇ ਨਾ ਕਿਤੇ ਸਰਕਾਰ ਦੀ ਬਦਨਾਮੀ ਜਿਹੜੀ ਆ ਉਹ ਜਿਹੜੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਜਿਹੜੀ ਆ ਹੋਰ ਜ਼ਿਆਦਾ ਵੇਖਣ ਨੂੰ ਮਿਲੇਗੀ, ਕਿਉਂਕਿ 6 ਲੱਖ ਦਾ ਅੰਕੜਾ ਤਾਂ ਦੱਸ ਹੀ ਦਿੱਤਾ ਹੈਗਾ, 1.5 ਲੱਖ ਜਿਹੜੇ ਨੇ ਉਹ ਹੋਰ ਵੱਧ ਚੁੱਕੇ ਨੇ, ਤਾਂ ਜੇਕਰ ਇਹੀ ਹਾਲਾਤ ਰਹੇ ਤਾਂ 10 ਲੱਖ ਤੋਂ ਇਹ ਅੰਕੜਾ ਜਿਹੜਾ ਹੈਗਾ ਉਹ ਪਾਰ ਹੁੰਦਾ ਜਿਹੜਾ ਉਹ ਸਮਾਂ ਨਹੀਂ ਲੱਗੇਗਾ, ਤੇ ਸਰਕਾਰ ਜੇਕਰ ਨਵੀਂ ਕੰਪਨੀ ਵੀ ਜੇਕਰ ਆਉਂਦੀ ਹੈ ਤਾਂ ਉਸਨੂੰ ਇਹ 10 ਲੱਖ ਜਿਹੜੀਆਂ ਫੋਟੋ ਸਟੇਟ ਮੈਂ ਇਹੀ ਕਹੂੰਗਾ ਫੋਟੋ ਜਿਹੜੀਆਂ ਬਣਨੀਆਂ ਟਾਈਮਿਸਾਂ ਤੇ ਉਹਨਾਂ ਦੀਆਂ ਤਾਂ ਉਹ ਬਣਾਉਣ ਨੂੰ ਵੀ ਜਿਹੜਾ ਹੈਗਾ ਕਈ ਮਹੀਨੇ ਜਿਹੜੇ ਆ ਉਹ ਗੁਜ਼ਰ ਜਾ ਰਹੇ ਆ, ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਪਹਿਲ ਦੇ ਆਧਾਰ ਦੇ ਉੱਤੇ ਇਹਨਾਂ ਚੀਜ਼ਾਂ ਵੱਲ ਖਾਸ ਧਿਆਨ ਵੀ ਦੇਣਾ ਚਾਹੀਦਾ, ਕਿਉਂਕਿ ਇਸਦਾ ਬਹੁਤ ਇੰਪੋਰਟੈਂਟ ਹੈ, ਕਿਉਂਕਿ ਸੜਕ ਤੇ ਜਦੋਂ ਅਸੀਂ ਨਿਕਲਾਂ ਤਾਂ ਸਾਡੇ ਕੋਲ ਜੇਕਰ ਕੋਈ ਪ੍ਰੂਫ ਹੀ ਨਹੀਂ ਹੈ ਗੱਡੀ ਨਾ ਚਲਾਉਣ ਦਾ ਤੇ ਨਾ ਗੱਡੀ ਦਾ, ਤਾਂ ਉਸਦਾ ਨੁਕਸਾਨ ਜਿਹੜਾ ਹੈਗਾ ਉਹ ਅਪਰਾਧ ਦੀ ਦੁਨੀਆਂ ਦੇ ਵਿੱਚ ਵੀ ਜਿਹੜਾ ਹੈਗਾ ਇਸ ਨੂੰ ਇਸਤੇਮਾਲ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ। ਜੀ ਅਰਵਿੰਦ
ਬਿਲਕੁਲ, ਜਿਹੜੀ ਤੁਸੀਂ ਗੱਲਬਾਤ ਕੀਤੀ ਹੈਗੀ ਹੈ ਕਿ ਕੰਟਰੈਕਟਸ ਜਿਹੜੇ ਹੈਗੇ ਆ ਟਾਈਮ ਦੇ ਅਕੋਰਡਿੰਗ ਕਿਉਂ ਨਹੀਂ ਦਿੱਤੇ ਜਾ ਰਹੇ, ਉਹਦਾ ਕਾਰਨ ਮੇਨ ਹੈ ਜੀ ਬਖਸ਼ ਸਾਹਿਬ, ਤੁਹਾਡੀ ਆਪਣੀ ਜਿਹੜੀਆਂ ਰਿਪੋਰਟਸ ਦੱਸਦੀ ਹੈ ਕਿ ਮੈਨੂੰ ਇੱਕ ਡਿਪਾਰਟਮੈਂਟ ਦੱਸ ਦੋ ਜਿਹਦੇ ਵਿੱਚ IAS ਆਫਿਸਰ ਚੇਂਜ ਨਾ ਕੀਤੇ ਹੋਣ। ਕਈ ਵਾਰੀ ਕਹਿ ਨਹੀਂ ਸਕਦੇ, ਅਨਕਨਫਰਮ ਨਿਊਜ਼ ਆ, ਕਿਤੋਂ ਦਿੱਲੀਓਂ ਫੋਨ ਆ ਜਾਂਦਾ, ਕਿਤੋਂ CM ਆਫਿਸ ਤੋਂ ਆ ਜਾਂਦਾ ਫੋਨ, ਇੱਕ IAS ਆਫਿਸਰ ਇੱਕ ਐਡਮਿਨਿਸਟ੍ਰੇਟਰ ਨੂੰ ਟਾਈਮ ਹੀ ਨਹੀਂ ਮਿਲਦਾ ਕੰਮ ਕਰਨ ਦਾ, ਟਾਈਮ ਹੀ ਨਹੀਂ ਮਿਲਦਾ ਕੰਮ ਕਰਨ ਦਾ। ਲੇਕਿਨ ਸਾਡੇ CM ਸਾਹਿਬ ਅਰਵਿੰਦ ਕੇਜਰੀਵਾਲ ਸਾਹਿਬ ਜਾਂ CM ਸਾਹਿਬ ਤੁਸੀਂ ਲਾ ਕੇ ਚੱਲੂਗੇ, ਜਿਹੜੇ ਕਿ ਉਹ ਸਿਸਟਮੈਟਿਕਲੀ ਕਹਿ ਰਹੇ ਹਾਂ ਕਿ 5 ਸਾਲ ਤੋਂ ਬਾਅਦ ਅਗਲੇ 5 ਸਾਲ ਗੱਲ ਕਰਾਂਗੇ। ਇੱਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਅਧਿਕਾਰ ਹੁੰਦੇ ਇਹਨਾਂ ਕੰਟਰੈਕਟਸ ਨੂੰ ਰੀਸਾਈਨ ਕਰਨਾ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਹਦਾ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਜਿਹੜਾ ਹੈਗਾ ਪੂਰੀ ਆਪਣੀ ਸਰਟੀਫਿਕੇਸ਼ਨ ਦੇਣੀ, ਤੇ ਪਲੱਸ ਜਿਹੜੀ ਹੈਗੀ ਕੰਪਨੀਜ਼ ਦਾ ਜਲਦੀ ਤੋਂ ਜਲਦੀ ਕਰਨਾ। ਇਹ ਆਫਿਸਰ ਜਿਹੜੇ ਹੈਗੇ ਇਹਨਾਂ ਦਾ ਕੰਮ ਹੁੰਦਾ, ਲੇਕਿਨ ਆਫਿਸਰ ਜਿਹੜੇ ਹੈਗੇ ਆ ਤੁਸੀਂ ਦੇਖੋਗੇ ਕਿ ਜਿਹੜੇ ਹੈਗੇ ਟ੍ਰਾਂਸਫਰ ਕੀਤੇ ਜਾਂਦੇ, ਤੇ ਇਟ ਟੇਕਸ ਟਾਈਮ, ਤੇ ਪੰਜਾਬ ਦੀ ਸਰਕਾਰ ਦੀ ਜਿਹੜੀ ਮਸ਼ੀਨਰੀ ਦਾ ਜਿਹੜਾ ਟਾਈਮ ਬੌਂਡ ਜਿਹੜੀ ਅਕਾਊਂਟੇਬਿਲਿਟੀ ਹੈਗੀ ਆ ਉਹ ਬੜਾ ਕੁਐਸਚਨੇਬਲ ਹੈਗਾ। ਜਾਏ ਤੁਸੀਂ ਲਾ ਕੇ ਚੱਲੋਗੇ ਕਈ ਚੀਜ਼ਾਂ ਤੇ ਜਿਹੜੀਆਂ ਜਿਹੜੀ ਹੈਗੀ ਆ ਪ੍ਰੀਟੈਂਸੀ ਹੈਗੀ ਆ, ਈਵਨ ਸੈਂਟਰ ਦੇ ਸਟੇਟ ਦੇ ਮਤਭੇਦ ਜਿਹੜੇ ਕਿ
ਜੀ ਬਿਲਕੁਲ, ਖਬਰਾਂ ਦਾ ਸਿਲਸਿਲਾ ਬਿਲਕੁਲ ਆਪਾਂ ਕੰਟੀਨਿਊ ਕਰਾਂਗੇ, ਪਰ ਅੱਗੇ ਵਧਣ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਗਰੁੱਪ ਐਡੀਟਰ ਐਂਡ CEO ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ। ਜੀ ਯੁਧਵੀਰ ਜੀ,
ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ, ਬਟ ਵੀ ਬ੍ਰਿੰਗ ਯੂ ਦ ਸਟੋਰੀ ਬਿਹਾਈਂਡ ਦੀ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ CEO ਯੁਧਵੀਰ ਜਸਵਾਲ, ਓਨਲੀ ਔਨ ਸਾਊਥ ਏਸ਼ੀਅਨ ਪਲਸ। Call Yudhvir Jaswal 647-272-8182 or visit SouthAsianDaily.com. South Asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਅਨਾਲਿਸਿਸ ਲੈ ਕੇ। ਕੀ ਹਾਲ ਚਾਲ ਹੈ ਅਰਵਿੰਦ ਜੀ ਤੁਹਾਡਾ? ਗੁੱਡ ਮਾਰਨਿੰਗ, ਸਭ ਠੀਕ ਹੈ?
थैंक यू सर, थैंक यू सो मच, गुड मॉर्निंग सर, बहुत बढ़िया जी,
थैंक यू और मैनू पता है कि इस समय इंडिया तो इंद्रजीत जी भी जुड़े हुए ने और इंद्रजीत बख्शी साहब तुहाडा भी बहुत बहुत शुक्रिया, तुसी सारी इंडिया दी खबरां दे रहे हो और मैं आराम दे नाल इंतजार कर रहा सी कि मेरी टर्न कदों आएगी, मैनू कदों मौका मिलेगा उंदी जान दा, बट मैनू बड़ा वधिया लग रहा सीगा सारियां खबरां इंडिया तो तुहाडे कोलों आ रही सीगियां, सो मैं शुक्रिया अदा करदा अरविंद जी तुहाडा, इंद्रजीत बख्शी जी का, सवेर तो तुम 8 बजे तो बाय मीडिया लाइव जो सवेरे अर्ली 8 AM तो स्टार्ट हो जाता है, तुम उन्होंने लीड करते हो, बहुत बहुत शुक्रिया, थैंक यू सो मच फॉर दैट। और मैं जे तानिया जी थोड़ा की हाल है, सब ठीक है?
वाहेगुरु जी की मेहर, होपफुली तुम भी वधिया होवोगे जी।
बहुत वधिया जी, और जे तुहाडी इजाजत होए अरविंद जी, तुहाडी इजाजत होए अरविंद जी, इजाजत होए ते आई थिंक आपां बिल्कुल इंडिया दी खबरां डिस्कस करदे रहांगे अगे चल के, पंजाब दे तुसी इंपोर्टेंट मुद्दे डिस्कस कर रहे सीगे, मैं इंटरप्ट नहीं सी करना चाह रहा, बट आई थिंक इक ते हुण कैनेडा दे बारे गल कर लईए क्योंकि हुण असी कैनेडा दे विच साडे इलेक्शन चल रही है, सो अज डे 4 दी काफी सारी रिपोर्ट्स और कल जो कुछ होया पिछले 24 घंटे जो सारी रिपोर्ट्स लैके मैं हाजिर है ते उहदे ते मेरे ख्याल दे नाल असी गल कर लईए, बहुत सारे इंपोर्टेंट न्यूज जिहड़े टॉपिक्स कल डिस्कस होए ने उह करने हैं, और जे थोड़ी इजाजत होए ते नाल दी नाल असी फिर वाई मीडिया बिग शॉट जिहदे विच किसी क्रिकेट की अपडेट भी सांझी करनी उह भी कर दईए, क्योंकि अगे असी अज वाई मीडिया बिजनेस एंड वेल्थ सैगमेंट जिहड़ा कि काफी अज एक्सटेंसिव हुंदा है उह भी करना है, सो साडे कोल समय बहुत ही घट रह जाएगा, सो मैं चाहुंदा सीगा कि जे असी इंडिया न्यूज बाकी दियां कल सवेरे 8 बजे जारी रहनी है, वैसे तो सवेरे 6 बजे तो खबरां जी सवेरे 6 बजे तो आनी शुरू हो जांदी है, सवेरे अर्ली मॉर्निंग 6 AM तो बिल्कुल फ्रैश बुलेटिन ताजा जे लेटेस्ट खबर इंडिया तो आंदी है, सवेरे 6 बजे तो शुरू हो जाती है, सवेरे 6 बजे आंदा है पहला बुलेटिन, फिर 6:30, फिर 7, फिर 7:30, फिर 7:50 के उत्ते साडा स्पिरिचुअल सैगमेंट शुरू हो जाता है, सवेरे 7:50 ते उह जिहड़ा स्पिरिचुअल सैगमेंट हुंदा है ਉਹ ਇੰਡੀਕੇਸ਼ਨ ਹੁੰਦੀ ਹੈ ਕਿ ਹੁਣ ਅਸੀਂ ਲਾਈਵ ਹੋ ਗਏ ਹਾਂ, ਸਾਰੇ ਸਟੂਡੀਓ ਚ ਤਕਰੀਬਨ 7:30 ਸਾਰੇ ਜਣੇ ਆ ਜਾਂਦੇ ਆ, 7:30, 7:45 ਸੋ ਟੋਰਾਂਟੋ ਦੇ ਸਾਡੇ ਸਟੂਡੀਓ, ਮਿਸਿਸ ਸਾਗਰ ਦੇ ਮਤਲਬ ਸਾਡੇ ਸਟੂਡੀਓ, ਇੰਡੀਆ ਦੇ ਸਟੂਡੀਓ ਵਿਚ ਤੇ ਉਹ ਸਵੇਰੇ ਤੋਂ ਹੀ ਐਕਟਿਵ ਰਹਿੰਦੇ ਨੇ, ਸੋ 7:50 ਦੇ ਉੱਤੇ ਗੁਰਬਾਣੀ ਦਾ ਜਿਹੜਾ ਸਾਡਾ ਧਾਰਮਿਕ ਸਪਿਰਿਚੁਅਲ ਸੈਗਮੈਂਟ ਹੈ, ਉਸ ਤੋਂ ਬਾਅਦ ਫਿਰ ਅਸੀਂ 8 ਵਜੇ ਖਬਰਾਂ ਦਾ ਸਿਲਸਿਲਾ 8 ਤੋਂ 9 ਜਾਂ 9:15 ਤੱਕ, ਔਰ ਅੱਜ ਤੇ ਮੇਰੇ ਖਿਆਲ ਨਾਲ 8 ਤੋਂ 9:15 ਹੁੰਦਾ ਹੈ ਸਾਡਾ ਇੰਡੀਆ ਦਾ, ਔਰ ਅੱਜ ਅਰਵਿੰਦ ਜੀ ਔਰ ਇੰਦਰਜੀਤ ਜੀ ਨੇ ਖਬਰਾਂ ਕਾਫੀ ਵਧੀਆ ਦਿੱਤੀਆਂ ਤੇ 8 ਤੋਂ 9:15 ਦੀ ਬਜਾਏ ਆਈ ਥਿੰਕ 10-15 ਮਿੰਟ ਦੀ ਐਕਸਟੈਂਸ਼ਨ ਹੋ ਗਈ ਹੈ, ਸੋ ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਉਸ ਤੋਂ ਬਾਅਦ ਥੋਟ ਆਫ ਦਾ ਡੇ ਤਾਨੀਆ ਜੀ, ਥੋਟ ਆਫ ਦਾ ਡੇ ਕਰਿਓ ਜੀ ਸਟਾਰਟ, ਔਰ ਖਬਰਾਂ ਅੱਜ ਕਾਫੀ ਨੇ, ਔਰ ਕੱਲ ਪੀਅਰ ਪੋਲਿਵ ਸਾਹਿਬ ਤੇ ਜੋ ਅਟੈਕ ਹੋਇਆ, ਇੰਡੀਅਨ ਗਵਰਨਮੈਂਟ ਦੇ ਏਜੰਟਸ ਨੇ ਜੀ ਕਹਿੰਦੇ ਉੱਥੇ ਇੰਟਰਫੇਰੈਂਸ ਉਹਨਾਂ ਦੀ ਕੀਤੀ ਨਹੀਂ ਕੀਤੀ, ਉਹਨਾਂ ਦੀ ਲੀਡਰਸ਼ਿਪ ਰੇਸ਼ੋ ਦੇ, ਮਾਰਕ ਕਾਰਨੀ ਸਾਹਿਬ ਦੇ ਉੱਤੇ ਬੜੇ ਅਟੈਕਸ ਹੋਏ ਨੇ, ਉਹਨਾਂ ਦੀ ਡੀਲਿੰਗ ਨੂੰ ਲੈ ਕੇ, ਚਾਈਨਾ ਦੇ ਨਾਲ ਉਹਨਾਂ ਦੀ ਕਿੱਦਾਂ ਦੀ ਡੀਲਿੰਗ ਸੀ, ਪਹਿਲਾਂ ਤਾਂ ਬਰੁਕਫੀਲਡ ਐਸੈਟਸ ਨੂੰ ਜਿਹੜਾ ਉਹ ਮੈਨੇਜ ਕਰਦੇ ਸੀਗੇ ਉਹਨੂੰ, ਪਹਿਲਾਂ ਤਾਂ ਸਿਰਫ ਇਹ ਸਵਾਲ ਸੀਗਾ ਨਾ ਕਿ ਜੀ ਜਿਹੜਾ ਉਹਨਾਂ ਦਾ ਕਹਿਣਾ ਸੀਗਾ ਕਿ US ਚ ਉਹਨਾਂ ਨੇ ਮੂਵ ਕਰ ਲਈ ਸੀਗੀ, ਲੇਕਿਨ ਉਸ ਤੋਂ ਬਾਅਦ ਫਿਰ ਕੱਲ
ਅਟੈਕ
ਹੁੰਦਾ ਰਿਹਾ ਕਿ ਬਈ ਜਿਹੜੀ ਆਪਣੇ ਚਾਈਨਾ ਦੇ ਨਾਲ ਉਹਨਾਂ ਦੀ ਕੀ ਡੀਲਿੰਗ ਸੀ, $250 million ਦਾ ਲੋਨ ਜਿਹੜਾ ਉਹ ਕੰਪਨੀ ਜਿਹਨੂੰ ਮੈਨੇਜ ਕਰ ਰਹੇ ਸੀ, $250 million ਦਾ ਲੋਨ ਕਿੱਦਾਂ ਮਿਲ ਗਿਆ, ਇੱਕ ਤਰਫ਼ ਤੁਸੀਂ ਇੱਧਰ ਪਾਲਿਸੀਜ਼ ਬਣਾ ਰਹੇ ਹੈਗੇ ਉਹ ਇੱਥੇ ਜਸਟਿਨ ਟਰੂਡੋ ਸਾਹਿਬ ਨੂੰ ਐਡਵਾਈਸ ਕਰ ਰਹੇ ਹੋ, ਦੂਜੀ ਤਰਫ਼ ਚਾਈਨਾ ਨਾਲ ਤੁਹਾਡੀ ਕੀ ਡੀਲਿੰਗ ਹੈ, ਇਹਦੇ ਤੇ ਕੱਲ ਕਾਫੀ ਸਵਾਲ ਖੜੇ ਹੋਏ, ਸੋ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ। ਮਾਰਕ ਕਰਨੀ ਸਾਹਿਬ ਅੱਜ ਵਿੰਡਸਰ ਚ ਹੈਗੇ ਨੇ ਜਿੱਥੇ ਕਿ ਆਟੋ ਸੈਕਟਰ ਵਾਸਤੇ ਬਹੁਤ ਬੜੀ ਅਨਾਊਂਸਮੈਂਟ ਉਹ ਕਰ ਰਹੇ ਨੇ ਕਿ ਸਟ੍ਰੈਟੇਜਿਕ ਰਿਸਪਾਂਸ ਫੰਡ, ਇਹਦੇ ਨਾਲ ਆਟੋ ਸੈਕਟਰ ਨੂੰ ਉਹ ਕਹਿੰਦੇ ਬੂਸਟ ਮਿਲੇਗਾ, ਸੋ $2 billion ਦੀ ਅਨਾਊਂਸਮੈਂਟ ਉਹਨਾਂ ਨੇ ਕੀਤੀ ਹੈ, ਸਟ੍ਰੈਟੇਜਿਕ ਰਿਸਪਾਂਸ ਫੰਡ, ਦਿਸ ਇਜ਼ ਮੈਸਿਵ। ਸੋ ਉਸ ਤੋਂ ਬਾਅਦ ਅਸੀਂ ਬਾਕੀ ਲੀਡਰ ਸੀ ਵੀ ਗੱਲਬਾਤ ਕਰਾਂਗੇ, ਲੇਕਿਨ ਖਬਰਾਂ ਦਾ ਸਿਲਸਿਲਾ ਔਰ ਵਾਈ ਮੀਡੀਆ ਬਿਗ ਸ਼ਾਟ, ਮੈਂ ਤੁਹਾਨੂੰ ਦੱਸਦਾਂ ਟਾਈਮ ਹੋ ਗਿਆ ਹੈਗਾ ਟੌਸ ਦਾ, ਸੋ ਵਾਈ ਮੀਡੀਆ ਬਿਗ ਸ਼ਾਟ ਦੇ ਵਿਚ ਅਸੀਂ ਦੱਸ ਦਈਏ, ਕੋਲਕਾਤਾ ਨਾਈਟ ਰਾਈਡਰਸ ਔਰ ਰਾਜਸਥਾਨ ਰਾਇਲਸ ਦੇ ਵਿਚ ਅੱਜ ਦਾ ਹੈ ਮੁਕਾਬਲਾ। ਕੋਲਕਾਤਾ ਨਾਈਟ ਰਾਈਡਰਸ ਦ ਰੇਨਿੰਗ ਚੈਂਪੀਅਨਸ ਰਾਈਟ ਨਾਓ, ਦੇ ਆਰ ਦ ਚੈਂਪੀਅਨਸ, ਪਿਛਲੇ ਸਾਲ ਇਹਨਾਂ ਟਰਾਫੀ ਜਿੱਤੀ ਸੀਗੀ ਸ਼ਾਹਰੁਖ ਖਾਨ ਸਾਹਿਬ ਦੀ ਟੀਮ, ਦੇ ਲਾਸਟ ਈਅਰ ਓਪਨਿੰਗ ਇਨਕਾਊਂਟਰ ਪਹਿਲਾ ਮੈਚ ਹਾਰ ਗਏ, ਆਈ ਥਿੰਕ ਦੇ ਵੁੱਡ ਵਾਂਟ ਟੂ ਸਕੋਰ ਬਿਗ ਟੂਡੇ, ਕੋਲਕਾਤਾ ਨਾਈਟ ਰਾਈਡਰਸ ਔਰ ਰਾਜਸਥਾਨ ਰਾਇਲਸ ਦੇ ਅੱਜ ਇਸ ਮੁਕਾਬਲੇ ਦੇ ਵਿਚ। ਕੋਲਕਾਤਾ ਨਾਈਟ ਰਾਈਡਰਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਸੋ ਰਾਜਸਥਾਨ ਰਾਇਲਸ ਵਿਲ ਬੀ ਬੈਟਿੰਗ। ਸੋ ਵਾਈ ਮੀਡੀਆ ਬਿਗ ਸ਼ਾਟ, ਲਗਾਤਾਰ ਅਸੀਂ ਤੁਹਾਨੂੰ ਸਾਰੀ ਅਪਡੇਟ ਜਿਹੜੀ ਪੇਸ਼ ਕਰ ਰਹੇ ਹੈਗੇ ਆ, ਬੈਟਵੇ ਸਾਡੇ ਟਾਈਟਲ ਸਪਾਂਸਰ, ਵਾਈ ਮੀਡੀਆ ਬਿਗ ਸ਼ਾਟ, ਵੀ ਲਾਈਕ ਟੂ ਥੈਂਕ ਦਮ, ICICI ਬੈਂਕ ਕੈਨੇਡਾ, ਇਹ ਸਾਰੀ ਜਿੰਨੀ ਵੀ ਸਪੋਰਟਸ ਦੀ ਕਵਰੇਜ ਤੁਸੀਂ ਦੇਖਦੇ ਹੋ ਵਾਈ ਮੀਡੀਆ ਬਿਗ ਸ਼ਾਟ ਦੇ ਵਿਚ, ਅੱਜ ਕੱਲ IPL 2025 ਤੁਸੀਂ ਸੁਣ ਰਹੇ ਹੋ, ਇਹ ਸਾਰਾ ਕੁਝ ਸਾਡੇ ਸਪਾਂਸਰ ਦੀ ਬਦੌਲਤ, ਬੈਟਵੇ ਸਾਡੇ ਟਾਈਟਲ ਸਪਾਂਸਰ, ICICI ਬੈਂਕ ਕੈਨੇਡਾ ਸਾਡੇ ਮੇਨ ਸਪਾਂਸਰ,
ਤੁਸੀਂ ਕਿਸੇ ਵੀ ਨੇੜੇ ਦੀ ICICI ਬੈਂਕ ਕੈਨੇਡਾ ਦੀ ਬ੍ਰਾਂਚ ਤੇ ਜਾਓ ਔਰ ਉੱਥੇ ਜਾ ਕੇ ਤੁਸੀਂ ਵਧੀਆ ਮੈਂ ਤੁਹਾਨੂੰ ਦੱਸਾਂ ਕਿ ਜਾਣਕਾਰੀ ਲੈ ਸਕਦੇ ਹੋ ICICI ਬੈਂਕ ਕੈਨੇਡਾ ਦੇ ਬਾਰੇ ਜੀ। ਔਰ ਅੱਗੇ ਚੱਲ ਕੇ ਅਸੀਂ ਦੱਸ ਦਈਏ ਕਿ ਜਿੱਦਾਂ $10,000 ਦੇ ਅਸੀਂ ਇਨਾਮ ਜਿਹੜੇ ਨੇ ਦੇਣੇ ਨੇ, ਸੋ ਅੱਜ $150 ਦੇ ਇਨਾਮ ਅਸੀਂ ਹੋਰ ਦੇ ਰਹੇ ਹਾਂ, ਸੋ $10,000 ਟੋਟਲ। ਉਸ ਦਿਨ ਪੀਕੇ ਸਭਰਵਾਲ ਸਾਹਿਬ ਵੀ ਆਏ ਸੀਗੇ ਸਟੂਡੀਓ, ਲਾਸਟ ਵੀਕਐਂਡ ਅਸੀਂ $2100 ਦੇ ਨਾਮ ਜਿਹੜੇ ਨੇ ਉਹ ਸਟੂਡੀਓ ਆਲਰੇਡੀ ਦੇ ਹੀ ਚੁੱਕੇ ਆ ਜੀ। ਤਾਨੀਆ ਜੀ ਸਾਰੀ ਕਵਰੇਜ ਜਾਰੀ ਰਹੇਗੀ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ, ਵਾਈ ਮੀਡੀਆ ਬਿਗ ਸ਼ਾਟ, ਅੱਗੇ ਚੱਲ ਕੇ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ, ਲੇਕਿਨ ਹੁਣ ਸਮੇਂ ਹੋ ਗਿਆ ਹੈਗਾ ਵਾਈ ਮੀਡੀਆ ਥਾਟ ਆਫ ਦ ਡੇ। ਸੋ ਗੋ ਅਹੈਡ ਜੀ, ਵਾਈ ਮੀਡੀਆ ਥਾਟ ਆਫ ਦ ਡੇ।
Why Media Thought of the Day ਦੇ ਸਪਾਂਸਰ ਆਪਾਂ ਜ਼ਰੂਰ ਦੱਸ ਦਈਏ ਸਾਡੇ ਸਾਰੇ ਲਿਸਨਰਸ ਐਂਡ ਵਿਊਅਰਸ ਲਈ ਕਿ Why Media ਦੀ ਟੀਮ ਹੋਣ ਜਾ ਰਹੀ ਹੈ ਸਭ ਤੋਂ ਪਹਿਲਾਂ ਲਾਈਵ ਔਨ ਲੋਕੇਸ਼ਨ ਇਸ ਵੀਕਐਂਡ ਦੇ ਉੱਤੇ ਸੈਟਰਡੇ ਐਂਡ ਸੰਡੇ ਕੈਸਵਿਕ ਦੇ ਵਿੱਚ 29th ਐਂਡ 30th ਮਾਰਚ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਟ੍ਰੈਜਰ ਹਿਲਸ ਗ੍ਰੈਂਡ ਓਪਨਿੰਗ ਇਵੈਂਟ ਹੋਣ ਜਾ ਰਿਹਾ। ਜੇ ਤੁਸੀਂ ਵੀ ਵਧੀਆ 3-car ਗਰਾਜ ਡਿਟੈਚਡ ਹਾਊਸਿਸ ਲੱਭ ਰਹੇ ਹੋ, ਦਿਸ ਇਜ਼ ਯੂਰ ਓਪਰਚੁਨਿਟੀ। ਬਹੁਤ ਹੀ ਵਧੀਆ ਲੋਕੇਸ਼ਨ ਹੈ, ਜੁਆਇਨ ਕਰਨਾ ਬਿਲਕੁਲ ਵੀ ਨਾ ਭੁੱਲਿਓ। ਕੋਈ ਵੀ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੈ ਤੁਸੀਂ ਵਾਈ ਮੀਡੀਆ ਨੂੰ ਆਲਵੇਜ਼ ਕੰਟੈਕਟ ਕਰ ਸਕਦੇ ਹੋ। ਨੰਬਰ ਟੂ ਕਾਲ ਇਜ 416-475-5000। ਇਹਦੇ ਨਾਲ ਤੁਹਾਨੂੰ ਦੱਸਦੀ ਹੈ ਮਿਰਕਲ ਗਰੋ ਗਾਰਡਨ। ਇਹਦੇ ਵਿੱਚ ਕੀ ਖਾਸ ਹੈ, ਜੇ ਤੁਸੀਂ ਵੀ ਆਪਣੇ ਨੇਬਰਸ ਦੇ ਗਾਰਡਨ ਨੂੰ ਦੇਖ ਰਹੇ ਹੋ ਕਿ ਇਟਸ ਵੈਰੀ ਲਸ਼, ਇਟਸ ਗ੍ਰੀਨ, ਤੇ ਤੁਸੀਂ ਵੀ ਇੱਕ ਵਧੀਆ ਆਪਣੇ ਸੋਲਿਊਸ਼ਨ ਲੱਭ ਰਹੇ ਹੋ ਗਾਰਡਨ ਦੇ ਲਈ, ਹਰਿਆਲੀ ਤੁਹਾਨੂੰ ਵਧੀਆ ਚਾਹੀਦੀ ਆ, ਦਿਸ ਇਜ਼ ਯੋਰ ਓਪਰਚੁਨਿਟੀ। ਗਰੋ ਲਾਈਕ ਅ ਪ੍ਰੋ ਵਿਦ ਮਿਰਕਲ ਗਰੋ। ਅੱਜ ਹੀ ਤੁਸੀਂ ਵਿਜ਼ਿਟ ਕਰਨੀ ਇਹਨਾਂ ਦੀ ਵੈਬਸਾਈਟ, ਐਂਡ ਬਹੁਤ ਹੀ ਵਧੀਆ ਤੁਹਾਡੇ ਲਈ ਪ੍ਰੋਡਕਟ ਲੈ ਕੇ ਆਉਂਦੇ ਨੇ, ਬਿਕਾਜ਼ ਗ੍ਰਾਸ ਦੇ ਲਈ ਵੀ ਨਿਊਟ੍ਰੀਸ਼ਨ ਇਜ਼ ਸਮਥਿੰਗ ਵੈਰੀ ਇੰਪੋਰਟੈਂਟ। ਇਹਦੇ ਨਾਲ ਹੀ ਟੁਡੇ ਇਜ਼ ਵਾਈ ਮੀਡੀਆ ਥਾਟ ਆਫ ਦ ਡੇ ਇਜ਼ ਦ ਡਿਫਰੈਂਸ ਬਿਟਵੀਨ ਦ ਇੰਪੋਸੀਬਲ ਐਂਡ ਦ ਪੋਸੀਬਲ ਲਾਈਜ਼ the person's determination. Today's Why Media Thought of the Day is the difference between the impossible and the possible lies in the person's determination. Ji Yudhvir ji.
Bahut shukriya ji. Aur thought of the day mein adda jehdi aakhri ek word hai oh miss kar gaya ji, ek bar phir tusi thought of the day announce kar do aur meri ਟੀਮ ਨੂੰ ਰਿਕੁਐਸਟ ਹੈ ਕਿ ਥੋਟ ਆਫ ਦ ਡੇ ਯੂਜਲੀ ਨਾ ਉਹ ਡਿਸਪਲੇ ਵੀ ਕਰ ਦਿੰਦੇ ਨੇ ਚੈਨਲ ਵਾਇਜ਼ ਦੇ ਉੱਤੇ, ਅੱਜ ਡਿਸਪਲੇ ਨਹੀਂ ਕੀਤਾ, ਸੋ ਮੇਰੀ ਰਿਕੁਐਸਟ ਹੈ ਟੀਮ ਨੂੰ ਕਿ ਇਹਨੂੰ ਡਿਸਪਲੇ ਵੀ ਕਰ ਦਿੰਦੀ ਹੈ, ਪਲੀਜ਼ ਗੋ ਅਹੈਡ।
ਜੀ ਬਿਲਕੁਲ ਯਦਵੀਰ ਜੀ, ਜਿੱਦਾਂ ਕਿ ਆਪਣੇ ਥੋਟ ਆਫ ਦ ਡੇ ਦੇ ਵਿੱਚ ਵੈਰੀ ਬਿਊਟੀਫੁਲ ਮੈਸੇਜ ਆ ਕਿ ਜਦੋਂ ਆਪਾਂ ਕੋਈ ਵੀ ਗੱਲ ਕਰਦੇ ਕਿਸੇ ਵੀ ਚੀਜ਼ ਦੇ ਵਿੱਚ ਜ਼ਿੰਦਗੀ ਦੇ ਵਿੱਚ, ਹਨਾ, ਆਪਾਂ ਨੂੰ ਹਮੇਸ਼ਾ ਲੱਗਦਾ ਕਿ ਸਮ ਥਿੰਗਸ ਆਰ ਡਿਫਰੈਂਟ ਐਂਡ ਡਿਫੀਕਲਟ ਵੀ ਲੱਗਦੀਆਂ ਨੇ, ਬਟ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਆਲਵੇਜ਼ ਸੇ ਕਿ ਮਾਇੰਡ ਸੈਟ ਇਜ਼ ਵੈਰੀ ਇੰਪੋਰਟੈਂਟ, ਐਂਡ ਕਿਸੇ ਵੀ ਚੀਜ਼ ਦੇ ਵਿੱਚ ਚਾਹੇ ਤੁਹਾਡੇ ਫਾਈਨੈਂਸ਼ੀਅਲ ਪਾਰਟ ਆ, ਰਿਲੇਸ਼ਨਸ਼ਿਪਸ ਨੇ, ਇਟਸ ਆਲ ਅਬਾਊਟ ਮਾਇੰਡ ਸੈਟ। ਜਦੋਂ ਤੁਹਾਨੂੰ ਪਤਾ ਕਿ ਤੁਸੀਂ ਕੀ ਕਰ ਰਹੇ ਹੋ, ਰਾਈਟ, ਤੁਹਾਡੇ ਤੁਸੀਂ ਲਾਈਕ ਮਨ ਜੀਤੇ ਜਗ ਜੀਤ, ਇੱਕ ਬਹੁਤ ਹੀ ਵਧੀਆ ਇਹ ਬਾਣੀ ਦਾ ਪਾਰਟ ਆ, ਐਂਡ ਬਹੁਤ ਸਾਰੀ ਲੈਂਗੁਏਜਸ ਦੇ ਵਿੱਚ ਡਿਫਰੈਂਟ ਵਰਡਸ ਯੂਜ਼ ਹੋ ਸਕਦੇ ਆ, ਬਟ ਇਹ ਥੋਟ ਵੀ ਉਹੀ ਚੀਜ਼ ਕਹਿੰਦਾ ਹੈ ਕਿ ਜਦੋਂ ਤੁਸੀਂ ਸੋਚ ਲਿਆ ਕਿ ਚੀਜ਼ ਮੈਂ ਕਰ ਸਕਦਾ ਆਪਣੀ ਲਾਈਫ ਦੇ ਵਿੱਚ, ਦੈਨ ਇਟਸ ਆਲ ਅਬਾਊਟ ਕਿ ਤੁਸੀਂ ਜੇ ਸੋਚ ਲਿਆ ਨਾ, ਇਟਸ ਨਾਟ ਇੰਪੋਸੀਬਲ, ਨਥਿੰਗ ਇਜ਼ ਇੰਪੋਸੀਬਲ ਐਟ ਆਲ ਇਨ ਲਾਈਫ। ਐਂਡ ਇਸ ਥੋਟ ਦੇ ਵਿੱਚ ਵੀ ਸਾਡੇ ਸਾਰਿਆਂ ਦੇ ਲਈ ਇੱਕ ਮੈਸੇਜ ਇਹੀ ਆ ਕਿ ਕੁਛ ਵੀ ਤੁਸੀਂ ਆਪਣੀ ਲਾਈਫ ਦੇ ਵਿੱਚ ਕਰਨਾ ਚਾਹੁੰਦੇ ਹੋ, ਜਿੰਨੀਆਂ ਮਰਜ਼ੀ ਹਰਡਲਸ ਨੇ, ਇੱਕ ਬਹੁਤ ਹੀ ਸੋਹਣੀ ਲਾਈਕ ਕੋਟ ਮੈਂ ਅੱਜ ਲਾਈਕ ਮਾਰਨਿੰਗ ਦੇ ਵਿੱਚ ਵੈਨ ਆਈ ਵਾਸ ਕਮਿੰਗ ਟੂ ਵਰਕ ਮੈਂ ਸੁਣੀ, ਇਟ ਵਾਜ਼ ਕਿ ਜਦੋਂ ਆਪਾਂ ਫੇਲੀਅਰ ਦੀ ਗੱਲ ਕਰਦੇ ਹਾਂ ਨਾ, ਲੋਕ ਕਹਿੰਦੇ ਨੇ ਕਿ ਫੇਲੀਅਰ ਇਜ਼ ਦ ਐਂਡ, ਰਾਈਟ, ਬਟ ਐਟ ਐਂਡ ਆਫ ਦ ਡੇ ਇਟਸ ਜਸਟ ਅ ਲਰਨਿੰਗ ਪ੍ਰੋਸੈਸ, ਹੈ ਨਾ। ਜਦੋਂ ਤੁਸੀਂ ਕਿਸੇ ਵੀ ਚੀਜ਼ ਦੇ ਵਿੱਚ ਫੇਲ ਹੁੰਦੇ ਹੋ, ਯੂ ਆਰ ਲਰਨਿੰਗ, ਯੂ ਆਰ ਐਨਾਲਾਈਜ਼ਿੰਗ, ਯੂ ਆਰ ਇੰਪਰੂਵਿੰਗ। ਐਂਡ ਉਹੀ ਚੀਜ਼ ਆ ਕਿ ਜ਼ਿੰਦਗੀ ਦੇ ਵਿੱਚ ਕੁਛ ਵੀ ਹੋ ਰਿਹਾ, ਵੈਦਰ ਇੱਕ ਵਧੀਆ ਦਿਨ ਜਾ ਰਿਹਾ, ਬੁਰਾ ਦਿਨ ਜਾ ਰਿਹਾ ਆ, ਇਟ ਇਜ਼ ਅ ਲੈਸਨ, ਐਂਡ ਤੁਸੀਂ ਉਹ ਤੋਂ ਸਿੱਖ ਕੇ ਆਪਣੀ ਲਾਈਫ ਦੇ ਵਿੱਚ ਹਮੇਸ਼ਾ ਕੁਛ ਇੰਪੋਰਟੈਂਟ ਐਂਡ ਵਧੀਆ ਜ਼ਰੂਰ ਕਰ ਸਕਦੇ ਹੋ। ਸੋ ਹਰ ਇੱਕ ਸਿਚੁਏਸ਼ਨ, ਚਾਹੇ ਨੈਗੇਟਿਵ ਹੈ, ਪੋਜ਼ਿਟਿਵ ਆ, ਇਟਸ ਹੈਪਨਿੰਗ ਟੂ ਮੇਕ ਯੂ, ਨਾਟ ਟੂ ਬ੍ਰੇਕ ਯੂ। ਐਂਡ ਅੱਜ ਦਾ ਥੋਟ ਵੀ ਆਪਣਾ ਇੱਥੇ ਰਿਵੋਲਵ ਕਰਦਾ ਆ ਕਿ ਕੁਛ ਵੀ ਇੰਪੋਸੀਬਲ ਨਹੀਂ ਹੁੰਦਾ। ਜਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੋਚ ਲਿਆ ਕਿ ਮੈਂ ਇਹ ਚੀਜ਼ ਕਰਨਾ ਚਾਹੁੰਦਾ ਆ, ਤੁਸੀਂ ਉਸ ਚੀਜ਼ ਨੂੰ ਆਪਣੀ ਲਾਈਫ ਦੇ ਵਿੱਚ ਕ੍ਰੀਏਟ ਕਰ ਸਕਦੇ ਹੋ। ਜੀ ਯੁਧਵੀਰ ਜੀ,
ਬਹੁਤ ਵਧੀਆ, ਥੈਂਕ ਯੂ ਤੁਸੀਂ ਜਿਹੜਾ ਥੋਟ ਐਕਸਪਲੇਨ ਕੀਤਾ, ਸੋ ਥੈਂਕ ਯੂ, ਵੈਰੀ ਨਾਈਸ। ਬਟ ਥੋਟ ਮੈਨੂੰ ਇੱਕ ਵਾਰੀ ਪਲੀਜ਼ ਰਿਪੀਟ ਕਰ ਦਿਓਗੇ ਕਿ ਥੋਟ ਕੀ ਹੈ, ਵਟ ਇਜ਼ ਦ ਥੋਟ, ਇੱਕ ਲਾਈਨ ਕੀ ਹੈ ਉਹ ਮੈਨੂੰ ਰਿਪੀਟ ਕਰ ਦਿਓ।
ਜੀ ਬਿਲਕੁਲ ਯੁਧਵੀਰ ਜੀ, ਟੁਡੇਜ਼ ਵਾਈ ਮੀਡੀਆ ਥੋਟ ਆਫ ਦ ਡੇ ਇਜ਼ ਦ ਡਿਫਰੈਂਸ ਬਿਟਵੀਨ ਦ ਇੰਪੋਸੀਬਲ ਐਂਡ ਦ ਪੋਸੀਬਲ ਲਾਈਜ਼ ਇਨ ਅ ਪਰਸਨਸ ਡਿਟਰਮੀਨੇਸ਼ਨ।
ਇਨ ਪਰਸਨਸ ਡਿਟਰਮਿਨ, ਹਾਂ, ਵਰਡ ਮੈਂ ਆਖਰੀ ਵਾਲਾ ਮਿਸ ਕਰ ਗਿਆ, ਇਨ ਪਰਸਨ, ਅੱਛਾ, ਇਨ ਪਰਸਨਸ ਡਿਟਰਮੀਨੇਸ਼ਨ, ਠੀਕ ਹੈ ਠੀਕ ਹੈ, ਓਕੇ, ਯੈਸ, ਬਿਲਕੁਲ ਤੁਸੀਂ ਠੀਕ ਕਿਹਾ ਜੀ ਕਿ ਪੋਸੀਬਲ ਔਰ ਇੰਪੋਸੀਬਲ ਦਾ ਫਰਕ ਜਿਹੜਾ ਇਨ ਪਰਸਨਸ ਡਿਟਰਮੀਨੇਸ਼ਨ ਹੈ। ਅੱਛਾ ਦੇਖੋ, ਜਿਨ੍ਹਾਂ ਕੋਲ ਡਿਟਰਮੀਨੇਸ਼ਨ ਹੋਏਗੀ, ਜਿਨ੍ਹਾਂ ਦੇ ਇਰਾਦੇ ਪੱਕੇ ਹੋਣਗੇ, ਮੈਂ ਉਹਨਾਂ ਦੀ ਕੀ ਨਿਸ਼ਾਨੀ ਹੋਏਗੀ ਤਾਨੀਆ ਜੀ? ਜਿਨ੍ਹਾਂ ਦੇ ਇਰਾਦੇ ਤੁਸੀਂ ਕਿਹਾ ਕਿ ਥੋਟ ਆਫ ਦਾ ਡੇ ਤੁਸੀਂ ਕਿਹਾ ਕਿ ਡਿਫਰੈਂਸ ਬਿਟਵੀਨ ਪੋਸੀਬਲ ਐਂਡ ਇਮਪੋਸੀਬਲ ਇਜ਼ ਕਿ ਤੁਸੀਂ ਕਿਹਾ ਕਿ ਡਿਟਰਮੀਨੇਸ਼ਨ ਲਾਈਜ਼ ਇਨ ਦ ਡਿਟਰਮੀਨੇਸ਼ਨ ਸੋ ਇੱਕ ਇਮਪੋਸੀਬਲ ਨੂੰ ਜੇ ਪੋਸੀਬਲ ਕਰਨਾ ਹੈ ਤੇ ਇਰਾਦਾ ਬੰਦੇ ਦਾ ਪੱਕਾ ਹੋਏਗਾ ਲੇਕਿਨ ਉਹਦੇ ਵਿਚ ਫਰਕ ਕੀ ਹੈ ਨਿਸ਼ਾਨੀ ਕੀ ਹੈ ਕਿ ਬੰਦੇ ਦਾ ਇਰਾਦਾ ਪੱਕਾ ਹੈ ਕਿ ਨਹੀਂ ਪੱਕਾ ਇਹ ਕਿੱਦਾਂ ਪਤਾ ਲੱਗੇਗਾ ਦੇਖ ਕੇ ਗੱਲਬਾਤ ਕਰਕੇ ਕਿੱਦਾਂ ਪਤਾ ਲੱਗੇਗਾ
ਜੀ ਉਦਵੀਰ ਜੀ ਮੇਰੇ ਹਿਸਾਬ ਦੇ ਨਾਲ ਜਦੋਂ ਇੱਕ ਇਨਸਾਨ ਫਾਰ ਐਗਜ਼ਾਮਪਲ ਇੱਕ ਇਨਸਾਨ ਨੇ ਕੁਝ ਆਪਣੀ ਲਾਈਫ ਦੇ ਵਿਚ ਅਚੀਵ ਕਰਨਾ ਹੈ ਇੱਕ ਗੋਲ ਹੈ ਉਨ੍ਹਾਂ ਦਾ ਇਟ ਮਾਈਟ ਬੀ ਇਮਪੋਸੀਬਲ ਫਾਰ ਅਦਰ ਪੀਪਲ ਕਹਿੰਦੇ ਆ ਕਿ ਜਦੋਂ ਨਾ ਤੁਹਾਡੇ ਦਿਮਾਗ ਦੇ ਵਿਚ ਕੁਝ ਵੀ ਤੁਸੀਂ ਏਮ ਹੁੰਦਾ ਕੁਝ ਅਚੀਵ ਕਰਨਾ ਹੁੰਦਾ ਆਪਣੀ ਜ਼ਿੰਦਗੀ ਦੇ ਵਿਚ ਉਹ ਚੀਜ਼ ਵੀ ਨਾ ਸੋਚ ਕੇ ਕਿਸੇ ਇਨਸਾਨ ਦੇ ਨਾਲ ਸ਼ੇਅਰ ਕਰੋ ਬਿਕੋਜ਼ ਦੂਸਰੇ ਇਨਸਾਨ ਨੂੰ ਇੱਦਾਂ ਲੱਗ ਸਕਦਾ ਹੈ ਕਿ ਇਹ ਤਾਂ ਪੋਸੀਬਲ ਹੀ ਨਹੀਂ ਤੁਸੀਂ ਜਿੱਥੇ ਆਪਣੀ ਲਾਈਫ ਦੇ ਵਿਚ ਅੱਜ ਹੋ ਐਂਡ ਵਟ ਯੂ ਆਰ ਥਿੰਕਿੰਗ ਅਬਾਊਟ ਟੂ ਕ੍ਰੀਏਟ ਇਹ ਇਮਪੋਸੀਬਲ ਆ ਬਟ ਐਟ ਐਂਡ ਆਫ ਦਾ ਡੇ ਨਾ ਉਸ ਇਨਸਾਨ ਦੇ ਮਾਇੰਡ ਸੈਟ ਉਸਦੇ ਵੇ ਆਫ ਟਾਕਿੰਗ ਉਹ ਕਿੱਦਾਂ ਆਪਣੀ ਲਾਈਫ ਨੂੰ ਹਰੇਕ ਦਿਨ ਹੈ ਨਾ ਆਪਣੇ ਹਰੇਕ ਚੀਜ਼ ਨੂੰ ਐਨਾਲਾਈਜ਼ ਕਰਕੇ ਕਿੱਦਾਂ ਦੇ ਐਕਸ਼ਨਸ ਲੈ ਰਿਹਾ ਉੱਥੇ ਚੱਲਕੇਗੀ ਜੇ ਇੱਕ ਇਨਸਾਨ ਨੂੰ ਪਤਾ ਦੇ ਹੈਵ ਮੈਂਟਲ ਕਲੈਰਿਟੀ ਆਈ ਵਿਲ ਯੂਜ਼ ਸਭ ਤੋਂ ਇੰਪੋਰਟੈਂਟ ਵਰਡ ਇੱਥੇ ਕਿ ਮੈਂਟਲ ਕਲੈਰਿਟੀ ਉਸ ਇਨਸਾਨ ਕੋ ਹੋਏਗੀ ਸਾਨੂੰ ਸ਼ਾਇਦ ਇਹ ਨਾ ਪਤਾ ਹੋਵੇ ਕਿ ਅਸੀਂ ਉਹ ਚੀਜ਼ ਕਰਨੀ ਕਿੱਦਾਂ ਆ ਪ੍ਰੋਪਰ ਰੋਡ ਮੈਪ ਕਈ ਵਾਰੀ ਨਹੀਂ ਕਲੀਅਰ ਹੁੰਦਾ ਬਟ ਵੈਨ ਯੂ ਨੋ ਕਿ ਮੈਂ ਆਪਣੀ ਲਾਈਫ ਚ ਕੀ ਅਚੀਵ ਕਰਨਾ ਹੈ ਤੁਹਾਨੂੰ ਉਹ ਚੀਜ਼ ਦੀ ਕਲੈਰਿਟੀ ਆ ਨਾ ਉਹ ਤੁਹਾਡੇ ਲਹਿਜ਼ੇ ਦੇ ਵਿਚ ਤੁਹਾਡੇ ਐਟੀਟਿਊਡ ਦੇ ਵਿਚ ਐਟੀਟਿਊਡ ਇਜ਼ ਆਲਸੋ ਰਾਈਟ ਵਰਡ ਟੂ ਯੂਜ਼ ਹੇਅਰ ਉਹ ਪਤਾ ਲੱਗੇਗਾ ਉਸ ਇਨਸਾਨ ਦੇ ਔਰੇ ਦੇ ਵਿਚ ਕਿ ਹਾਂ ਇਹ ਇਨਸਾਨ ਇਹ ਚੀਜ਼ ਅਚੀਵ ਕਰ ਲੇਗਾ ਜੀ ਜੀ ਬਿਲਕੁਲ ਜਿੱਦਾਂ ਆਪਾਂ ਆਪਣੇ ਥੋਟ ਆਫ ਦਾ ਡੇ ਤੇ ਡਿਸਕਸ਼ਨ ਕਰ ਰਹੇ ਸੀਗੇ ਇਹ ਆਪਾਂ ਬਿਲਕੁਲ ਹੈ ਨਾ ਸਹੀ ਚੀਜ਼ ਆ ਸਰ ਨੇ ਇੱਕ ਬਹੁਤ ਹੀ ਵਧੀਆ ਕੁਸ਼ਚਨ ਜੋ ਆਸਕ ਕੀਤਾ ਕਿ ਔਰਾ ਜਦੋਂ ਆਪਾਂ ਗੱਲ ਕਰਦੇ ਹਾਂ ਕਿੱਦਾਂ ਸਾਨੂੰ ਪਤਾ ਲੱਗਦਾ ਕਿ ਡਿਟਰਮੀਨੇਸ਼ਨ ਇਜ਼ ਦਾ ਵਰਡ ਕਿੱਦਾਂ ਕੋਈ ਇਨਸਾਨ ਆਪਣੀ ਡਿਟਰਮੀਨੇਸ਼ਨ ਦੇ ਨਾਲ ਇੱਕ ਇੰਪੋਸੀਬਲ ਚੀਜ਼ ਨੂੰ ਵੀ ਆਪਣੀ ਲਾਈਫ ਦੇ ਵਿਚ ਪੋਸੀਬਲ ਕਰ ਸਕਦਾ ਐਂਡ ਇਹਦੇ ਉੱਤੇ ਕਾਫੀ ਇੰਪੋਰਟੈਂਟ ਅਨਾਲਿਸਿਸ ਬਿਲਕੁਲ ਆਪਾਂ ਦੇਣਾ ਹੈ ਸਾਡੇ ਨਾਲ ਜਲਦ ਹੀ ਸਾਡੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ ਜੁੜਨਗੇ ਜੀ ਸਰ ਜੀ ਯੁਧਵੀਰ ਜੀ
ਹਾਂਜੀ ਹਾਂਜੀ ਦੇਖੋ ਮੈਂ ਜਿਸ ਤਰ੍ਹਾਂ ਕਹਿ ਰਿਹਾ ਸੀਗਾ ਨਾ ਕਿ ਜਿਹੜੀ ਡਿਟਰਮੀਨੇਸ਼ਨ ਤੁਸੀਂ ਕਿਹਾ ਕਿ ਇਹੀ ਫਰਕ ਹੈ ਪੋਸੀਬਲ ਔਰ ਇਮਪੋਸੀਬਲ ਦਾ ਠੀਕ ਹੈ ਡਿਟਰਮੀਨੇਸ਼ਨ ਜਿਹਦੇ ਕੋਲ ਹੋਏਗੀ ਜਿਨ੍ਹਾਂ ਦੇ ਇਰਾਦੇ ਦ੍ਰਿੜ ਹੋਣਗੇ ਠੀਕ ਹੈ ਕਿ ਨਹੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਲੈਰਿਟੀ ਆਫ ਮਾਇੰਡ ਉਹਨਾਂ ਕੋਲ ਕਲੈਰਿਟੀ ਆਫ ਮਾਇੰਡ ਹੋਏਗਾ ਕਿ ਯੈਸ ਅਸੀਂ ਆਹ ਕੰਮ ਲਾਈਫ ਦੇ ਵਿੱਚ ਕਰਨਾ ਹੈ ਕਲੈਰਿਟੀ ਆਫ ਮਾਇੰਡ ਨੰਬਰ 1 ਨੰਬਰ 2 ਬੜਾ ਇੰਪੋਰਟੈਂਟ ਹੈ ਕਿ ਯੈਸ ਬਿਲੀਵ ਉਹਨਾਂ ਦੇ ਕੋਲ ਉਹਨਾਂ ਦਾ ਤੁਸੀਂ ਕਹਿੰਦੇ ਇਰਾਦਾ ਦ੍ਰਿੜ ਹੈ ਤਾਂ ਉਹਦੇ ਵਿੱਚ ਬਿਲੀਵ ਬੜਾ ਇੰਪੋਰਟੈਂਟ ਹੈ ਕਿ ਯੈਸ ਦੇ ਵੁੱਡ ਹੈਵ ਅ ਵੈਰੀ ਸਟਰੋਂਗ ਬਿਲੀਵ ਕਿ ਅਸੀਂ ਇਹ ਲਾਈਫ ਦੇ ਵਿੱਚ ਕਰਨਾ ਹੈ ਨੰਬਰ 3 ਉਹਨਾਂ ਕੋਲ ਕੰਪਲੇਂ ਦੋ ਚੀਜ਼ਾਂ ਜਿਹੜੀਆਂ ਬਚਣ ਦੀ ਜ਼ਰੂਰਤ ਹੈ ਇੱਕ ਤਾਂ ਵਿਕਟਿਮਹੁੱਡ ਠੀਕ ਹੈ ਜੀ ਕਿ ਉਹ ਜੀ ਇੱਦਾਂ ਹੋ ਗਿਆ ਉੱਦਾਂ ਹੋ ਗਿਆ ਜਾਂ ਕੰਪਲੇਨਿੰਗ ਕਿ ਆਹ ਨਹੀਂ ਹੋ ਰਿਹਾ ਉਹ ਨਹੀਂ ਹੋ ਰਿਹਾ ਵਿਕਟਿਮਹੁੱਡ ਔਰ ਕੰਪਲੇਨਿੰਗ ਤਾਂ ਉਹਨਾਂ ਦੇ ਕੋਲ ਨਹੀਂ ਹੋਏਗਾ ਉਹ ਹਮੇਸ਼ਾ ਪੋਜ਼ਿਟਿਵ ਸੋਚ ਹੋਏਗੀ ਕਿ ਯੈਸ ਅਸੀਂ ਇੱਦਾਂ ਕਰਨਾ ਹੈ ਉਹ ਹਮੇਸ਼ਾ ਇੰਸਪਾਇਰਡ ਹੋਣਗੇ ਥੈਂਕ ਯੂ ਸੋ ਮਚ ਫਾਰ ਦੈਟ ਥੋਟ ਆਫ ਦਾ ਡੇ ਕਾਲਰਸ ਵੀ ਕਾਫੀ ਅੱਜ ਕਾਲ ਕਰਨੇ ਹੁਣ ਮੈਨੂੰ ਆਈਡੀਆ ਨਹੀਂ ਕਿ ਥੋਟ ਆਫ ਦਾ ਡੇ ਤੇ ਗੱਲ ਕਰਨੀ ਹੈ ਕ੍ਰਿਕਟ ਤੇ ਗੱਲ ਕਰਨੀ ਹੈ ਜਾਂ ਉਹਨਾਂ ਨੇ ਸਿਆਸਤ ਤੇ ਗੱਲ ਕਰਨੀ ਹੈ ਗੁਰਮੇਲ ਜੀ ਤੁਸੀਂ ਆਉਂਦੇ ਰਹੋ ਗੁਰਮੇਲ ਜੀ ਤੁਸੀਂ ਆਉਂਦੇ ਰਹੋ ਗੋ ਹੈ
ਜੀ ਜਦਵੀਰ ਜੀ ਗੁੱਡ ਮਾਰਨਿੰਗ ਸਰ
ਗੁੱਡ ਮਾਰਨਿੰਗ ਸਰ
ਅੱਛਾ ਜਦਵੀਰ ਜੀ ਮੈਂ ਤਾਂ ਗੱਲ ਸਰ ਕਰਨੀ ਸੀਗੀ ਆਪਣਾ ਮਤਲਬ ਜਿਹੜੀ ਆਪਾਂ ਨੂੰ ਗਿਫਟ ਦਿੱਤਾ ਹੈਗਾ ਚਾਹੇ ਕੁਦਰਤ ਨੇ ਕਹਿ ਦੋ ਚਾਹੇ ਗੋਡ ਨੇ ਕਹਿ ਦੋ ਆਪਣੀ ਬੋਡੀ
ਜੀ ਜੀ ਜੀ
ਹਨਾ ਆਪਾਂ ਇੱਕ ਹੀ ਚੀਜ਼ ਆ ਜਦਵੀਰ ਜੀ ਜਨਮ ਤੋਂ ਲੈ ਕੇ ਮੌਤ ਤੱਕ ਜਿਹੜਾ ਮਤਲਬ ਆਪਣਾ ਸਾਥ ਦਿੰਦਾ ਸਰੀਰ ਆ ਜਿਹੜਾ ਆਪਣਾ
ਬਿਲਕੁਲ ਬਿਲਕੁਲ ਸਹੀ ਕਿਹਾ ਹਾਂਜੀ ਹਾਂਜੀ ਬਿਲਕੁਲ ਜੀ ਜੀ ਜੀ
ਹੈਲੋ ਹਾਂਜੀ ਜਦਵੀਰ ਜੀ ਆਪਾਂ ਦੇਖਦੇ ਹਾਂ ਵੀ ਆਪਾਂ ਬਹੁਤ ਅਵੇਅਰ ਹੁੰਦੇ ਹਾਂ ਆਪਦੀ ਲਾਈਫ ਦੇ ਵਿੱਚ ਨਾ ਮਤਲਬ ਆਪਣੇ ਬਿਜ਼ਨਸ ਨੂੰ ਲੈ ਕੇ ਫੈਮਿਲੀ ਨੂੰ ਲੈ ਕੇ ਹਰ ਇੱਕ ਚੀਜ਼ ਨੂੰ ਇਧਰੋਂ ਉਧਰੋਂ ਰਾਜਨੀਤੀ ਹਨਾ ਪਰ ਆਪਾਂ ਕਦੇ ਵੀ ਆਪਣੀ ਬੋਡੀ ਦੇ ਪ੍ਰਤੀ ਅਵੇਅਰ ਨਹੀਂ ਹੁੰਦੇ ਕਦੇ ਵੀ ਹਨਾ ਜੇ ਵੱਧ ਤੋਂ ਵੱਧ ਆਪਾਂ ਜੇ ਜਿਮ ਚਲੇ ਜਾਂਦੇ ਹਾਂ ਜਾਂ ਹੋਰ ਕਰ ਲੈਂਦੇ ਹਾਂ ਹਨਾ ਆਪਾਂ ਕਹਿੰਦੇ ਨੇ ਜੀ ਆਪਾਂ ਸ਼ਰਾਬ ਨੀ ਪੀਣੀ ਸਿਗਰਟ ਨੀ ਪੀਣੀ ਇਹ ਡਿਫਰੈਂਟ ਗੱਲਾਂ ਨੇ ਹਨਾ ਪਰ ਸਰ ਮੈਂ ਜਦੋਂ ਜਿਹੜਾ ਮੈਂ ਆਪਦੇ ਫਰੈਂਡ ਸਰਕਲ ਚ ਗੱਲ ਕੀਤੀ ਆ ਨਾ ਬਹੁਤ ਘੱਟ ਬੰਦਿਆਂ ਨੂੰ ਪਤਾ ਵੀ ਅਸਲ ਚ ਆਪਣੀ ਬੋਡੀ ਵਰਕ ਕਿਵੇਂ ਕਰਦੀ ਆ ਹਨਾ ਤੇ ਜਦੋਂ ਮੈਂ ਥੋੜਾ ਜਿਹਾ ਡੀਪਲੀ ਜਾਣ ਦੀ ਟਰਾਈ ਕੀਤੀ ਹੈ ਨਾ ਇਸ ਪੁਆਇੰਟ ਤੇ ਸਰ ਆਪਾਂ ਦੇਖਦੇ ਹਾਂ ਵੀ ਆਪਣਾ ਜ਼ਿਆਦਾਤਰ ਆਪਣਾ ਮਾਇੰਡ ਗੇਮ ਆ ਨਾ ਜਿਹੜਾ ਮਾਇੰਡ ਕਹਿੰਦਾ ਵੀ ਅੱਜ ਆਪਣਾ ਮਾਇੰਡ ਕਹਿੰਦਾ ਵੀ ਆਹ ਖਾ ਲਓ ਆਹ ਖਾ ਲਓ ਆਪਾਂ ਇੱਕ ਤਰ੍ਹਾਂ ਦਾ ਜਿਹੜੇ ਆਪਾਂ ਨਾ ਆਪਾਂ ਮਾਇੰਡ ਦੇ ਗੁਲਾਮ ਬਣੇ ਹੋਏ ਆ ਠੀਕ ਆ ਆਪਾਂ ਆਪਦੇ ਦਿਮਾਗ ਦੇ ਗੁਲਾਮ ਬਣੇ ਹੋਏ ਆ ਠੀਕ ਆ ਵੀ ਅੱਜ ਪਰੌਂਠੇ ਖਾਣੇ ਆ ਜੀ ਅੱਜ ਮੈਂ ਸਮੋਸੇ ਖਾਣੇ ਅੱਜ ਮੈਂ ਇਹ ਕਰਨਾ ਠੀਕ ਆ ਅਸਲ ਚ ਕਦੇ ਇਹ ਆਪਾਂ ਜੇ ਦੇਖੀਏ ਨਾ ਜਿਹੜੀ ਆਪਣੀ ਬੋਡੀ ਆ ਸਰ ਜੇ ਮਾਇੰਡ ਤੋਂ ਇਲਾਵਾ ਜੇ ਸਭ ਤੋਂ ਮਤਲਬ ਇੰਪੋਰਟੈਂਟ ਚੀਜ਼ ਆ ਆਪਣੀ ਬੋਡੀ ਦੇ ਵਿੱਚ ਜਿਹਨੂੰ ਆਪਾਂ ਕਹਿ ਸਕਦੇ ਆਪਣੀ ਬੋਡੀ ਦਾ ਇੰਜਨ ਕਿਉਂਕਿ ਕੋਈ ਵੀ ਆਪਣਾ ਕੋਈ ਕਾਰ ਆ ਕੋਈ ਟਰੱਕ ਆ ਕੋਈ ਕੁਛ ਆ ਉਹ ਇੰਜਨ ਤੋਂ ਬਗੈਰ ਨੀ ਚੱਲਦੀ। ਜਿਹੜਾ ਆਪਣੇ ਬੋਡੀ ਦਾ ਇੰਜਨ ਆ ਨਾ ਉਹ ਆਪਣਾ ਗੱਟ ਆ ਗੱਟ, ਠੀਕ ਹੈ। ਗੱਟ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਬਈ, ਕਿਉਂਕਿ ਗੱਟ ਆ ਨਾ ਜਿਹੜਾ ਇਹੀ ਮਤਲਬ ਆਪਣੀ ਬੋਡੀ ਨੂੰ ਚਲਾਉਂਦਾ। ਜਿੰਨਾ ਚਿਰ ਆਪਾਂ ਗੱਟ ਦੇ ਵਿੱਚ ਹੁੰਦਾ ਕੀ ਹੈ, ਉਹਦੇ ਚ ਬੈਡ ਬੈਕਟੀਰੀਆ ਤੇ ਗੁੱਡ ਬੈਕਟੀਰੀਆ, ਠੀਕ ਹੈ। ਆਪਾਂ ਕਿਉਂਕਿ ਜਿਹੜਾ ਗੁੱਡ ਬੈਕਟੀਰੀਆ ਹੈਗਾ ਉਹਨੂੰ ਆਪਾਂ ਉਹਨੂੰ ਪਾਵਰਫੁਲ ਕਰਨਾ ਹੁੰਦਾ, ਹੋਰ ਕਦੇ ਕਿਸੇ ਬੰਦੇ ਦਾ ਧਿਆਨ ਹੀ ਨਹੀਂ ਹੁੰਦਾ ਸਰ। ਕਿਉਂਕਿ ਜਿਹੜਾ ਦਿਮਾਗ ਆ ਨਾ ਜਿਹੜਾ, ਜਦੋਂ ਸੰਕੇਤ ਆਪਣੀ ਬੋਡੀ ਨੂੰ, ਆਪਾਂ ਪਾਣੀ ਪੀਣਾ, ਆਪਾਂ ਨੂੰ ਭੁੱਖ ਲੱਗੀ ਆ, ਆਪਣੇ ਸੱਟ ਵੱਜ ਗਈ, ਉਹ ਦਿਮਾਗ ਕੋਲੇ ਜਾਂਦੀਆਂ ਚੀਜ਼ਾਂ, ਉਹ ਸਰ ਦਿਮਾਗ ਕੋਲੇ ਕੋਈ ਪਾਵਰ ਨੀ ਵੀ ਕਿਵੇਂ ਚਲੇ ਜਾਊ। ਉਹ ਸਰ ਉਹ ਗੱਟ ਹੀ ਆ ਜਿਹੜਾ ਇੱਕ ਨਿਊਰੋਨ ਆ ਜਿਹੜਾ ਨਾ, ਉਹ ਨਿਊਰੋਨ ਪੈਦਾ ਕਰਦਾ, ਉਹ ਮਤਲਬ ਉਹਦੇ ਨਿਊਰੋਨ ਦੇ ਥਰੂ ਆਪਣੇ ਦਿਮਾਗ ਕੋਲੇ ਸੰਦੇਸ਼ ਜਾਂਦਾ ਹਨਾ, ਵੀ ਹੁਣ ਤੂੰ ਪਾਣੀ ਪੀ ਲਾ, ਹੁਣ ਤੂੰ ਡਰਿੰਕ ਕਰ ਲਾ, ਹੁਣ ਤੂੰ ਇਹ ਕਰ ਲਾ। ਸਰ ਗੱਟ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ, ਬਹੁਤ ਇੰਪੋਰਟੈਂਟ ਪਾਰਟ ਆ, ਕਿਉਂਕਿ ਜੇ ਆਪਾਂ ਚਾਹੁੰਦੇ ਆਪਣਾ ਹਾਰਟ ਤੰਦਰੁਸਤ ਰਹੇ, ਆਪਣੀਆਂ ਕਿਡਨੀਆਂ ਤੰਦਰੁਸਤ ਰਹਿਣ ਹਨਾ, ਆਪਣਾ ਲੀਵਰ ਤੰਦਰੁਸਤ ਰਹੇ, ਉਹ ਗੱਟ ਦੇ ਥਰੂ ਹੀ ਸਰ ਇਹ ਹੋ ਸਕਦਾ ਹਨਾ। ਤੇ ਇਹ ਮਤਲਬ ਮੈਂ ਮੇਰੇ ਹਿਸਾਬ ਨਾਲ ਨਾ ਗੱਟ ਨੂੰ ਠੀਕ ਕਰਨ ਦੇ ਲਈ ਹਰ ਇੱਕ ਬੰਦੇ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ, ਕਿਉਂਕਿ ਜਿਹੜੀ ਆਪਣੀ ਲਾਈਫ ਆ ਨਾ ਇਹ ਆਪਣੀ ਲਾਈਫ ਉਹਦੇ ਤੇ ਟਿੱਕੀ ਆ। ਬਈ ਆਪਾਂ 70 ਸਾਲ ਜੀਣਾ, ਆਪਾਂ 65 ਸਾਲ ਜੀਣਾ, ਆਪਾਂ 55 ਸਾਲ ਜੀਣਾ, ਆਪਣਾ ਹਾਰਟ ਠੀਕ ਰਵੇ, ਲੀਵਰ ਠੀਕ ਰਵੇ, ਸਰ ਉਹਨੂੰ ਪਾਵਰਫੁਲ ਕਰਨ ਦੇ ਲਈ ਮੇਰੇ ਹਿਸਾਬ ਨਾਲ ਨਾ ਮਤਲਬ ਉਹਨੂੰ ਗੱਟ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ, ਜਿਹੜਾ ਗੁੱਡ ਬੈਕਟੀਰੀਆ ਆ ਨਾ, ਕਿਉਂਕਿ ਗੁੱਡ ਬੈਕਟੀਰੀਆ ਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ, ਉਹਨੂੰ ਹੋਰ ਪਾਵਰਫੁਲ ਕਰਨ ਦੀ ਜ਼ਰੂਰਤ ਆ, ਉਹਨੂੰ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਬੁਲਟ ਪਰੂਫ ਜੈਕਟਾਂ ਹੁੰਦੀਆਂ ਨੇ ਨਾ, ਜੇ ਆਪਾਂ ਉਹ ਪਵਾ ਦਈਏ ਜਿਹੜਾ ਗੁੱਡ ਬੈਕਟੀਰੀਆ, ਉਹਦੇ ਵਿੱਚ ਆਪਣੀ ਬੋਡੀ ਆਪਣੇ ਆਪ ਹੀ ਵਰਕ ਵਧੀਆ ਕਰੂਗੀ ਹਨਾ। ਤੇ ਸਰ ਇਹੀ ਆ ਵੀ ਬੰਦਿਆਂ ਨੂੰ ਆਪਣੀ ਨਾ ਬੋਡੀ ਦੇ ਪ੍ਰਤੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸੀਗਾ ਬਈ ਅਵੇਅਰ ਰਹਿਣਾ ਚਾਹੀਦਾ ਹਨਾ, ਇਹਦੇ ਨਾਲ ਹੀ ਆਪਣਾ ਫੈਮਿਲੀ ਜੁੜੀ ਆ, ਇਹਦੇ ਨਾਲ ਹੀ ਆਪਣੀ ਲਾਈਫ ਜੁੜੀ ਆ, ਸਾਰਾ ਕੁਛ ਇਹਦੇ ਨਾਲ ਹੀ ਆ। ਜਸਵੀਰ ਜੀ ਬਾਕੀ ਤਾਂ ਮੈਂ ਟਾਈਮ ਦੇਣ ਲਈ ਧੰਨਵਾਦ, ਬਾਕੀ ਤਾਂ ਮੈਂ ਤੁਹਾਡੇ ਵਿਚਾਰ ਸੁਣਦਾ ਜੀ। ਓਕੇ ਸਰ, ਥੈਂਕ ਯੂ ਜੀ।
ਗੁਰਮੇਲ ਸਾਹਿਬ ਥੈਂਕ ਯੂ, ਬਹੁਤ ਵਧੀਆ ਤੁਸੀਂ ਵਿਚਾਰ ਦਿੱਤੇ ਨੇ। ਐਂਡ ਆਈ ਥਿੰਕ ਜਦੋਂ ਅਸੀਂ ਗੱਲ ਕਰ ਰਹੇ ਹਾਂ ਗੱਠ ਦੀ, ਬੋਡੀ ਦੀ, ਹੈਲਥ ਦੀ, ਤੁਸੀਂ ਅੱਜ ਬਹੁਤ ਇੰਪੋਰਟੈਂਟ ਚੀਜ਼ਾਂ ਗੁਰਮੇਲ ਸਾਹਿਬ ਸ਼ੇਅਰ ਕੀਤੀਆਂ ਨੇ। ਸੋ ਮੈਂ ਚਾਹਾਂਗਾ ਕਿ ਬਜਾਏ ਜੇ ਕਿ ਮੈਂ ਸਮਾਂ ਲਾਏ ਇਸ ਦੇ ਉੱਤੇ, ਮੈਂ ਸਵਾਗਤ ਕਰਾਂਗਾ ਡਾਕਟਰ ਹਰੀਸ਼ ਵਰਮਾ। ਹਰੀਸ਼ ਵਰਮਾ ਜੀ ਆਯੁਰਵੇਦ ਦੇ ਬਹੁਤ ਐਕਸਪਰਟ ਨੇ, ਮੈਨੂੰ ਹੋ ਸਕਦਾ ਕੋਈ ਹੋਰ ਵੀ ਹੋਵੇ, ਮੈਂ ਗਲਤ ਨਾ ਕਹਿ ਜਾਵਾਂ, ਬਟ ਮੈਨੂੰ ਕੈਨੇਡਾ ਦੇ ਵਿੱਚ, ਸਾਰੇ ਕੈਨੇਡਾ ਦੇ ਵਿੱਚ ਐਸਾ ਕੋਈ ਸ਼ਖਸ ਨਹੀਂ ਮਿਲਿਆ ਜਿਨ੍ਹਾਂ ਨੂੰ ਆਯੁਰਵੇਦ ਦੀ ਇੰਨੀ ਜਾਣਕਾਰੀ ਹੋਵੇ। ਹੋਰਾਂ ਨੂੰ ਵੀ ਬਹੁਤ ਵਧੀਆ ਜਾਣਕਾਰੀ, ਸਾਰੇ ਆਪਣੀ ਜਗ੍ਹਾ ਵਧੇ ਆ, ਪਰ ਮੈਂ ਹਰੀਸ਼ ਵਰਮਾ ਜੀ ਤੋਂ ਜ਼ਿਆਦਾ ਜਾਣਕਾਰੀ ਮੇਰੀ ਨਿਗਾਹ 'ਚ ਨਹੀਂ। ਔਰ ਜਿੰਨਾ ਕੰਮ ਇਹ ਆਯੁਰਵੇਦ ਲਈ ਕਰ ਰਿਹਾ, ਜਿੰਨੀ ਨੌਲੇਜ ਹੈ, ਇੰਡੀਆ ਦੇ ਵਿੱਚ ਵੀ ਫਾਰਮਰ ਪ੍ਰੈਜੀਡੈਂਟ ਆਫ ਇੰਡੀਆ ਤੋਂ ਲੈ ਕੇ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਨੇ ਸਪੋਰਟ ਕੀਤੀ ਹੈ ਔਰ ਆਯੁਰਵੇਦ ਦੇ ਬਾਰੇ ਬੜਾ ਕੰਮ ਕੀਤਾ, ਜਾਣਕਾਰੀ ਹੈ। ਸੋ ਇਹਨਾਂ ਤੋਂ ਪੁੱਛ ਲੈਂਦੇ ਹਾਂ ਜੀ, ਜਿਹੜੀ ਤੁਸੀਂ ਅੱਜ ਗੱਟ ਹੈਲਥ ਦੀ ਗੱਲ ਕਰ ਰਹੇ ਹੋ ਜਾਂ ਕਿੱਦਾਂ ਕਿੱਦਾਂ ਕੀ ਕੁਛ ਕਰਨਾ, ਇਹ ਜ਼ਿਆਦਾ ਇਹਦੇ ਤੇ ਕਮੈਂਟ ਕਰਨਗੇ। ਹਰੀਸ਼ ਵਰਮਾ ਜੀ ਬਹੁਤ ਬਹੁਤ ਸਵਾਗਤ ਹੈ ਸਰ, ਵਾਈ ਮੀਡੀਆ ਗਰੁੱਪ ਤੇ, ਕੀ ਹਾਲ ਹੈ ਸਰ? ਠੀਕ ਹੈ ਜੀ,
ਥੈਂਕ ਯੂ ਜੀ, ਥੈਂਕ ਯੂ। ਔਰ ਵਾਈ ਮੀਡੀਆ ਗਰੁੱਪ ਦੇ ਸਾਰੇ ਲਿਸਨਰਸ ਨੂੰ, ਸਾਰੇ ਵਿਊਅਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਗੁੱਡ ਮਾਰਨਿੰਗ ਜੀ। ਵਾਈ ਮੀਡੀਆ ਲਾਈਵ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ 6 ਘੰਟੇ ਤੱਕ ਸਾਰੀ ਟੀਮ ਲਾਈਵ ਹੁੰਦੀ ਹੈ। ਪਰ ਲਾਈਵ ਤੇ ਅੱਜ ਜਿਹੜਾ ਸਵਾਲ ਪੁੱਛਿਆ ਗਿਆ, ਬਿਲਕੁਲ ਮੌਕੇ ਤੇ ਸਾਡੇ ਕੋਲ ਹਰੀਸ਼ ਵਰਮਾ ਜੀ ਮੌਜੂਦ ਨੇ। ਹੁਣ ਅਸੀਂ ਤੇ ਹਰੀਸ਼ ਵਰਮਾ ਜੀ ਸਧਾਰਨ ਗੱਲਾਂ ਕਰ ਸਕਦੇ ਹਾਂ ਜੀ, ਗੱਟ ਦੇ ਬਾਰੇ ਕਿ ਪੇਟ ਠੀਕ ਰੱਖਣਾ ਹੈ, ਜਾਂ ਜਿਸ ਤਰ੍ਹਾਂ ਹੁਣੇ ਗੁਰਮੇਲ ਜੀ ਨੇ ਕਿਹਾ ਕਿ ਜੇ ਤੁਹਾਡੀ ਗੱਟ ਠੀਕ ਹੈ, ਤੁਹਾਡੀ ਹੈਲਥ ਠੀਕ ਹੈ, ਇਹੀ ਡਿਸਾਈਡ ਕਰਦੀ ਹੈ ਕਿ ਤੁਸੀਂ 40 ਸਾਲ ਜੀਣਾ, 50 ਸਾਲ ਜੀਣਾ, 70 ਸਾਲ ਜੀਣਾ, ਕਿੰਨਾ ਜੀਣਾ। ਸੋ ਚਲੋ, ਇਹ ਤੇ ਪ੍ਰਮਾਤਮਾ ਨੇ ਜਿੰਨੀ ਉਮਰ ਦਿੱਤੀ ਹੈ, ਕੋਈ 40 ਸਾਲ ਵੀ ਜੀਏਗਾ ਤਾਂ ਕੋਈ 70 ਵੀ, ਤਾਂ ਕੋਈ 100 ਸਾਲ ਵੀ ਜੀਏਗਾ। ਅੱਛਾ, ਇੱਕ ਮੈਂ ਇੰਟਰਸਟਿੰਗ ਕੁਸ਼ਚਨ ਇਹਦੇ ਤੇ ਵੀ ਆਉਂਦੇ ਆ ਸਰ, ਇਨਸਾਨ ਦੀ ਜਿਹੜੀ ਜ਼ਿੰਦਗੀ ਹੈ ਉਹ ਕਿਆ ਵਾਕਈ ਹੀ ਪਹਿਲਾਂ ਆਯੁਰਵੇਦ ਦੇ ਟਾਈਮ 100-150 ਸਾਲ ਜਾਂ 200 ਸਾਲ ਕੋਈ ਜੀਂਦੇ ਹੁੰਦੇ ਸੀਗੇ, ਜਾਂ ਤੁਸੀਂ ਆਯੁਰਵੇਦ ਯੋਗਾ ਦੇ ਵੀ ਐਕਸਪਰਟ ਹੋ, ਕਈ ਬੰਦੇ ਕਹਿੰਦੇ ਜੀ ਉਹ ਸਾਹ ਬੜੇ ਲੰਬੇ ਸਾਹ ਲੈਂਦੇ ਸੀ, ਹਮੇਸ਼ਾ ਫਰੈਸ਼ ਏਅਰ ਲੈਂਦੇ ਸੀ, ਖਾਣਾ ਬੜਾ ਘੱਟ ਖਾਂਦੇ ਸੀ, ਉਹਦੇ ਨਾਲ ਲੋਕ ਪਹਿਲਾਂ 100 ਸਾਲ ਜੀ ਲੈਂਦੇ ਸੀ, 150 ਸਾਲ, 200 ਸਾਲ? ਆਯੁਰਵੇਦ ਵਿੱਚ ਹੈ ਕੋਈ ਐਸਾ ਪ੍ਰਮਾਣ ਪਲੀਜ਼?
ਜੀ, 100 ਸਾਲ ਦਾ ਤਾਂ ਪ੍ਰਮਾਣ ਬਹੁਤ ਹੈ ਜੀ। ਆਯੁਰਵੇਦ ਚ ਮੰਨਿਆ ਜਾਂਦਾ ਕਿ ਜਿਹੜੇ ਸਾਡੇ ਈਵਨ ਗ੍ਰੰਥ ਨੇ ਉਹਨਾਂ ਚ ਵੀ ਲਿਖਿਆ ਗਿਆ ਵੀ ਜੇ ਤੁਸੀਂ ਆਪਣੀ, ਸਾਡੇ ਵਰਡ ਯੂਜ ਹੁੰਦਾ ਸੰਸਕ੍ਰਿਤ ਦੇ ਵਿੱਚ ਸ਼ਤਾਜੋ, ਕਿ ਤੁਸੀਂ ਆਪਣੀ ਜੇ ਆਯੂ ਜਿਹੜੀ ਹੈ 100 ਸਾਲ ਰੱਖਣੀ ਹੈ ਤਾਂ ਉਹਦੇ ਕੀ ਕੀ ਤਰੀਕੇ ਨੇ, ਕੀ ਕੀ ਢੰਗ ਨੇ, ਤੁਸੀਂ ਆਪਣੀ ਮੈਂਟਲ ਹੈਲਥ ਠੀਕ ਰੱਖ ਕੇ ਵੀ ਆਪਣੀ ਜਿਹੜੀ ਸ਼ਤਾਜੂ ਦਾ ਜਾਂ ਏਮ ਹੈ, ਸ਼ਤ ਆਜੂ ਯਾਨੀ 100 ਸਾਲ ਦੀ ਉਮਰ ਜਿਹੜੀ ਹੈ ਉਹ ਤੁਸੀਂ ਆਪਣਾ ਏਮ ਅਚੀਵ ਕਰ ਸਕਦੇ ਹੋ, ਮੈਂਟਲ ਹੈਲਥ ਨੂੰ ਠੀਕ ਰੱਖ ਕੇ ਵੀ ਆਪਣਾ, ਜਿਵੇਂ ਤੁਸੀਂ ਭਾਈ ਸਾਹਿਬ ਨੇ ਗੱਲ ਕੀਤੀ ਹੈ ਗੱਟ ਦੀ ਕਿ ਆਪਣਾ ਪੇਟ ਜਿਹੜਾ ਹੈ ਇਹਨੂੰ ਠੀਕ ਰੱਖ ਕੇ ਵੀ ਐਕਚੁਲੀ ਜਿਹੜਾ ਗੱਟ ਬ੍ਰੇਨ ਐਕਸਿਸ ਹੈ ਇਹਦੇ ਤੇ ਬਹੁਤ ਰਿਸਰਚ ਚੱਲ ਰਹੀ ਹੈ ਗੱਟ ਬ੍ਰੇਨ ਦਾ ਜਿਹੜਾ ਰਿਲੇਸ਼ਨਸ਼ਿਪ ਹੈ ਇਹਦਾ ਇਹਨਾਂ ਨੇ ਬਿਲਕੁਲ ਠੀਕ ਗੱਲ ਕਹੀ ਹੈ ਔਰ ਆਯੁਰਵੇਦ ਦੇ ਵਿੱਚ ਤਾਂ ਸਾਰਾ ਕੁਛ ਹੀ ਅਸੀਂ ਲਿੰਕ ਕਰਦੇ ਹਾਂ ਕਿ ਜੋ ਤੁਸੀਂ ਖਾਂਦੇ ਹੋ ਜੈਸਾ ਆਹਾਰ ਤੁਹਾਡਾ ਹੁੰਦਾ ਹੈ ਉਸ ਤਰ੍ਹਾਂ ਦਾ ਹੀ ਮਨ ਹੁੰਦਾ ਹੈ ਉਸ ਤਰ੍ਹਾਂ ਦੇ ਤੁਹਾਡੇ ਵਿਚਾਰ ਹੁੰਦੇ ਨੇ ਇੱਥੇ ਤੱਕ ਮੰਨਿਆ ਜਾਂਦਾ ਕਿ ਜੈਸਾ ਅੰਨ ਵੈਸਾ ਮਨ ਸੋ ਜਿਸ ਤਰ੍ਹਾਂ ਦਾ ਅੰਨ ਤੁਸੀਂ ਖਾਣਾ ਉਹਨੇ ਕਿਵੇਂ ਡਾਇਜੈਸਟ ਹੋਣਾ ਅੱਗੇ ਉਹਨੇ ਕਿਵੇਂ ਤੁਹਾਡੀ ਮੈਂਟਲ ਹੈਲਥ ਨੂੰ ਠੀਕ ਰੱਖਣਾ ਫਿਰ ਅੱਗੇ ਮੈਂਟਲ ਹੈਲਥ ਨਾਲ ਤੁਹਾਡਾ ਵਿਵਹਾਰ ਕਿਸ ਤਰ੍ਹਾਂ ਦਾ ਰੱਖਣਾ ਹੈ ਵਿਵਹਾਰ ਤੋਂ ਬਾਅਦ ਤੁਹਾਡੀ ਜਿਹੜੀ ਡੇਲੀ ਐਕਟੀਵਿਟੀਜ਼ ਹੈ ਤੁਹਾਡਾ ਬਿਜ਼ਨਸ ਹੈ ਤੁਹਾਡੀ ਰਿਸਰਚ ਹੈ ਤੁਹਾਡਾ ਕਾਰੋਬਾਰ ਹੈ ਤੁਹਾਡੀ ਲਾਈਫ ਹੈ ਤੁਹਾਡੀ ਹੈਲਥ ਹੈ ਇਹ ਸਾਰਾ ਕੁਛ ਇੰਟਰ ਕਨੈਕਟਡ ਹੁੰਦਾ ਜੀ ਔਰ ਇਹ ਬਿਲਕੁਲ ਇਹਨਾਂ ਨੇ ਠੀਕ ਕਿਹਾ ਸੀ ਕਿ ਸਾਰਾ ਕੁਛ ਗੱਟ ਨਾਲ ਰਿਲੇਟਡ ਹੈ ਕਿਉਂਕਿ ਅਸੀਂ ਡੇਲੀ ਬੇਸਿਸ ਤੇ ਗੱਟ ਨੂੰ ਆਪਣੇ ਕੁਛ ਨਾ ਕੁਛ ਖਾਣ ਕੁਛ ਨਾ ਕੁਛ ਖਾਂਦੇ ਹਾਂ ਉਹਦੇ ਨਾਲ ਹੀ ਫਿਰ ਸਾਰਾ ਕੁਛ ਅੱਗੇ ਲਿੰਕ ਹੁੰਦਾ ਔਰ ਜਿਹੜਾ ਸ਼ਤਾਯੂ ਦਾ ਗੋਲ ਹੈ 100 ਸਾਲ ਦੀ ਉਮਰ ਦਾ ਗੋਲ ਹੈ ਉਹ ਵੀ ਜਿਹੜੀ ਹੈਲਦੀ ਲਾਈਫ ਹੈ ਉਹਦਾ ਵੀ ਆਯੁਰਵੇਦ ਦੇ ਵਿੱਚ ਬਹੁਤ ਜ਼ਿਕਰ ਆਉਂਦਾ ਹੈ ਕਿ ਤੁਸੀਂ ਆਪਣੀ ਹੈਲਥ ਨੂੰ ਕਿਵੇਂ ਮੇਨਟੇਨ ਕਰਨਾ ਜਿਹੜੇ ਆਯੁਰਵੇਦ ਦੇ ਓਬਜੈਕਟਿਵ ਨੇ ਦੋ ਤਰ੍ਹਾਂ ਦੇ ਓਬਜੈਕਟਿਵ ਨੇ ਜੀ ਆਯੁਰਵੇਦ ਦੇ ਇੱਕ ਛੋਟਾ ਜਿਹਾ ਸ਼ਲੋਕ ਹੈ ਸੰਸਕ੍ਰਿਤ ਦਾ ਸਵਸਥਸਯ ਸਵਾਸਥਯ ਰਕਸ਼ਣਮ ਯਾਨੀ ਭਾਵ ਜਿਹੜੇ ਵਿਅਕਤੀ ਸਵਸਥ ਨੇ ਉਹਨਾਂ ਦੇ ਸਵਸਥ ਦੀ ਰਕਸ਼ਾ ਕਰਨਾ ਇਹ ਪਹਿਲਾ ਓਬਜੈਕਟਿਵ ਹੈ ਪਹਿਲਾ ਗੋਲ ਹੈ ਆਯੁਰਵੇਦ ਦਾ ਦੂਸਰਾ ਆਤੁਰਸਯ ਵਿਕਾਰ ਪ੍ਰਸ਼ਮਨਮ ਜਿਹੜਾ ਬੰਦਾ ਬਿਮਾਰ ਹੋ ਗਿਆ ਉਹਦੇ ਰੋਗ ਨੂੰ ਕਿਵੇਂ ਠੀਕ ਕਰਨਾ ਇਹ ਦੋ ਗੋਲ ਦੇ ਉੱਤੇ ਬੇਸਡ ਹੈ ਸਾਡੀ ਆਯੁਰਵੇਦਿਕ ਸਾਇੰਸ ਜਿਹਨੂੰ ਅਸੀਂ ਸਾਇੰਸ ਆਫ ਲਾਈਫ ਕਹਿੰਦੇ ਹਾਂ ਔਰ ਸਾਇੰਸ ਆਫ ਲਾਈਫ ਅਸੀਂ ਆਪਣੀ 100 ਸਾਲ ਦੀ ਉਮਰ ਕਿਵੇਂ ਅਚੀਵ ਕਰਨੀ ਹੈ ਇਹ ਸਾਰਾ ਕੁਛ ਇਹਦੇ ਆਲੇ ਦੁਆਲੇ ਘੁੰਮਦਾ ਹੈ ਉਹਦੇ ਚ ਬਹੁਤ ਵੱਡਾ ਰੋਲ ਇਸ ਚੀਜ਼ ਤੇ ਆਉਂਦਾ ਕਿ ਅਸੀਂ ਡੇਲੀ ਕੀ ਖਾਣੇ ਅਸੀਂ ਆਪਣੀ ਗੱਟ ਨੂੰ ਕਿਵੇਂ ਠੀਕ ਰੱਖਦੇ ਹਾਂ ਔਰ ਕੀ ਸਾਨੂੰ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਕਿਸ ਤਰ੍ਹਾਂ ਦੇ ਲਾਈਫ ਸਟਾਈਲ ਸਾਨੂੰ ਜੀਣੇ ਚਾਹੀਦੇ ਨੇ ਇਹ ਸਾਰਾ ਕੁਛ ਆਯੁਰਵੇਦ ਚ ਵਰਣਿਤ ਹੈ
ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਤੁਸੀਂ ਦੱਸਿਆ ਸਾਰਾ ਤੁਸੀਂ ਠੀਕ ਕਹਿ ਰਹੇ ਹੋ ਕਿ ਕਾਫੀ ਰਿਸਰਚ ਹੋ ਰਹੀ ਹੈ ਜੀ ਗੱਟ ਹੈਲਥ ਦੇ ਉੱਤੇ ਕਿ ਜਿਹੜਾ ਸਾਡਾ ਗੱਟ ਦੇ ਵਿੱਚ ਪੇਟ ਦੇ ਵਿੱਚ ਵੀ ਕਾ ਕੋਈ ਬ੍ਰੇਨ ਆ ਜਾਂ ਇਹਦਾ ਬ੍ਰੇਨ ਕੀ ਸਾਡਾ ਲਿੰਕ ਹੈ ਅੱਛਾ ਹੁਣ ਅਸੀਂ ਜਿਹੜਾ ਗੱਲ ਕਰਦੇ ਹਾਂ ਕਿ ਬਹੁਤ ਸਾਰੇ ਲੋਕ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਹੁਣ ਬਹੁਤ ਸਾਰੇ ਲੋਕ ਮੈਂ ਦੇਖਦਾ ਹਾਂ ਕਿ ਉਹ 70 ਸਾਲ ਤੋਂ ਉੱਪਰ ਉਹਨਾਂ ਦੀ ਉਮਰ ਹੈ 75 ਸਾਲ ਤੋਂ ਉੱਪਰ ਉਹਨਾਂ ਦੀ ਉਮਰ ਹੈ ਲੇਕਿਨ ਹਜੇ ਵੀ ਆਪਣੇ ਕੰਮ ਦੇ ਵਿੱਚ ਬੜੇ ਐਕਟਿਵ ਨੇ ਆਯੁਰਵੇਦ ਦੇ ਮੁਤਾਬਿਕ ਤੁਹਾਨੂੰ ਕੀ ਲੱਗਦਾ ਕਿ ਸਾਨੂੰ ਕੋਈ ਉਹਨਾਂ ਨੇ ਆਯੂ ਦੱਸੀ ਹੈ ਕੋਈ ਹਿੰਟ ਦਿੰਦੇ ਆ ਕਿ 40 ਸਾਲ ਤੋਂ ਬਾਅਦ ਥੋੜਾ ਕੰਮ ਘਟਾਓ ਜਾਂ 50 ਸਾਲ ਤੋਂ ਬਾਅਦ ਜਾਂ 60 ਸਾਲ ਤੋਂ ਬਾਅਦ ਜਾਂ 70 ਸਾਲ ਦੇ ਬਾਅਦ ਵੀ ਕੰਮ ਤੇ ਲੱਗੇ ਰਹੋ ਕਿਉਂਕਿ ਬਹੁਤ ਸਾਰੇ ਲੋਕ ਮੈਂ ਦੇਖਦਾ ਆਪਣੇ ਫੀਲਡ ਚ ਬੜੇ ਕਾਮਯਾਬ ਆ ਮੈਂ ਇੱਕ ਦਿਨ ਲਿਸਟ ਤਿਆਰ ਕਰ ਰਿਹਾ ਸੀਗਾ ਕਿ 100 ਬੰਦਿਆਂ ਦੀ ਐਸੀ ਲਿਸਟ ਤਿਆਰ ਕੀਤੀ ਜਾਵੇ ਜਿਨ੍ਹਾਂ ਦੀ ਉਮਰ 70 ਸਾਲ ਤੋਂ ਜ਼ਿਆਦਾ ਹੈ ਔਰ ਉਹ ਆਪਣੇ ਫੀਲਡ ਦੇ ਵਿੱਚ ਕਾਫੀ ਉਚਾਈਆਂ ਤੇ ਪਹੁੰਚੇ ਨੇ ਅਸੀਂ ਉਹਨਾਂ ਨੇ ਐਗਰੀ ਕਰ ਸਕਦੇ ਹਾਂ ਡਿਸਐਗਰੀ ਕਰ ਸਕਦੇ ਹਾਂ ਚਾਹੇ ਜਿਸ ਤਰ੍ਹਾਂ ਹੁਣ ਟਰੰਪ ਸਾਹਿਬ ਨੇ ਤੁਸੀਂ ਦੇਖੋ ਅੱਜ ਦੂਸਰੀ ਵਾਰ ਰਾਸ਼ਟਰਪਤੀ ਬਣ ਗਏ ਡਿਸਐਗਰੀ ਕਰ ਸਕਦੇ ਐਗਰੀ ਕਰ ਸਕਦੇ ਬਟ ਹੀ ਇਜ਼ ਵੈਰੀ ਐਕਟਿਵ ਮਤਲਬ ਕੰਮ ਚ ਲੱਗੇ ਹੋਏ ਟਰੰਪ ਸਾਹਿਬ ਉਧਰੋਂ ਅਮਿਤਾਭ ਬੱਚਨ ਸਾਹਿਬ 82 ਸਾਲ ਦੀ ਉਮਰ ਹੋ ਗਈ ਹੈ ਲੱਗੇ ਹੋਏ ਨੇ ਆਪਣੇ ਕੰਮ ਤੇ ਉਧਰੋਂ ਮੋਦੀ ਸਾਹਿਬ ਲੱਗੇ ਨੇ ਉਧਰੋਂ ਮਾਰਟਿਨ ਸੋਰੈਸਕੀ ਵਨ ਆਫ ਮਾਈ ਫੇਵਰੇਟ ਡਾਇਰੈਕਟਰ ਉਹ ਆਪਣੇ ਕੰਮ ਚ ਲੱਗੇ ਹੋਏ ਨੇ ਸੋ ਬਹੁਤ ਬੰਦੇ ਮੈਂ ਦੇਖਦਾ ਚਾਹੇ ਸਿਨੇਮਾ ਚ ਦੇਖ ਲਾਂ ਚਾਹੇ ਪੋਲੀਟਿਕਸ ਚ ਦੇਖ ਲਵਾਂ ਚਾਹੇ ਇੱਕ ਹੋਰ ਫੀਲਡ ਦੇਖ ਲਾਂ ਉਹ ਆਪਣੇ ਕੰਮ ਚ 70 ਸਾਲ ਤੋਂ ਬਾਅਦ ਵੀ ਲੱਗੇ ਹੋਏ ਨੇ ਜ਼ੋਰਾਂ ਸ਼ੋਰਾਂ ਦੇ ਨਾਲ 70 ਸਾਲ 75 ਸਾਲ 80 ਸਾਲ 82 ਸਾਲ ਉਮਰ ਹੋ ਗਈ ਹੈ ਲੱਗੇ ਹੋਏ ਨੇ ਕੰਮ ਚ ਜ਼ੋਰਾਂ ਸ਼ੋਰਾਂ ਦੇ ਨਾਲ ਇਹ ਆਯੁਰਵੇਦ ਕੀ ਕਹਿੰਦਾ ਹੈ ਵੀ ਕੰਮ ਕਿਤੇ ਰੋਕ ਦਿਓ ਜਾਂ ਕਿਤੇ ਜਾਂ ਸਾਰੀ ਉਮਰ 50-70-100 ਸਾਲ ਤੱਕ ਕੰਮ ਕਰੀ ਜਾਓ ਕੀ ਕਹਿੰਦਾ ਹੈ
ਯੁਧਵੀਰ ਜੀ ਤੁਸੀਂ ਜਿਹੜਾ ਸਵਾਲ ਪੁੱਛਿਆ ਹੈ ਮੈਂ ਤੁਹਾਨੂੰ ਆਯੁਰਵੇਦ ਦੀ ਤਾਂ ਡਿਸਕ੍ਰਿਪਸ਼ਨ ਦੱਸਾਂਗਾ ਜੀ ਬੜੀ ਇੰਪੋਰਟੈਂਟ ਹੈ ਬਹੁਤ ਇੰਪੋਰਟੈਂਟ ਕੁਐਸਚਨ ਤੁਸੀਂ ਪੁੱਛਿਆ ਔਰ ਮੇਰਾ ਖਿਆਲ ਇਹਨੂੰ ਬਹੁਤ ਜ਼ਿਆਦਾ ਲੋਕਾਂ ਨੇ ਕਦੇ ਹਾਈਲਾਈਟ ਨਹੀਂ ਕੀਤਾ ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਆਨਸਰ ਦਵਾਂ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਜਿਹੜਾ ਕੰਮ ਕੋਈ ਬੰਦਾ ਕਰਦਾ ਉਹਦਾ ਓਬਜੈਕਟਿਵ ਕੀ ਹੁੰਦਾ ਹੁਣ ਤੁਸੀਂ ਇਹ ਦੱਸੋ ਵੀ ਜਿਹੜੇ ਟਰੰਪ ਸਾਹਿਬ ਨੇ ਇਹਨਾਂ ਦਾ ਓਬਜੈਕਟਿਵ ਕੀ ਹੈ ਇਸ ਤਰ੍ਹਾਂ ਜਿਹੜੇ ਐਕਟਰ ਨੇ ਜਾਂ ਹੋਰ ਜਿਹੜੇ ਬੜੇ ਬੜੇ ਲੋਕ ਇਸ ਉਮਰ ਚ ਆ ਕੇ ਕੰਮ ਕਰਦੇ ਨੇ ਉਹਨਾਂ ਦਾ ਓਬਜੈਕਟਿਵ ਕੀ ਹੁੰਦਾ ਉਹ ਡਿਪੈਂਡ ਕਰਦਾ
ਸਰ ਮੈਂ ਮੇਰੇ ਮੁਤਾਬਿਕ ਅਗੇਨ ਹਰੇਕ ਦਾ ਆਪਣੀ ਆਪਣੀ ਸੋਚ ਹੋ ਸਕਦੀ ਹੈ ਔਰ ਮੈਂ ਆਪਣੇ ਕੰਮ ਨੂੰ ਵੀ ਇਸ ਨਾਲ ਜੋੜ ਕੇ ਦੇਖਦਾ ਮੇਰੇ ਮੁਤਾਬਿਕ ਜਿਹੜਾ ਕੰਮ ਦਾ ਓਬਜੈਕਟਿਵ ਐਟਲੀਸਟ 35 ਸਾਲ ਤੋਂ ਬਾਅਦ ਜਾਂ 40 ਸਾਲ ਤੋਂ ਬਾਅਦ ਐਸਾ ਹੋ ਜਾਣਾ ਚਾਹੀਦਾ ਹੈ ਕਿ ਜਿਹੜਾ ਤੁਹਾਡੇ ਪਰਪਸ ਆਫ ਲਾਈਫ ਦੇ ਨਾਲ ਅਲਾਈਨ ਕਰੇ ਜੇ ਉਹ ਵੀ ਤੁਹਾਡਾ ਪਰਪਸ ਆਫ ਲਾਈਫ ਹੈ ਹੁਣ ਜੇ ਤੁਹਾਡਾ ਪਰਪਸ ਆਫ ਲਾਈਫ ਸਪਿਰਚੁਅਲਿਟੀ ਹੈ
ਤਾਂ ਬਿਲਕੁਲ ਕੋਈ ਸੋਸ਼ਲ ਸਰਵਿਸਿਜ਼ ਪਕੜ ਲਓ, ਕੋਈ ਸਪਿਰਚੁਅਲਿਟੀ ਦਾ ਕੰਮ ਪਕੜੋ, ਕੰਮ ਕੋਈ ਐਸਾ ਪਕੜੋ ਜਿਹੜਾ ਪਰਪਸ ਆਫ ਲਾਈਫ ਹੈ। ਮੈਂ ਆਈ ਐਮ ਟੇਕਿੰਗ ਦਿਸ ਲਿਬਰਟੀ, ਮੈਂ ਤੁਹਾਡਾ ਐਗਜ਼ਾਮਪਲ ਵੀ ਕੋਟ ਕਰ ਰਿਹਾ, ਜਿਸ ਤਰ੍ਹਾਂ ਹਰੀਸ਼ ਵਰਮਾ ਜੀ ਹੈ। ਹਰੀਸ਼ ਵਰਮਾ ਜੀ ਦਾ ਮੈਂ ਸਮਝਦਾ ਕਿ ਉਹਨਾਂ ਦਾ ਜਿਹੜਾ ਕੰਮ ਹੈ ਆਯੁਰਵੇਦ ਦਾ, ਉਹ ਉਹਨਾਂ ਦੇ ਪਰਪਸ ਆਫ ਲਾਈਫ ਦੇ ਨਾਲ ਬੜਾ ਸੋਹਣਾ ਮੈਨੂੰ ਲੱਗਦਾ ਅਲਾਈਨ ਕਰ ਰਿਹਾ ਕਿ ਹਰੀਸ਼ ਵਰਮਾ ਜੀ ਦਾ ਓਬਜੈਕਟਿਵ ਹੈ ਕਿ ਲੋਕਾਂ ਨੂੰ ਬਈ ਸਿਹਤ ਸੰਬੰਧੀ ਜਾਣਕਾਰੀ ਦਈਏ। ਆਯੁਰਵੇਦ ਦਾ ਖਜ਼ਾਨਾ ਹੈ ਸਾਡੇ ਕੋਲ, ਤੇ ਹਰੀਸ਼ ਵਰਮਾ ਜੀ ਦਾ ਪਰਪਸ ਆਫ ਲਾਈਫ ਮੈਨੂੰ ਲੱਗਦਾ ਇਹੀ ਹੈ ਕਿ ਆਯੁਰਵੇਦ ਦਾ ਖਜ਼ਾਨਾ ਜਿੰਨੀ ਵੀ ਮੈਂ ਨੌਲੇਜ ਬਣ ਸਕਦਾ ਵੰਡੀ ਜਾਵਾਂ। ਮੈਂ ਤੁਹਾਨੂੰ ਹੁਣੇ ਦਾਅਵੇ ਨਾਲ ਕਹਿ ਸਕਦਾ ਕਿ ਤੁਹਾਨੂੰ ਹੁਣੇ ਕਿਹਾ ਜਾਵੇ ਕਿ ਜੀ ਉੱਥੇ ਤੁਹਾਨੂੰ $2,00,000 ਮਿਲਣਾ ਹੈ, ਤੁਸੀਂ 2 ਮਹੀਨੇ ਉੱਧਰ ਲਗਾ ਕੇ ਆਓ, ਠੀਕ ਹੈ ਜੀ, ਪਰ ਉੱਥੇ ਇੱਕ ਹੀ ਬੰਦੇ ਨੂੰ ਜਾਣਕਾਰੀ ਦੇਣੀ ਹੈ ਔਰ ਉਹਦੀ ਇੱਕ ਬੰਦੇ ਦੀ ਸਿਹਤ ਠੀਕ ਕਰਨੀ ਹੈ। ਉੱਥੇ ਹਰੀਸ਼ ਵਰਮਾ ਜੀ ਨੂੰ ਮਿਲ ਰਿਹਾ $2,00,000, ਠੀਕ ਹੈ, ਇੱਥੇ 2 ਮਹੀਨੇ ਲਗਾਉਣੇ ਆ, ਇੱਥੇ ਲੱਖਾਂ ਹੀ ਲੋਕ ਰੋਜ਼ ਤੁਹਾਨੂੰ ਸੁਣਨਗੇ, ਤੇ ਇੱਥੇ ਪੈਸੇ ਕੋਈ ਨਹੀਂ ਮਿਲਣੇ। ਹਰੀਸ਼ ਵਰਮਾ ਜੀ ਕਹਿਣ ਦੀ ਉਮਰ ਚ ਉਹਨੂੰ ਛੱਡੋ ਜਨਾਬ, ਇੱਧਰ ਚੱਲੀਏ ਆਪਾਂ, ਇੱਥੇ ਲੱਖਾਂ ਹੀ ਲੋਕਾਂ ਨੂੰ ਫਾਇਦਾ ਦਈਏ। ਸੋ ਮੈਂ ਵੀ ਇਹੀ ਸੋਚਦਾ ਕਿ ਕੰਮ ਦਾ ਪਰਪਸ, ਤੁਸੀਂ ਪੁੱਛਿਆ ਕਿ ਕੰਮ ਦਾ ਪਰਪਸ, ਮੈਂ ਸਮਝਦਾ ਕਿ ਯੈਸ ਸਾਡਾ ਰੋਜ਼ਗਾਰ ਵੀ ਇਹਦੇ ਨਾਲ ਜੁੜਿਆ, ਕੰਮ ਦਾ ਪਰਪਸ ਵੀ ਹੈ, ਲੇਕਿਨ ਨਾਲ ਦੀ ਨਾਲ ਮੈਂ ਸਮਝਦਾ ਕਿ ਜਿਹੜਾ ਪਰਪਸ ਆਫ ਲਾਈਫ ਹੈ, ਹੁਣ ਮੈਂ ਆਪਣੀ ਗੱਲ ਕਰਾਂ, ਯੈਸ ਜਿਹੜਾ ਮੀਡੀਆ ਆ, ਮੈਂ ਇਹ ਨਹੀਂ ਸਮਝਦਾ ਕਿ ਚੌਥਾ ਪਿੱਲਰ ਹੈ ਡੈਮੋਕ੍ਰੇਸੀ ਦਾ, ਉਹ ਤੇ ਹੈ ਹੀ ਹੈ, ਪਰ ਨਾਲ ਨਾਲ ਮੈਂ ਸਮਝਦਾ ਕਿ ਸੋਸ਼ਲ ਫੈਬਰਿਕ ਸਾਡਾ ਇਰੋਡ ਹੋ ਰਿਹਾ, ਸਾਡੀ ਡੈਮੋਕ੍ਰੇਸੀ ਖਤਮ ਹੋ ਰਹੀ ਹੈ, ਸਾਡਾ ਫਰੀਡਮ ਖਤਮ ਹੋ ਰਿਹਾ ਹੈ, ਜੇ ਮੀਡੀਆ ਆਪਣਾ ਕੰਮ ਠੀਕ ਦੇ ਨਾਲ ਨਹੀਂ ਕਰੇਗਾ। ਸੋ ਮੈਂ ਸਮਝਦਾ ਕਿ ਮੇਰਾ ਪਰਪਸ ਆਫ ਲਾਈਫ ਇਹੀ ਹੈ ਕਿ ਯੈਸ ਜਿਹੜਾ ਮੀਡੀਆ ਹੈ ਉਹਨੂੰ ਹੋਰ ਜ਼ਿਆਦਾ ਅਸੀਂ ਸਟਰੈਂਥਨ ਕਰੀਏ। ਬਹੁਤ ਸਾਰੇ ਜਿਹੜੇ ਚੈਲੰਜਸ ਨੇ ਮੀਡੀਆ ਚ ਆਉਂਦੇ ਨੇ, ਬੜੇ ਸਾਰੇ ਲੋਕ ਨਾਰਾਜ਼ ਵੀ ਹੁੰਦੇ ਨੇ, ਦੁਸ਼ਮਣੀਆਂ ਵੀ ਪੈ ਜਾਂਦੀਆਂ ਨੇ, ਕਿਉਂਕਿ ਜਦ ਤੁਸੀਂ ਔਖੇ ਸਵਾਲ ਪੁੱਛਣੇ ਆ ਮੀਡੀਆ ਚ ਰਹਿੰਦੇ ਆ ਤਾਂ ਕਈ ਕੁਛ ਹੋਣਾ, ਬਟ ਆਈ ਥਿੰਕ ਮੇਰਾ ਕੰਮ ਔਰ ਮੇਰਾ ਪਰਪਸ ਆਫ ਲਾਈਫ ਬਿਲਕੁਲ ਅਲਾਈਨ ਕਰਦਾ। ਅਸੀਂ ਪਿਛਲੇ ਸਾਲ ਤਕਰੀਬਨ 35-40 ਆਰਗਨਾਈਜੇਸ਼ਨ ਦਾ ਕੰਮ ਕੀਤਾ ਸੀਗਾ ਔਰ ਇਸ ਵਾਰ ਹੋਰ ਕਈ ਆਰਗਨਾਈਜੇਸ਼ਨ, ਜਿਸ ਤਰ੍ਹਾਂ ਇਸ ਵੀਕਐਂਡ ਦੇ ਉੱਤੇ ਪੰਜਾਬੀ ਆਰਟਸ ਐਸੋਸੀਏਸ਼ਨ ਬਲਜਿੰਦਰ ਲੇਲਾ ਸਾਹਿਬ ਉਹ ਵੀ ਜੁੜ ਗਏ ਨੇ ਔਰ ਬਹੁਤ ਸਾਰੀਆਂ ਆਰਗਨਾਈਜੇਸ਼ਨ, ਕੋਈ ਹੰਗਰ ਨੂੰ ਸਾਈ ਧਾਮ ਨੂੰ ਤੁਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹੋ, ਸੇਵਾ ਫੂਡ ਬੈਂਕ ਵਾਲੇ ਹੈ, ਬਹੁਤ ਸਾਰੇ ਲੋਕ ਜਿਹੜੇ ਹੰਗਰ ਲਈ ਕੰਮ ਕਰ ਰਹੇ ਨੇ, ਬਹੁਤ ਸਾਰੇ ਲੋਕ ਜਿਹੜੇ ਲੋਕ ਮੈਂਟਲ ਹੈਲਥ ਨਾਲ ਜੂਝ ਰਹੇ ਨੇ ਇੰਡੀਆ ਦੇ ਵਿੱਚ, ਉਹਨਾਂ ਲਈ ਕੰਮ ਕਰ ਰਹੇ ਨੇ। ਸੋ ਮੈਂ ਸਮਝਦਾ ਕਿ ਮੇਰਾ ਕੰਮ ਔਰ ਮੇਰਾ ਜਿਹੜਾ ਪਰਪਸ ਆਫ ਲਾਈਫ ਹੈ ਬਹੁਤ ਵਧੀਆ ਲਾਈਨ ਹੋ ਰਿਹਾ, ਇਹਦੇ ਕਾਰਨ ਪ੍ਰਮਾਤਮਾ ਆਪਣੇ ਆਪ ਸਭ ਕੁਛ ਵਧੀਆ ਕਰ ਰਿਹਾ ਜੀ। ਹੁਣ ਤੁਹਾਡੇ, ਤੁਸੀਂ ਬੜੇ ਭਰਾ ਵੀ ਹੋ ਤਾਂ ਆਯੁਰਵੇਦ ਦੇ ਗੁਰੂ ਵੀ ਹੋ, ਮੈਂ ਤੁਹਾਨੂੰ ਅੱਜ ਤੋਂ ਇੱਕ ਹੋਰ ਟਰਮ ਦੇਣ ਲੱਗਾ, ਆਯੁਰਵੇਦ ਦੇ ਗੁਰੂ ਹਰੀਸ਼ ਵਰਮਾ ਜੀ। ਗੋ ਅਹੈਡ
ਜੀ ਯਦਵੀਰ ਜੀ। ਸੋ ਜਿੰਨੇ ਵੀ ਲਿਸਨਰ ਆਪਾਂ ਨੂੰ ਸੁਣ ਰਹੇ ਨੇ ਜਾਂ ਜਿੰਨੇ ਦਰਸ਼ਕ ਆਪਾਂ ਨੂੰ ਦੇਖ ਰਹੇ ਨੇ ਜੀ, ਉਹਨਾਂ ਲਈ ਅੱਜ ਮੈਂ ਇੱਕ ਬਹੁਤ ਇੰਪੋਰਟੈਂਟ ਜਾਣਕਾਰੀ ਦਿੰਦਾ। ਉਹ ਇਹ ਜਾਣਕਾਰੀ, ਯੁੱਧਵੀਰ ਜੀ ਜਿੰਨੀਆਂ ਗੱਲਾਂ ਤੁਸੀਂ ਕੀਤੀਆਂ ਉਹ ਸਾਰੀਆਂ ਸੱਚੀਆਂ ਨੇ ਔਰ ਸਾਰੀਆਂ ਪ੍ਰੈਕਟੀਕਲ ਨੇ, ਲੇਕਿਨ ਉਹ ਨਾ ਫਰੈਗਮੈਂਟਡ ਨੇ ਕਿ ਆਪਾਂ, ਲੇਕਿਨ ਮੈਂ ਤੁਹਾਨੂੰ ਇੱਕ ਇਸ ਤਰ੍ਹਾਂ ਦਾ ਸੂਤਰ ਦੱਸਣ ਲੱਗਿਆ। ਸੂਤਰ ਮੀਨਸ ਥਿਊਰੀ, ਜਿਹੜੀ ਕਿ ਸਾਡੇ ਗ੍ਰੰਥਾਂ ਦੇ ਵਿੱਚ ਲਿਖੀ ਹੋਈ ਹੈ, ਉਹ ਜਦੋਂ ਤੁਸੀਂ ਉਹਦਾ ਐਨਾਲਾਈਜ਼ ਕਰੋਗੇ, ਉਹਨੂੰ ਐਨਾਲਾਈਜ਼ ਕਰੋਗੇ, ਉਹ ਨਿਕਲਣਾ ਉਹੀ ਸਭ ਕੁਛ ਹੈ ਜੋ ਤੁਸੀਂ ਬੋਲਿਆ। ਲੇਕਿਨ ਗ੍ਰੰਥਾਂ ਚ 5,000 ਸਾਲ ਪਹਿਲਾਂ ਉਹਨਾਂ ਨੇ ਗੱਲ ਲਿਖਤੀ ਕਿ ਜਿਹੜੇ ਹਿਊਮਨ ਬੀਂਗਸ ਹੈ ਉਹਨਾਂ ਦਾ ਓਬਜੈਕਟਿਵ ਆਫ ਲਾਈਫ ਕੀ ਹੋਣਾ ਚਾਹੀਦਾ ਹੈ ਜਦੋਂ ਉਹਨਾਂ ਨੇ ਧਰਤੀ ਤੇ ਲਾਈਫ ਸਟਾਰਟ ਕਰਨੀ ਹੈ। ਦੇਖੋ ਕਿੱਡੀ ਬੜੀ ਗੱਲ ਹੈ, 5,000 ਸਾਲ ਪਹਿਲਾਂ ਉਹਨਾਂ ਨੇ ਓਬਜੈਕਟਿਵ ਲਿਖਤਾ। ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਆਪਣੇ ਸਾਰੇ ਲਿਸਨਰਸ ਨੂੰ ਕਿ ਜਿੰਨੇ ਸਾਡੇ ਗ੍ਰੰਥ ਨੇ, ਵੇਦ ਨੇ, ਆਯੁਰਵੇਦ ਹੈ, ਰਿਗਵੇਦ ਹੈ, ਯਜੁਰਵੇਦ ਹੈ, ਸਾਮਵੇਦ ਹੈ, ਇਹ ਇਸ ਤਰ੍ਹਾਂ ਦੇ ਕਮਾਲ ਦੇ ਗ੍ਰੰਥ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸੂਤਰ ਲਿਖਤੇ, ਪ੍ਰਿੰਸੀਪਲ ਲਿਖਤੇ, ਨੈਚੁਰਲ ਪ੍ਰਿੰਸੀਪਲ ਲਿਖਤੇ, ਜਿਹੜੇ ਯੂਨੀਵਰਸਲ ਪ੍ਰਿੰਸੀਪਲ ਆ ਉਹ ਲਿਖਤੇ। ਹੁਣ ਇਹਦਾ ਸੂਤਰ ਲਿਖੋ ਕਿਆ ਹੈ, ਆਯੁਰਵੇਦ ਚ ਜਿਹੜਾ ਉਹਨਾਂ ਨੇ ਲਿਖਿਆ ਹੈ ਕਿ ਓਬਜੈਕਟਿਵ ਆਫ ਲਾਈਫ ਹਿਊਮਨ ਬੀਂਗਸ ਦਾ ਕੀ ਹੋਣਾ ਚਾਹੀਦਾ। ਉਹ ਕਹਿੰਦੇ ਜੀ ਲਾਈਫ ਹੈਗੀ ਸ਼ਤਾਯੂ, ਯਾਨੀ 100 ਸਾਲ। 100 ਸਾਲ ਦੇ ਵਿੱਚ ਉਹ ਕਹਿੰਦੇ ਜੀ 4 ਫੇਸ ਇਹਨੂੰ ਡਿਵਾਈਡ ਕਰੋ, ਪਹਿਲੇ 25 ਸਾਲ, 25 ਤੋਂ 50, 50 ਤੋਂ 75, 75 ਤੋਂ 100। 100 ਸਾਲ ਦੀ ਉਮਰ ਕਾਊਂਟ ਕਰਦੇ ਨੇ ਆਯੁਰਵੇਦ ਦੇ ਗ੍ਰੰਥਾਂ ਦੇ ਵਿੱਚ। ਹੁਣ ਉਹ ਕਹਿੰਦੇ ਜੀ ਤੁਹਾਡੀ ਜਿਹੜੀ ਲਾਈਫ ਦਾ ਫੇਜ਼ ਹੈ, 4 ਫੇਜ਼ ਦੇ ਵਿੱਚ ਤੁਸੀਂ ਲਾਈਫ ਕੱਟਣੀ ਹੈ, ਧਰਮ, ਅਰਥ, ਕਾਮ, ਮੋਕਸ਼। ਇਹ 4 ਫੇਜ਼ ਨੇ ਲਾਈਫ ਦੇ, ਧਰਮ, ਅਰਥ, ਕਾਮ, ਮੋਕਸ਼। ਧਰਮ, ਧਰਮ ਮੀਨਸ, ਇਹ ਰਿਲੀਜਨ ਦੀ ਗੱਲ ਨਹੀਂ ਮੈਂ ਕਰਨਾ ਚਾਹੁੰਦਾ, ਧਰਮ ਮੀਨਸ ਕਿ ਤੁਸੀਂ ਆਪਣੀ ਨੌਲੇਜ ਕਿਵੇਂ ਅਟੇਨ ਕਰਨੀ ਹੈ, ਲਾਈਫ ਨੂੰ ਜੀਣ ਲਈ ਤੁਸੀਂ ਕਿਹੜਾ ਕੈਰੀਅਰ ਚੂਜ਼ ਕਰਨਾ ਹੈ, ਪੜ੍ਹਾਈ ਕੀ ਕਰਨੀ ਹੈ, ਤੁਸੀਂ ਨੌਲੇਜ ਕਿਵੇਂ ਅਟੇਨ ਕਰਨੀ ਹੈ, ਤੁਸੀਂ ਆਪਣੇ ਆਪ ਨੂੰ ਆਪਣੀ ਬੁਨਿਆਦ ਕੀ ਰੱਖਣੀ ਹੈ, ਧਰਮ। ਦੂਸਰਾ, ਜਿਹੜਾ ਤੁਸੀਂ ਨੌਲੇਜ ਅਟੇਨ ਕੀਤੀ ਹੈ, ਤੁਸੀਂ ਮੈਡੀਕਲ ਡਾਕਟਰ ਬਣ ਗਏ, ਤੁਸੀਂ ਜਰਨਲਿਸਟ ਬਣ ਗਏ, ਇੰਜੀਨੀਅਰ ਬਣ ਗਏ, ਜੋ ਤੁਸੀਂ ਅਕਾਊਂਟਸ ਦੇ ਐਕਸਪਰਟ ਹੋ ਗਏ, ਫਾਈਨਾਂਸ ਦੇ ਐਕਸਪਰਟ ਹੋ ਗਏ, ਜੋ ਵੀ ਤੁਹਾਡਾ ਪ੍ਰੋਫੈਸ਼ਨ ਹੈ, ਉਸ ਤੋਂ ਅਗਲੇ 25 ਸਾਲ ਤੁਸੀਂ ਉਹ ਪ੍ਰੋਫੈਸ਼ਨ ਦੇ ਬਲ ਦੇ ਉੱਤੇ ਤੁਸੀਂ ਅਰਥ ਧਰਮ ਤੋਂ ਬਾਅਦ ਅਰਥ ਤੁਸੀਂ ਪੈਸਾ ਕਮਾਉਣਾ, ਤੁਸੀਂ ਆਪਣੇ ਜੀਵਨ ਨੂੰ ਸੌਖਾ ਕਰਨ ਲਈ ਆਪਣੀ ਅਰਨਿੰਗ ਕਰਨੀ ਹੈ। ਇਹ ਦੂਸਰਾ ਕੇਸ ਸਟਾਰਟ ਹੁੰਦਾ 25 ਤੋਂ 50 ਸਾਲ ਦੀ ਉਮਰ ਤੱਕ। ਔਰ ਫਿਰ ਤੀਸਰਾ ਫੇਸ ਹੈ ਕਾਮ। ਕਾਮ ਦਾ ਅਰਥ ਹੁੰਦਾ ਕਿ ਤੁਸੀਂ ਆਪਣੇ ਜਿਹੜਾ ਪੈਸਾ ਕਮਾਇਆ, ਜੋ ਤੁਸੀਂ ਧਨ ਦੌਲਤ ਕਮਾਈ ਹੈ, ਉਹਦਾ ਤੁਸੀਂ ਹੁਣ ਤੁਸੀਂ ਯੂਟੀਲਾਈਜ਼ ਕਰਨਾ।